ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੁਫਕੜੇ, ਸਭ ਮੁਕਦੀ ਚੱਲੀ ਰਹਿਣ, ਕੁਮੁਦ ਕਰੇ ਮਸੁਬੰਕੀਆਂ, ਦਿਸੇ ਨਾਹੀ ਕਾਲ, ਉਤੇ ਸਾਥ ਮਨੁੱਖ ਹੈ, ਫਾਦਾ ਮਾਇਆ ਜਾਲ, ਮੁਕਤੇ ਸੇ ਹੀ ਪਾਲੀਏ, ਜੀ ਸੱਚਾ ਨਾਮ ਸਮਾਲ, ਜੋ ਕਰ ਛੱਡ ਗਵਾਵਣਾ, ਸੋ ਲਗਾ ਮਨਵਾਏ, ਜਿੱਤੇ ਜਾਈ ਤੁਧ ਵਰਤਦਾ, ਤਿਸ ਕੀ ਚਿੰਤਾ ਨਾਏ, ਫਾਦੇ ਸੇ ਹੀ ਨਿਕਲੇ, ਜੀ ਗੁਰ ਕੀ ਪੈਰੀ ਪਾਏ, ਕੋਈ ਰੱਖ ਨ ਸਕੀ, ਦੂਜਾ ਕੋ ਨਾ ਦਿਖਾਈ, ਚਾਰੇ ਕੁੰਡਾ ਪਾਲ ਕੇ, ਆਈ ਪਿਆ ਸਰਨਾਈ, ਨਾਨਕ ਸੱਚੇ ਪਾਤਸ਼ਾਹ, ਡੁਬਦਾ ਲਿਆ ਕਢਾਈ, ਹੱਕ ਪਰਾਇਆ ਨਾਨਕਾ, ਉਸੂ ਅਰੁਸ ਗਾਈ, ਗੁਰ ਪੀਰ ਹਾਂ ਮਾਤਾ ਪਰੇ, ਜਾ ਮੁਰਦਾ ਨ ਖਾਈ, ਗਲੀ ਪਿਸਤ ਨ ਜਾਈਏ, ਛੂਟੇ ਸੱਚ ਕਮਾਈ, ਮਾਰਨ ਪਏ ਹਰਾਮ ਮੈਂ, ਹੋਈ ਹਲਾਲ ਨ ਜਾਈ, ਨਾਨਕ ਗੱਲੀ ਕੂੜੀ, ਕੂੜੋ ਪੱਲੇ ਪਾਈ, ਜੇ ਰਤ ਲੱਗੇ ਕੱਪੜੇ, ਜਾਮਾ ਹੋਏ ਪਲੀਤ, ਜੋ ਰਤ ਪੀਵੇ ਮਾਨਸਾ, ਦਿਨ ਕੋ ਨਿਰਮਲ ਚੀਤ, ਨਾਨਕ ਨਾਮ ਖੁਦਾਈ ਕਾ, ਦਿਲ ਅੱਛੇ ਮੁਕਲੇ, ਅਵਰ ਦਿਵਾਜੇ ਦੁਨੀ ਕੇ, ਝੂਠੇ ਅਮਲ ਕਰੇ।
ਗੁਰੂ ਦੇਵ ਨਾਮੈ ਦਾਸ, ਦੋਨੋਂ ਹੱਥ ਜੋੜ ਕੇ ਸੰਗਤ ਦੇ ਚਰਨਾਂ 'ਚ ਮੱਥਾ ਟੇਕਦੇ ਹੋਏ ਆਪਣੇ ਗੁਨਾਹਾਂ ਦੀ ਮਾਫ਼ੀ ਲਈ ਅਰਦਾਸ ਬੇਨਤੀ ਕਰਦਾ ਹੈ। ਉਹ ਗੁਨਾਹ ਜੋ ਕਰੋੜੋ ਹੀ ਜਨਮਾਂ ਤੋਂ ਮੈਂ ਇਕੱਠੇ ਕਰੀ ਬੈਠਾ ਹਾਂ, ਸੰਗਤ ਦੀ ਸਮਰੱਥਾ ਹੈ ਬਖਸ਼ਣ ਦੀ, ਬਖਸ਼ਣ ਦੀ ਕਿਰਪਾਲਤਾ ਕਰੋ, ਸੰਗਤ ਦੇ ਬਖਸ਼ੇ ਨੂੰ ਗੁਰੂ ਸਾਹਿਬ ਵੀ ਬਖਸ਼ ਦਿੰਦੇ ਹਨ। ਅੱਜ ਦੇ ਇਸ ਰੂਹਾਨੀ ਸਤਸੰਗ ਲਈ ਗੁਰੂ ਸਾਹਿਬਾਂ ਨੇ ਜੋ ਸ਼ਬਦ ਬਖਸ਼ਿਸ਼ ਕੀਤਾ ਹੈ ਉਹ ਹੈ ਮਾਸ। ਪ੍ਰਾਣੀ ਤੂੰ ਆਇਓ ਲਾਹਾ ਲੈਣ, ਲੱਗਾ ਕਿਤ ਕੁਫਕੜੇ, ਸਭ ਮੁਖਦੀ ਚੱਲੀ ਰਹਿਣ, ਕੁਦਮ ਕਰੇ ਪਸ਼ੂ ਪੰਖੀਆ, ਦਿਸੇ ਨਾਹੀ ਕਾਲ, ਉਤੇ ਸਾਥ ਮਨੁੱਖ ਹੈ, ਪਾਥਾ ਮਾਇਆ ਜਾਲ, ਮੁਕਤੈ ਸਹੀ ਭਾਲੀਏ, ਜੇ ਸੱਚਾ ਨਾਮ ਸੰਭਾਲ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਪਣੀ ਬਾਣੀ ਦੇ ਵਿੱਚ ਰੂਹਾਨੀਅਤ ਦਾ ਜੋ ਪਹਿਲੂ ਹੈ, ਜੋ ਮਾਸ ਦੇ ਨਾਲ ਸੰਬੰਧ ਰੱਖਦਾ ਹੈ, ਉਸ ਨੂੰ ਇਹਨਾਂ ਤੁੱਕਾਂ ਦੇ ਵਿੱਚ ਬਿਲਕੁਲ ਸਪਸ਼ਟ ਉਜਾਗਰ ਕੀਤਾ ਹੈ। ਉਸ ਤੋਂ ਪਹਿਲਾਂ ਗੁਰੂ ਸਾਹਿਬ ਇਹ ਉਪਦੇਸ਼ ਕਰਦੇ ਹਨ ਕਿ ਰੂਹਾਨੀਅਤ ਦਾ ਜੋ ਪਹਿਲੂ ਹੈ, ਜੋ ਮਾਸ ਦੇ ਨਾਲ ਸੰਬੰਧ ਰੱਖਦਾ ਹੈ, ਉਹ ਕੀ ਸੀਮਾ ਤੱਕ ਇਸ ਜੀਵਾਤਮਾ ਨੂੰ ਫਾਇਦਾ ਦਿੰਦਾ ਹੈ ਜਾਂ ਨੁਕਸਾਨ ਕਰਦਾ ਹੈ, ਇਸ ਨੂੰ ਗੁਰੂ ਸਾਹਿਬ ਸਪਸ਼ਟ ਕਰਦੇ ਹਨ। ਅਸੀਂ ਇਸ ਵਕਤ ਸਭ ਤੋਂ ਨਿਚਲੇ ਲੋਕ, ਜਿਸ ਨੂੰ ਅਸੀਂ ਮ੍ਰਿਤ ਲੋਕ ਕਹਿੰਦੇ ਹਾਂ, ਉਸ ਦੇ ਵਿੱਚ ਇੱਕ ਬਹੁਤ ਹੀ ਉੱਤਮ ਜੂਨੀ, ਜਿਸ ਨੂੰ ਮਨੁੱਖ ਜੂਨੀ ਕਿਹਾ ਜਾਂਦਾ ਹੈ, ਉਸ ਚੋਲੇ ਨੂੰ ਲੈ ਕਰਕੇ ਇਹ ਜੀਵਾਤਮਾ ਇਸ ਸਭ ਤੋਂ ਨਿਚਲੇ ਲੋਕ ਦੇ ਵਿੱਚ ਵਿਚਰਨ ਕਰ ਰਹੀ ਹੈ। 84 ਲੱਖ ਜਾਮੇ ਦੇ ਵਿੱਚ ਇਹ ਜਾਮਾ ਜੋ ਹੈ ਬਹੁਤ ਕੀਮਤੀ ਹੈ। ਕੀਮਤੀ ਇਸ ਕਰਕੇ ਹੈ ਕਿ ਇਸ 84 ਦੇ ਗੇੜ ਚੋਂ ਨਿਕਲਣ ਦਾ ਸਿਰਫ ਇੱਕੋ ਹੀ ਰਸਤਾ ਹੈ, ਉਹ ਹੈ ਮਨੁੱਖਾ ਜਨਮ। ਹੋਰ ਕਿਸੇ ਵੀ ਜੂਨ ਦੇ ਵਿੱਚ, ਚਾਹੇ ਉਹ ਦੇਵੀ ਦੇਵਤਿਆਂ ਦੀ ਜੂਨ ਹੈ, ਚਾਹੇ ਕੀੜੇ ਮਕੌੜਿਆਂ ਦੀ ਹੈ, ਚਾਹੇ ਜਲ ਦੇ ਅੰਦਰ ਜਾਨਵਰਾਂ ਦੀ ਹੈ, ਜਾਂ ਹੋਰ ਬਹੁਤ ਹੀ ਸੂਖਮ ਜੂਨੀਆਂ ਹਨ, ਉਹਨਾਂ ਦੇ ਅੰਦਰ ਇਹ ਜੀਵਾਤਮਾ ਕਦੇ ਵੀ ਆਪਣੇ ਘਰ ਦਾ ਕੰਮ ਨਹੀਂ ਕਰ ਸਕਦੀ, ਯਾਨੀ ਕਿ ਆਪਣੇ ਮੂਲ ਨੂੰ ਪ੍ਰਾਪਤ ਨਹੀਂ ਕਰ ਸਕਦੀ। ਇਹ ਮੂਲ ਕੀ ਹੈ? ਇਹ ਜੀਵਾਤਮਾ ਉਸ ਪਰਮਾਤਮਾ ਦਾ ਅੰਸ਼ ਹੈ। ਉਹ ਪਰਮਾਤਮਾ ਜੋ ਸੱਚਖੰਡ ਦਾ ਮਾਲਕ ਹੈ, ਆਪਣੀ ਧੁੰਨ ਦੇ ਵਿੱਚ ਮਸਤ ਹੈ, ਆਪਣੀ ਮੌਜ ਦੇ ਵਿੱਚ ਨਿਸ਼ਚਿਤ, ਅਟਲ, ਸਹਿਜ, ਸੁੱਖ, ਅਲਖ, ਅਗਾਮੀ, ਔਰ ਉਸਦਾ ਨਾਮ ਹੈ ਅਨਾਮੀ, ਯਾਨੀ ਕਿ ਉਸ ਨੂੰ ਕਿਸੇ ਵੀ ਨਾਮ ਦੇ ਨਾਲ ਅਸੀਂ ਯਾਦ ਕਰੀਏ ਉਹ ਸੁਣਦਾ ਹੈ। ਉੱਥੇ ਤੱਕ ਪਹੁੰਚਣ ਦਾ ਜੋ ਰਸਤਾ ਹੈ ਇੱਕੋ ਹੀ, ਸਿਰਫ ਇਹ ਮਨੁੱਖਾ ਜਨਮ ਹੈ। ਯਾਨੀ ਕਿ ਇਹ ਇਤਨਾ ਕੀਮਤੀ ਹੈ ਕਿ ਅਗਰ ਇਹ ਹੱਥੋਂ ਨਿਕਲ ਗਿਆ ਤਾਂ ਦੁਬਾਰਾ ਤੋਂ ਇਸ ਜੀਵਾਤਮਾ ਨੂੰ ਜੋ ਵੀ ਕਰਮ ਇਸਨੇ ਕਿਸੇ ਵੀ ਚੋਲੇ ਦੇ ਵਿੱਚ ਬੈਠ ਕਰਕੇ ਕੀਤੇ ਨੇ, ਕਰਮਾਂ ਦਾ ਸੰਬੰਧ ਤਾਂ ਇਹ ਹੈ ਕਿ ਹਰ ਚੋਲੇ ਦੇ ਵਿੱਚ ਜੀਵਾਤਮਾ ਕੋਈ ਨਾ ਕੋਈ ਸੂਖਮ ਜਾਂ ਸਥੂਲ ਕਰਮ ਕਰਕੇ ਹੀ ਸਥਿਰ ਰਹਿ ਸਕਦੀ ਹੈ। ਯਾਨੀ ਕਿ ਚੋਲੇ ਨੇ ਵੀ ਤਾਂ ਹੀ ਸਥਿਰ ਰਹਿਣਾ ਹੈ ਜਦੋਂ ਹਰ ਪਲ ਹਰ ਘੜੀ ਇਸ ਜੀਵਾਤਮਾ ਨੇ ਕੋਈ ਨਾ ਕੋਈ ਕਰਮ ਕਰਨਾ ਹੈ। ਯਾਨੀ ਕਰਮਾਂ ਦੀ ਗਤੀ ਤੋਂ ਇਹ ਜੀਵਾਤਮਾ ਬਚ ਨਹੀਂ ਸਕਦੀ। ਔਰ ਇਹ ਨਿਯਮ ਹੈ ਇਸ ਲੋਕ ਦਾ, ਕਰਮ ਦਾ ਬਦਲਾ ਕਰਮ, ਯਾਨੀ ਕਿ ਇਸ ਦਾ ਭੁਗਤਾਨ ਕਰਨ ਲਈ ਇਸ ਨੂੰ ਫਿਰ ਵਾਰ ਵਾਰ ਜਨਮ ਲੈਣੇ ਪੈਂਦੇ ਹਨ। ਔਰ ਜੈਸੀ ਕਾਮਨਾ, ਜੈਸੀ ਇੱਛਾ ਇਸਨੇ ਰੱਖੀ ਹੁੰਦੀ ਹੈ ਉਹਦੇ ਅਨੁਸਾਰ ਇਸ ਨੂੰ ਜੂਨੀਆਂ ਮਿਲਦੀਆਂ ਹਨ। ਕੋਈ ਇਹ ਮਤ ਜਾਣੇ ਕਿ ਅੱਜ ਅਸੀਂ 84 ਚੋਂ ਨਿਕਲ ਕਰਕੇ ਮਨੁੱਖੇ ਜਨਮ ਦੇ ਵਿੱਚ ਆ ਗਏ ਹਾਂ, ਇਹ ਇੱਕ ਮੌਕਾ ਮਿਲਿਆ ਹੈ ਆਪਣੇ ਘਰ ਜਾਣ ਵਾਸਤੇ। ਅਗਰ ਅਸੀਂ ਆਪਣੇ ਘਰ ਨਹੀਂ ਜਾਂਦੇ, ਕਿਸ ਤਰੀਕੇ ਦੇ ਨਾਲ ਜੇਲਰ ਦਾ ਕੀ ਕੰਮ ਹੈ? ਉਸਨੇ ਤਾਲਾ ਤੇ ਖੋਲ ਦਿੱਤਾ। ਹੁਣ ਅਗਰ ਕੈਦੀ ਜੇਲ੍ਹ ਚੋਂ ਨਿਕਲਣਾ ਹੀ ਨਾ ਚਾਹਣ, ਰੰਗ ਤਮਾਸ਼ੇ ਦੇ ਵਿੱਚ ਹੀ ਮਸਤ ਰਹਿਣ, ਤੇ ਜੇਲਰ ਕਿਆ ਕਰ ਸਕਦਾ ਹੈ? ਇਹ ਵਿਚਾਰ ਕਰਨ ਵਾਲੀ ਗੱਲ ਹੈ। ਉਸੇ ਤਰੀਕੇ ਦੇ ਨਾਲ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਅਗਰ ਜੀਵਾਤਮਾ ਫਿਰ ਇਸ ਲੋਕ ਦੇ ਰੰਗ ਤਮਾਸ਼ੇ ਔਰ ਸਵਾਦਾਂ ਦੇ ਵਿੱਚ ਹੀ ਹਰ ਪਲ ਹਰ ਘੜੀ ਇਹ ਸਵਾਸਾਂ ਦੀ ਪੂੰਜੀ ਜੋ ਹੈ ਖਰਚ ਕਰਕੇ ਕਰਮ ਇਕੱਠੇ ਕਰੀ ਜਾ ਰਹੀ ਹੈ, ਚਾਹੇ ਉੱਤਮ ਅੱਛਾ ਕਰਮ ਹੈ, ਦਾਨ ਪੁੰਨ ਕੀਤਾ ਹੈ ਜਾਂ ਸੇਵਾ ਕੀਤੀ ਹੈ, ਅੱਛੇ ਬੰਧਨ ਲੈ ਕਰਕੇ ਜਨਮ ਹੋ ਜਾਏਗਾ। ਅਗਰ ਭੈੜੇ ਕਰਮ ਕੀਤੇ ਨੇ ਤੇ ਲੋਹੇ ਦੀਆਂ ਬੇੜੀਆਂ ਯਾਨੀ ਕਿ ਸਿੱਖਾਂ ਦੇ ਪਿੱਛੇ ਕੈਦ ਕਰ ਲਿੱਤੇ ਜਾਵਾਂਗੇ, ਹੋਏਗਾ ਕਿ ਰਹਾਂਗੇ ਕੈਦੀ। ਯਾਨੀ ਕਿ ਅਗਰ ਅਸੀਂ ਜੇਲ੍ਹ ਦੇ ਵਿੱਚੋਂ ਨਿਕਲਣਾ ਹੀ ਨਹੀਂ ਚਾਹੁੰਦੇ ਤੇ ਜੇਲਰ ਕਿਆ ਕਰ ਸਕਦਾ ਹੈ? ਬਿਲਕੁਲ ਇਹੀ ਹਾਲਤ ਸਾਡੇ ਸਾਰੇ ਜੀਵਾਂ ਦੀ ਹੈ। ਮਨੁੱਖੇ ਜਨਮ ਵਿੱਚ ਆ ਕਰਕੇ ਜ਼ਿਆਦਾਤਰ ਸ੍ਰਿਸ਼ਟੀ ਤੇ ਅੰਨੀ ਆਈ ਔਰ ਅੰਨੀ ਚਲੀ ਗਈ। ਉਸ ਨੂੰ ਇਸ ਦਾ ਗਿਆਨ ਹੀ ਨਹੀਂ ਹੋਇਆ ਕਿ ਅਸੀਂ ਇਸ ਜਨਮ ਦੇ ਵਿੱਚ ਆ ਕਰਕੇ ਕੀ ਕਰਨਾ ਹੈ, ਕਿਸ ਨੂੰ ਪ੍ਰਾਪਤ ਕਰਨਾ ਹੈ ਔਰ ਕਿਸ ਤਰੀਕੇ ਦੀ ਕਿਰਿਆ ਕਰਕੇ ਅਸੀਂ ਆਪਣੇ ਘਰ ਜਾ ਸਕਦੇ ਹਾਂ। ਇੱਕ ਤੇ ਉਹ ਹੈ ਕਿ ਮੰਜ਼ਿਲ ਦੀ ਤਰਫ ਮੂੰਹ ਕਰਕੇ ਉਸ ਦੀ ਤਰਫ ਚੱਲਦਾ ਹੈ, ਬੇਸ਼ੱਕ ਉਹ ਹੌਲੇ ਚੱਲਦਾ ਹੈ ਪਰ ਫਿਰ ਵੀ ਉਹ ਮੰਜ਼ਿਲ ਦੀ ਤਰਫ ਉਹਦਾ ਰਸਤਾ ਜੋ ਹੈ ਕੱਟਦਾ ਜਾਂਦਾ ਹੈ। ਔਰ ਜ਼ਰੂਰ ਐਸੀ ਘੜੀ ਆ ਜਾਏਗੀ ਕਿ ਉਹ ਆਪਣੀ ਮੰਜ਼ਿਲ ਨੂੰ ਪ੍ਰਾਪਤ ਕਰ ਲਏਗਾ। ਹੁਣ ਇੱਕ ਉਹ ਨੇ ਜਿਹੜੇ ਕਿ ਮੰਜ਼ਿਲ ਦੀ ਤਰਫ ਉਹ ਪਿੱਠ ਕਰਕੇ ਬੈਠੇ ਨੇ ਔਰ ਉਹ ਕਿਤਨੀ ਤੇਜ਼ੀ ਨਾਲ ਦੌੜਨ, ਯਾਨੀ ਕਿ ਕਿਤਨੇ ਵੀ ਅੱਛੇ ਦਾਨ ਪੁੰਨ ਦੇ ਕਰਮ ਕਰਨ, ਕਿਤਨੇ ਵੀ ਯੱਗ ਪੂਜਾ ਕਰ ਲੈਣ, ਕਿਤਨੇ ਵੀ ਤੀਰਥਾਂ ਦੇ ਭ੍ਰਮਣ ਕਰ ਲੈਣ, ਔਰ ਜੋ ਵੀ ਕਰਮ ਇਸ ਲੋਕ ਦੇ ਵਿੱਚ ਪ੍ਰਚਲਿਤ ਨੇ ਕਰਨ ਦੇ ਬਾਵਜੂਦ ਉਹ ਆਪਣੀ ਮੰਜ਼ਿਲ ਤੋਂ ਦੂਰ ਹੋ ਰਹੇ ਨੇ, ਪਰ ਉਹ ਸਮਝ ਕੀ ਰਹੇ ਨੇ ਕਿ ਅਸੀਂ ਪਰਮਾਤਮਾ ਦੀ ਪੂਜਾ ਕਰ ਰਹੇ ਹਾਂ ਔਰ ਹਰ ਪਲ ਹਰ ਘੜੀ ਸਾਡੀ ਮੰਜ਼ਿਲ ਨਜ਼ਦੀਕ ਆਉਂਦੀ ਜਾ ਰਹੀ ਹੈ। ਇਹ ਕਾਲ ਦੀ ਬੜੀ ਸੂਖਮ ਚਾਲ ਹੈ। ਕਿਸ ਤਰੀਕੇ ਦੇ ਨਾਲ ਇਹ ਕਾਲ ਦੀ ਨਗਰੀ ਹੈ। ਇਸ ਨਗਰੀ ਦੇ ਵਿੱਚ ਕੋਈ ਵੀ ਵਸਤੂ ਜੋ ਹੈ ਫ੍ਰੀ ਦੇ ਵਿੱਚ ਯਾਨੀ ਮੁਫਤ ਦੇ ਵਿੱਚ ਨਹੀਂ ਮਿਲਦੀ। ਯਾਨੀ ਕਿ ਅਗਰ ਉਸਨੂੰ ਅਸੀਂ ਪ੍ਰਾਪਤ ਕਰਨਾ ਚਾਹੁੰਦੇ ਹਾਂ, ਕੋਈ ਵਰ ਲੈਂਦੇ ਹਾਂ ਉਹਨਾਂ ਦੀ ਪੂਜਾ ਜਾਂ ਯੱਗ ਕਰਕੇ, ਤੇ ਉਸਦਾ ਭੁਗਤਾਨ ਕਰਨ ਲਈ ਇਸ ਜੀਵਾਤਮਾ ਨੂੰ ਫਿਰ ਵਾਰ ਵਾਰ ਜਨਮ ਔਰ ਮਰਨ ਦੇ ਗੇੜ ਵਿੱਚ ਆਉਣਾ ਪੈਂਦਾ ਹੈ। ਅੱਜ ਸਾਡੇ ਅਥਰੂ ਬੰਦ ਨਹੀਂ ਹੁੰਦੇ। ਕਿਉਂ? ਕਿਉਂਕਿ ਪਿਛਲੇ ਜਨਮਾਂ ਜੋ ਅਸੀਂ ਮੰਗਾਂ ਕੀਤੀਆਂ ਸਨ, ਜੋ ਪੂਜਾ ਪਾਠ ਦਾਨ ਪੁੰਨ ਕੀਤਾ ਸੀ, ਉਸ ਦਾ ਭੁਗਤਾਨ ਕਰਨ ਲਈ ਸਾਨੂੰ ਇਹ ਜਨਮ ਮਿਲ ਗਿਆ। ਉਸ ਦੇ ਵਿੱਚ ਸਾਨੂੰ ਭੁਗਤਾਨ ਕਰਨਾ ਪੈ ਰਿਹਾ ਹੈ। ਯਾਨੀ ਕਿ ਜਿਹੜਾ ਦੁੱਖ ਹੈ ਉਹ ਭੁਗਤਾਨ ਹੈ। ਕਿਸ ਚੀਜ਼ ਦਾ ਜੋ ਅਸੀਂ ਸਵਾਦ ਲਾਇਆ, ਉਹ ਸਵਾਦ ਕੀ ਸੀ? ਉਪਦੇਸ਼ ਤੋਂ ਬਗੈਰ, ਯਾਨੀ ਕਿ ਗੁਰੂ ਦੇ ਹੁਕਮ ਦੇ ਅਨੁਸਾਰ ਅਸੀਂ ਕਿਰਤ ਨਹੀਂ ਸੀ ਕੀਤੀ। ਉਸ ਦੇ ਉਪਦੇਸ਼ ਤੋਂ ਬਿਨਾਂ ਅਸੀਂ ਕਿਰਤ ਕੀਤੀ, ਉਹ ਬੰਧਨਕਾਰੀ ਪ੍ਰਭਾਵ ਦੇ ਵਿੱਚ ਆ ਗਈ। ਹੁਣ ਬੰਧਨਕਾਰੀ ਪ੍ਰਭਾਵ ਜੋ ਹੈ ਉਸ ਦਾ ਜੋ ਵੀ ਹਿਸਾਬ ਜੋ ਹੈ ਇਸ ਜੀਵਾਤਮਾ ਨੂੰ ਦੇਣਾ ਪੈਂਦਾ ਹੈ, ਨਿਚਲੀ ਦੁਨੀਆਂ ਵਿੱਚ ਜਾਂ ਉੱਤਮ ਭੋਗੀ ਦੁਨੀਆਂ ਦੇ ਵਿੱਚ ਜਾ ਕਰਕੇ। ਔਰ ਉਸ ਵੇਲੇ ਸਾਡੇ ਅਥਰੂ ਨਿਕਲਦੇ ਨੇ, ਪਰ ਉਸ ਵੇਲੇ ਕੀ ਹੋ ਸਕਦਾ ਹੈ? ਸਿਰਫ ਹੱਥ ਮਲਣੇ ਬਾਕੀ ਰਹਿ ਜਾਂਦੇ ਨੇ। ਇਹ ਸੋਚਣ ਵਿਚਾਰਨ ਦਾ ਮਜਬੂਰ ਹੈ, ਇਹ ਧਰਮ ਮਤ ਜਾਂ ਨਿੰਦਿਆ ਵਡਿਆਈ ਦਾ ਮਜਬੂਰ ਨਹੀਂ ਹੈ। ਅਸੀਂ ਆਪਣੇ ਆਪ ਨੂੰ ਮਤ ਔਰ ਧਰਮਾਂ ਦੀ ਦੀਵਾਰਾਂ ਦੇ ਵਿੱਚ ਕੈਦ ਕਰ ਲੈਂਦੇ ਹਾਂ। ਔਰ ਇਹ ਕੈਦੀ ਜੋ ਹੈ ਕਿਸ ਤਰੀਕੇ ਦੇ ਨਾਲ ਉਸ ਆਜ਼ਾਦ ਕੀਤੀ ਗਈ ਹਵਾ ਦਾ ਸਵਾਸ ਪਾਲਣ ਕਰ ਸਕਦਾ ਹੈ, ਉਸ ਦੇ ਵਿੱਚ ਸਾਂਸ ਲੈ ਸਕਦਾ ਹੈ ਔਰ ਆਪਣੇ ਆਪ ਨੂੰ ਸਵਸਥ ਮਹਿਸੂਸ ਕਰ ਸਕਦਾ ਹੈ? ਔਰ ਜਦ ਤੱਕ ਇਹ ਜੀਵਾਤਮਾ ਸਵਸਥ ਨਹੀਂ ਹੋਏਗੀ ਤਦ ਤੱਕ ਇਹ ਮੂਲ ਦੇ ਵਿੱਚ ਸਮਾਣ ਦੇ ਕਾਬਿਲ ਨਹੀਂ ਹੋ ਸਕਦੀ। ਉਸੇ ਤਰੀਕੇ ਦੇ ਨਾਲ ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਕਿ ਇਸ ਲੋਕ ਦੇ ਵਿੱਚ ਤਿੰਨ ਗਿਆਨ ਹੋਣੇ ਬਹੁਤ ਜ਼ਰੂਰੀ ਨੇ। ਸਭ ਤੋਂ ਪਹਿਲਾ ਗਿਆਨ ਹੈ ਸਰੀਰ ਦਾ ਗਿਆਨ। ਸਰੀਰ ਦੇ ਗਿਆਨ ਤੋਂ ਬਾਅਦ ਆਉਂਦਾ ਹੈ ਆਤਮਾ ਦਾ ਗਿਆਨ। ਆਤਮਾ ਦੇ ਗਿਆਨ ਤੋਂ ਬਾਅਦ ਆਉਂਦਾ ਹੈ ਤੱਤਵ ਗਿਆਨ, ਯਾਨੀ ਪਰਮਾਤਮਾ ਦਾ ਗਿਆਨ, ਪਰਮਾਤਮਾ ਦੀ ਪ੍ਰਾਪਤੀ। ਬਾਕੀ ਦੇ ਜਿਹੜੇ ਦੋ ਗਿਆਨ ਨੇ, ਇਹ ਆਧਾਰ ਹੈ ਪਹਿਲੇ ਗਿਆਨ ਦੇ ਉੱਪਰ, ਯਾਨੀ ਸਰੀਰ ਦੇ ਗਿਆਨ ਦੇ ਉੱਪਰ। ਸਰੀਰ ਦਾ ਗਿਆਨ ਕਿਸ ਲਈ ਜ਼ਰੂਰੀ ਹੈ? ਇਸ ਲਈ ਕਿਉਂਕਿ ਇਹ ਬਹੁਤ ਹੀ ਕੀਮਤੀ ਔਰ ਉੱਤਮ ਜਾਮਾ ਹੈ। ਅਗਰ ਅਸੀਂ ਮਨੁੱਖੇ ਜਨਮ ਦੇ ਵਿੱਚ ਆ ਗਏ ਔਰ ਸਾਨੂੰ ਕੋਈ ਰੋਗ ਲੱਗ ਗਿਆ, ਕੋਈ ਬਿਮਾਰੀ ਲੱਗ ਗਈ, ਜਾਂ ਕੋਈ ਅੰਗ ਨਹੀਂ ਮਿਲਿਆ ਸਾਨੂੰ ਕਰਮਾਂ ਦੇ ਅਨੁਸਾਰ, ਜਾਂ ਇਸ ਜਨਮ ਦੇ ਵਿੱਚ ਕੋਈ ਐਸੀ ਕਿਰਿਆ ਕਰ ਲਈ ਜਿਸ ਦੇ ਨਾਲ ਸਾਡਾ ਅੰਗ ਬਖਸ਼ਣ ਹੋ ਗਿਆ, ਕੋਈ ਐਸੀ ਸਜ਼ਾ ਮਿਲ ਗਈ, ਅਸੀਂ ਪੂਰਨ ਰੂਪ ਦੇ ਵਿੱਚ ਇਸ ਸਰੀਰ ਦੇ ਸਾਰੇ ਅੰਗ ਹਾਸਲ ਨਾ ਕਰ ਸਕੀਏ, ਤੇ ਸਾਡੀ ਜ਼ਿੰਦਗੀ ਕਿਤਨੀ ਮੁਸ਼ਕਿਲ ਭਰਾ ਹੋ ਜਾਏਗੀ। ਤੇ ਵਿਚਾਰ ਕਰਕੇ ਦੇਖੋ ਕਿ ਮਨੁੱਖਾ ਜਨਮ ਇਹ ਉੱਤਮ ਚੋਲਾ ਪ੍ਰਾਪਤ ਕਰਨ ਦੇ ਬਾਅਦ ਵੀ ਅਸੀਂ ਆਪਣਾ ਕੰਮ ਨਹੀਂ ਕਰ ਸਕਦੇ, ਆਪਣਾ ਕੰਮ ਯਾਨੀ ਕਿ ਆਤਮਾ ਦਾ ਪਰਮਾਤਮਾ ਦੇ ਨਾਲ ਮਿਲਣ। ਇਸੀ ਮਿਲਣ ਨੂੰ, ਇਸੀ ਵਿਸ਼ੇ ਨੂੰ ਜੋ ਗਿਆਨ ਦਿੱਤਾ ਜਾਂਦਾ ਹੈ, ਇਸ ਨੂੰ ਰੂਹਾਨੀ ਗਿਆਨ ਕਿਹਾ ਜਾਂਦਾ ਹੈ, ਹੱਕ ਦਾ ਗਿਆਨ ਕਿਹਾ ਜਾਂਦਾ ਹੈ। ਹੱਕ ਕੀ ਹੈ? ਸੱਚ। ਸੱਚ ਕਿਆ ਹੈ? ਪਰਮਾਤਮਾ। ਪਰਮਾਤਮਾ ਸੱਚ ਕਿਉਂ ਹੈ? ਕਿਉਂਕਿ ਉਸੀ ਨੇ ਨਿਸ਼ਚਲ ਰਹਿਣਾ ਹੈ। ਇਸ ਜਗਤ ਦੇ ਵਿੱਚ ਜੋ ਕੁਛ ਵੀ ਨਜ਼ਰ ਆ ਰਿਹਾ ਹੈ, ਇਸ ਨੂੰ ਝੂਠ ਦੀ, ਕੂੜੇ ਦੀ ਸੰਗਿਆ ਦਿੱਤੀ ਹੈ। ਬਾਣੀ ਦੇ ਵਿੱਚ ਜਿਹੜੀ ਤੁਕ ਗੁਰੂ ਸਾਹਿਬਾਂ ਨੇ ਲਈ ਹੈ, ਉਸ ਦੇ ਵਿੱਚ ਕੂੜਾ ਕਿਉਂ ਕਿਹਾ ਗਿਆ ਹੈ? ਉਹ ਇਸੇ ਕਰਕੇ ਕਿਹਾ ਹੈ ਕਿ ਇਸਨੇ ਖਤਮ ਹੋ ਜਾਣਾ ਹੈ ਇੱਕ ਨਿਸ਼ਚਿਤ ਸੀਮਾ ਤੱਕ। ਕਿਆ ਜੜ, ਕਿਆ ਚੇਤਨ, ਜੋ ਵੀ ਵਸਤੂ ਇਸ ਜਗਤ ਦੇ ਵਿੱਚ ਇਸ ਅੱਖਾਂ ਦੇ ਨਾਲ ਦ੍ਰਿਸ਼ਟੀਗੋਚਰ ਹੁੰਦੀ ਹੈ, ਉਸ ਦੀ ਇੱਕ ਸੀਮਾ ਹੈ। ਉਸ ਸੀਮਾ ਦੇ ਕੋਲ ਪਹੁੰਚਦੇ ਹੀ ਉਸਨੇ ਖਤਮ ਹੋ ਜਾਣਾ ਹੈ, ਵਿਲੇ ਦੇ ਵਿੱਚ ਮਿਲ ਜਾਣਾ ਹੈ। ਉਸੇ ਤਰੀਕੇ ਦੇ ਨਾਲ ਜਦੋਂ ਇਹ ਆਵਾਜ਼, ਜੋ ਹੱਕ ਦੀ ਆਵਾਜ਼, ਜਿਸ ਜੋ ਜੋਤ ਸਰੂਪ ਹੈ, ਇਹ ਜਦੋਂ ਪਰਮਾਤਮਾ ਦੀ ਆਵਾਜ਼ ਹੈ, ਇਸ ਦੇ ਵਿੱਚ ਇੱਕ ਪ੍ਰਕਾਸ਼ ਵੀ ਹੈ, ਤਾਂ ਜਿਸ ਲਈ ਪ੍ਰਕਾਸ਼ ਸਿਮਟਦਾ ਹੈ, ਇਹ ਆਵਾਜ਼ ਸਿਮਟਦੀ ਹੈ, ਉਸ ਨੂੰ ਅਸੀਂ ਪਰਲੇ ਕਹਿੰਦੇ ਹਾਂ। ਯਾਨੀ ਜਿੱਥੇ ਤੱਕ ਇਹ ਆਵਾਜ਼ ਸਿਮਟ ਜਾਂਦੀ ਹੈ, ਯਾਨੀ ਕਿ ਜੜ ਔਰ ਚੇਤਨ ਸਾਰਿਆਂ ਨੂੰ ਆਧਾਰ ਦੇਣ ਵਾਲੀ ਵਸਤੂ ਕੀ ਸੀ? ਇਹ ਹੱਕ ਦੀ ਆਵਾਜ਼, ਜੋ ਜੋਤ ਸਰੂਪ ਹੈ। ਉਹ ਪਰਮਾਤਮਾ ਦਾ ਕੋਈ ਰੰਗ ਨਹੀਂ, ਕੋਈ ਰੂਪ ਨਹੀਂ, ਕੋਈ ਰੇਖ ਨਹੀਂ, ਕੋਈ ਆਕਾਰ ਨਹੀਂ। ਉਹ ਕੀ ਹੈ? ਉਹ ਇੱਕ ਆਵਾਜ਼ ਔਰ ਜੋਤ ਸਰੂਪ ਹੈ, ਔਰ ਉਸੀ ਆਵਾਜ਼ ਨੇ, ਉਸੀ ਜੋਤ ਨੇ ਇਹ ਸਾਰੀ ਸ੍ਰਿਸ਼ਟੀ ਦੀ ਸਾਰੀ ਰਚਨਾ ਕੀਤੀ ਹੈ। ਔਰ ਜਦੋਂ ਇਹ ਆਵਾਜ਼ ਉਸ ਦੇ ਵਿੱਚੋਂ ਨਿਕਲ ਜਾਂਦੀ ਹੈ, ਉਸਦਾ ਆਧਾਰ ਖਤਮ ਹੋ ਜਾਂਦਾ ਹੈ, ਯਾਨੀ ਕਿ ਉਹ ਮ੍ਰਿਤ ਹੋ ਜਾਂਦੀ ਹੈ। ਉਸੇ ਤਰੀਕੇ ਦੇ ਨਾਲ ਜਦੋਂ ਇਨਸਾਨ ਦੇ ਵਿੱਚੋਂ ਇਹ ਜੀਵਾਤਮਾ, ਇਹ ਪ੍ਰਕਾਸ਼ ਨਿਕਲ ਜਾਂਦਾ ਹੈ, ਅਸੀਂ ਕੀ ਕਹਿੰਦੇ ਹਾਂ? ਕਿ ਇਸ ਇਨਸਾਨ ਦੀ ਮੌਤ ਹੋ ਗਈ ਹੈ। ਉਸ ਵੇਲੇ ਤੁਸੀਂ ਦੇਖਦੇ ਹੋ ਕਿ ਇਸ ਜੀਵ ਦਾ ਕੀ ਅਸਰ ਹੁੰਦਾ ਹੈ, ਇਸ ਸਰੀਰ ਦੇ ਵਿੱਚ ਕਿਤਨੀ ਜਲਦੀ ਵਿਸ਼ੈਲੇ ਪਦਾਰਥ ਇਕੱਠੇ ਹੋ ਜਾਂਦੇ ਨੇ, ਕਿਤਨੇ ਕੀਟਾਣੂ ਇਕੱਠੇ ਹੋ ਜਾਂਦੇ ਨੇ, ਇਹ ਕਿਤਨੀ ਮੁਸ਼ਕ ਆਉਣ ਲੱਗ ਜਾਂਦੀ ਹੈ। ਔਰ ਅਸੀਂ ਵੀ ਕੀ ਕੋਸ਼ਿਸ਼ ਕਰਦੇ ਹਾਂ? ਜਿਤਨੀ ਜਲਦੀ ਹੋ ਸਕੇ ਇਸ ਨੂੰ ਜੋ ਹੈ, ਇਸ ਨੂੰ ਬੰਨੇ ਲਾ ਦਈਏ, ਯਾਨੀ ਕਿ ਇਸ ਨੂੰ ਅਗਨੀ ਭੇਟਾ ਕਰ ਦਈਏ, ਜਲ ਭੇਟਾ ਕਰੀਏ, ਜਾਂ ਜ਼ਮੀਨ ਦੇ ਵਿੱਚ ਦਫਨਾ ਕਰਕੇ ਜਿਤਨੀ ਜਲਦੀ ਹੋ ਸਕੇ ਇਸ ਦੇ ਕੋਲੋਂ ਛੁਟਕਾਰਾ ਪਾ ਲਈਏ। ਯਾਨੀ ਕਿ ਹਰ ਪਲ, ਹਰ ਕੜੀ ਇਹ ਵਿਨਾਸ਼ ਦੀ ਤਰਫ ਅਗ੍ਰਸਰ ਹੋ ਜਾਂਦਾ ਹੈ, ਕਦੋਂ? ਜਦੋਂ ਇਹ ਆਵਾਜ਼, ਜੋ ਪਰਮਾਤਮਾ ਦੀ ਜੋਤ ਸਰੂਪ ਹੈ, ਇਸ ਜੜ ਔਰ ਚੇਤਨ ਦੇ ਵਿੱਚੋਂ ਨਿਕਲ ਜਾਂਦੀ ਹੈ। ਸੋ ਅਗਰ ਅਸੀਂ ਉਸ ਪਰਮਾਤਮਾ ਨੂੰ, ਇਸ ਆਵਾਜ਼ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ, ਤੇ ਇਹ ਮਿਲਦੀ ਕਿੱਥੇ ਹੈ? ਇਸ ਜਗਤ ਦੇ ਵਿੱਚ, ਸਾਰੇ ਬ੍ਰਹਿਮੰਡ ਦੇ ਵਿੱਚ ਹਰ ਜਗ੍ਹਾ ਮੌਜੂਦ ਹੈ, ਪਰ ਮਿਲਦੀ ਸਿਰਫ ਔਰ ਸਿਰਫ ਮਨੁੱਖੇ ਜਨਮ ਦੇ ਵਿੱਚ ਹੈ। ਇਸ ਤੋਂ ਵਿਚਾਰ ਕਰ ਲਓ ਕਿ ਮਨੁੱਖੇ ਜਨਮ ਦੀ ਕਿਆ ਕੀਮਤ ਹੈ, ਔਰ ਉਸ ਦੀ ਕੀਮਤ ਵੀ ਕੀ ਹੈ? ਇਹ ਚੋਲਾ, ਜਿਹੜਾ ਚੋਲਾ ਲੈ ਕਰਕੇ ਅਸੀਂ ਇੱਥੇ ਬੈਠੇ ਹਾਂ, ਇਸ ਤੋਂ ਵਿਚਾਰ ਕਰੋ ਇਸ ਚੋਲੇ ਦੀ ਕੀ ਕੀਮਤ ਹੈ। ਅਗਰ ਇਹ ਚੋਲਾ ਵਿਕਾਰਗ੍ਰਸਤ ਹੋ ਗਿਆ, ਰੋਗੀ ਹੋ ਗਿਆ, ਤੇ ਅਸੀਂ ਕਿਸ ਤਰੀਕੇ ਦੇ ਨਾਲ ਇਸ ਆਵਾਜ਼, ਜੋ ਜੋਤ ਸਰੂਪ, ਜਿਸਨੇ ਜੜ ਔਰ ਚੇਤਨ ਨੂੰ ਆਧਾਰ ਦਿੱਤਾ ਹੈ, ਅਸੀਂ ਪ੍ਰਾਪਤ ਚਾਹ ਕਰਕੇ ਵੀ ਨਹੀਂ ਕਰ ਸਕਦੇ। ਯਾਨੀ ਕਿ 84 ਲੱਖ ਜੂਨ ਦੇ ਵਿੱਚੋਂ ਉੱਤਮ ਭੋਗੀ ਜੂਨ, ਯਾਨੀ ਕਿ ਇਸ ਦੇ ਵਿੱਚ ਭੋਗ ਵੀ ਕਰਨਾ ਹੈ, ਭੁਗਤਾਨ ਵੀ ਕਰਨਾ ਹੈ। ਭੁਗਤਾਨ ਕਿਉਂ? ਕਿਉਂਕਿ ਪਿਛਲੇ ਜਨਮਾਂ ਜੋ ਕੁਝ ਵੀ ਅਸੀਂ ਲਿੱਤਾ ਹੈ, ਜੋ ਇਸ ਜਗਤ ਤੋਂ, ਉਸਦਾ ਭੁਗਤਾਨ ਕਰਨਾ ਜ਼ਰੂਰੀ ਹੈ। ਜਦ ਤੱਕ ਅਸੀਂ ਭੁਗਤਾਨ ਨਹੀਂ ਕਰਾਂਗੇ, ਇਹ ਜੀਵਾਤਮਾ ਕਦੇ ਵੀ ਚੜ੍ਹਾਈ, ਯਾਨੀ ਕਿ ਆਪਣੇ ਮੂਲ ਦੇ ਵੀ ਸਮਾਨ ਦੇ ਕਾਬਿਲ ਨਹੀਂ ਹੋ ਸਕਦੀ। ਇਸ ਕਰਕੇ ਜਿੱਥੇ ਇਸਦਾ ਭੁਗਤਾਨ ਕਰਨਾ ਹੈ, ਜਗਤ ਨੂੰ ਭੋਗਣਾ ਹੈ, ਉੱਥੇ ਅਸੀਂ ਆਪਣਾ ਕੰਮ ਵੀ ਕਰਨਾ ਹੈ। ਔਰ ਇਹ ਤਾਂ ਹੀ ਸਾਧ ਸੰਗਤ ਜੀ ਹੋਏਗਾ ਜਦੋਂ ਕਿ ਇਹ ਚੋਲਾ ਨਿਰੋਗ ਹੋਏਗਾ, ਸਪਸ਼ਟ ਉਜਵਲ ਔਰ ਨਾਰੀ ਕੇ ਨਿਰਮਲ ਹੋਏਗਾ। ਕਿਸ ਤਰੀਕੇ ਦੇ ਨਾਲ? ਸੂਖਮ, ਮਾਨਸਿਕ ਔਰ ਸਰੀਰਕ ਰੂਪ ਦੇ ਵਿੱਚ ਇਹ ਸਾਰਾ ਹੀ ਪਹਿਲੂ ਜੋ ਹੈ, ਰੂਹਾਨੀਅਤ ਦਾ ਅੱਜ ਦਾ ਜੋ ਅੰਗ ਹੈ, ਉਸ ਦੇ ਨਾਲ ਸੰਬੰਧ ਰੱਖਦਾ ਹੈ। ਸੋ ਪਹਿਲਾ ਗਿਆਨ ਜੋ ਹੈ, ਸਰੀਰ ਦਾ ਗਿਆਨ ਹੈ। ਹੁਣ ਇਹ ਸਰੀਰ ਨੂੰ ਕਾਇਮ ਰੱਖਣ ਵਾਸਤੇ ਕੁਛ ਨਾ ਕੁਛ ਇਸ ਨੂੰ ਭੋਜਨ ਦੀ, ਯਾਨੀ ਕਿ ਐਸੇ ਪਦਾਰਥਾਂ ਦੀ ਜ਼ਰੂਰਤ ਹੁੰਦੀ ਹੈ ਜਿਸ ਤੋਂ ਇਸ ਨੂੰ ਊਰਜਾ ਮਿਲੇ, ਯਾਨੀ ਕਿ ਸਰੀਰ ਨੂੰ ਆਪਣਾ ਕੰਮ ਕਰਨ ਵਾਸਤੇ, ਚਲਾਉਣ ਵਾਸਤੇ, ਜਗਤ ਵਿੱਚ ਵਿਚਰਨ ਕਰਨ ਵਾਸਤੇ ਕੁਛ ਨਾ ਕੁਛ ਐਸੀ ਸਮੱਗਰੀ ਦੀ ਲੋੜ ਹੈ, ਇੰਧਨ ਦੀ ਲੋੜ ਹੈ, ਜਿਸ ਨੂੰ ਬਾਲ ਕਰਕੇ ਉਹ ਊਰਜਾ ਦੀ ਪ੍ਰਾਪਤ ਕਰੇ ਔਰ ਆਪਣਾ ਕੰਮ ਕਰ ਸਕੇ। ਹੁਣ ਊਰਜਾ ਦੀ ਪ੍ਰਾਪਤੀ ਜੋ ਹੈ, ਭੋਜਨ ਦੇ ਰੂਪ ਦੇ ਵਿੱਚ, 3 ਤਰੀਕੇ ਦਾ ਭੋਜਨ ਇਸ ਜਗਤ ਦੇ ਵਿੱਚ ਉਸ ਕਾਲ ਨੇ ਸਾਨੂੰ ਬਖਸ਼ਿਆ ਹੈ। ਉਹ ਕੀ ਹੈ? ਇੱਕ ਹੈ ਹਵਾ, ਇੱਕ ਹੈ ਪਾਣੀ, ਔਰ ਇੱਕ ਹੈ ਐਸੇ ਪਦਾਰਥ ਜਿਹੜੇ ਇਸ ਜਗਤ ਦੇ ਵਿੱਚ ਬਨਸਪਤੀ, ਫਲ ਜਾਂ ਪਸ਼ੂ ਜਾਂ ਹੋਰ ਕਈ ਤਰੀਕੇ ਦਾ ਮਾਸ ਭਕਸ਼ਣ ਕਰਕੇ ਇਹ ਜੀਵਾਤਮਾ ਜੋ ਹੈ ਆਪਣੇ ਇਸ ਸਰੀਰ ਨੂੰ ਊਰਜਾ ਦਾ ਕੰਮ ਲੈਂਦੀ ਹੈ। ਹੁਣ ਵਿਚਾਰ ਕਰਕੇ ਦੇਖੋ, ਹਵਾ ਔਰ ਪਾਣੀ ਜੋ ਹੈ ਇਹ ਗੁਰੂ ਦੀ ਰਹਿਮਤ ਹੈ, ਇਸ ਦੇ ਵਿੱਚ ਕਾਲ ਦਾ ਹਿੱਸਾ ਕੁਛ ਨਹੀਂ ਹੈ, ਇੱਥੇ ਸਤਿਗੁਰ ਦੀ ਰਹਿਮਤ ਹੈ। ਜਿੱਥੇ ਅਸੀਂ ਰਹਿਮਤ ਦੀ ਗੱਲ ਕਰਦੇ ਹਾਂ, ਸਤਿਗੁਰਾਂ ਦੀ ਰਹਿਮਤ ਦਾ ਸਭ ਤੋਂ ਵਿਸ਼ਾਲ ਉਦਾਹਰਣ ਇਹ ਹਵਾ ਔਰ ਪਾਣੀ ਹੈ, ਪ੍ਰਕਾਸ਼ ਹੈ। ਉਹ ਕਾਲ ਨੂੰ ਕੀ ਜ਼ਰੂਰਤ ਪਈ ਹੈ ਇਸ ਜੀਵਾਤਮਾ ਨੂੰ ਸ਼ਾਂਤੀ ਦੇਣ ਵਾਸਤੇ? ਉਹ ਤਾਂ ਇਸ ਨੂੰ ਤੜਫਾ ਤੜਫਾ ਕਰਕੇ ਕੈਦੀ ਰੱਖਣਾ ਚਾਹੁੰਦਾ ਹੈ, ਸਿਰਫ ਆਪਣੀ ਸ੍ਰਿਸ਼ਟੀ ਨੂੰ ਰੋਸ਼ਨ ਰੱਖਣ ਵਾਸਤੇ। ਇਸ ਤੋਂ ਅੱਗੇ ਉਸਦਾ ਕੁਛ ਵੀ ਮਕਸਦ ਨਹੀਂ ਹੈ, ਸਿਰਫ ਇਹ ਜੀਵਾਤਮਾ ਕੈਦੀ ਰਹੇ, ਇਹ ਹੀ ਉਸਦਾ ਮਕਸਦ, ਇਹ ਹੀ ਉਸਦੀ ਮੰਜ਼ਿਲ ਹੈ। ਅਗਰ ਜੀਵਾਤਮਾ ਉਹਦੇ ਹੱਥੋਂ ਨਿਕਲ ਗਈ ਤਾਂ ਉਸਦੀ ਇਹ ਸਾਰੀ ਰਿਸ਼ਟੀ ਜਿਹੜੀ ਹੈ ਇਹ ਬੇਰੌਣਕ ਹੋ ਜਾਏਗੀ, ਔਰ ਇਸੀ ਬੇਰੌਣਕ ਤੋਂ ਬਚਣ ਵਾਸਤੇ ਉਹ ਸਾਰੀ ਆਪਣੀ ਪੈਥੀ ਇਸਤੇਮਾਲ ਕਰਦਾ ਹੈ। ਯਾਨੀ ਇੱਕ ਜਗਤ ਦੇ ਵਿੱਚ ਦੋ ਹੀ ਪੈਥੀਆਂ ਇਸਤੇਮਾਲ ਹੋ ਰਹੀਆਂ ਨੇ, ਇੱਕ ਹੈ ਕਾਲ ਦੀ ਪੈਥੀ, ਇੱਕ ਹੈ ਸਤਿਗੁਰ ਦੀ ਪੈਥੀ। ਕਾਲ ਦੀ ਪੈਥੀ ਦਾ ਕੀ ਕੰਮ ਹੈ? ਵਿਚਾਰ ਕਰਨ ਵਾਲੀ ਗੱਲ ਹੈ ਕਿ ਕਾਲ ਦੀ ਪੈਥੀ ਦੇ ਵਿੱਚ ਇਸ ਜਗਤ ਦੇ ਵਿੱਚ ਜਿਤਨੇ ਵੀ ਅਸੀਂ ਵਿਚਾਰ ਕਰਕੇ ਦੇਖਦੇ ਹਾਂ, ਜਿਤਨੇ ਵੀ ਉਪਚਾਰ ਨਜ਼ਰ ਆ ਰਹੇ ਨੇ, ਉਹ ਸਾਰੇ ਦੇ ਸਾਰੇ ਰੋਗ ਫੈਲਾਉਣ ਵਾਸਤੇ ਨੇ। ਰੋਗ ਕੈਸਾ? ਚਾਹੇ ਉੱਤਮ ਰੋਗ ਹੈ, ਚਾਹੇ ਸੂਕਸ਼ਮ ਰੋਗ ਹੈ, ਚਾਹੇ ਸਰੀਰਕ ਰੋਗ ਹੈ। ਯਾਨੀ ਕਿ ਕਰਮਾਂ ਨੂੰ ਜਨਮ ਮਰਨ ਦੇ ਵਿੱਚ ਕੈਦ ਕਰਕੇ ਰੱਖਣ ਵਾਸਤੇ, ਕਰਮਾਂ ਦੀ ਗਤੀ ਨੂੰ ਕਾਇਮ ਰੱਖਣਾ, ਔਰ ਇਹ ਕਰਮਾਂ ਦੀ ਗਤੀ ਜਿਹੜੀ ਹੈ ਜੀਵਾਤਮਾ ਨੂੰ ਜਨਮ ਮਰਨ ਦੇ ਗੇੜ ਦੇ ਵਿੱਚ, ਯਾਨੀ 84 ਦੇ ਗੇੜ ਦੇ ਵਿੱਚ ਰੱਖਣੀ ਹੈ। ਇਹ ਜਨਮ ਮਰਨ ਦਾ ਜੋ ਰੋਗ ਹੈ ਇਹ ਜੀਵਾਤਮਾ ਨੂੰ ਬਾਰ ਬਾਰ ਇਸ ਜਗਤ ਦੇ ਵਿੱਚ ਮਰ ਕੇ ਔਰ ਜੀ ਕਰਕੇ ਬਰਦਾਸ਼ਤ ਕਰਨਾ ਪੈਂਦਾ ਹੈ। ਯਾਨੀ ਕਿ ਜੀਵਾਤਮਾ ਰੋਗੀ ਹੈ ਜਨਮ ਔਰ ਮਰਨ ਕਰਕੇ, ਔਰ ਜਨਮ ਮਰਨ ਦੇ ਇਸ ਰੋਗ ਨੂੰ ਕਾਇਮ ਰੱਖਣ ਵਾਸਤੇ, ਇਸ ਰੋਗ ਦੇ ਕੀਟਾਣੂਆਂ ਨੂੰ ਫੈਲਾਉਣ ਵਾਸਤੇ ਉਸ ਕਾਲ ਨੇ ਆਪਣੀ ਪੈਥੀ ਦੇ ਵਿੱਚ ਬਹੁਤ ਸਾਰੀਆਂ ਉਪ ਪੈਥੀਆਂ ਦਾ ਇਸਤੇਮਾਲ ਕੀਤਾ ਹੈ, ਜਿਸ ਨੂੰ ਅਸੀਂ ਨੈਚੁਰਲ ਪੈਥੀ ਕਹਿੰਦੇ ਹਾਂ, ਐਲੋਪੈਥੀ ਕਹਿੰਦੇ ਹਾਂ, ਜਾਂ ਇਸ ਜਗਤ ਦੇ ਵਿੱਚ ਜਿਤਨੇ ਵੀ ਕਿਸਮ ਦੇ ਵਿਕਾਰ ਗ੍ਰਸਤ ਇਸ, ਚਾਹੇ ਉਹ ਇਸ ਸ੍ਰਿਸ਼ਟੀ ਦੀ ਹਵਾ ਦੇ ਵਿੱਚ ਹਨ, ਜਾਂ ਪਾਣੀ ਦੇ ਵਿੱਚ ਹਨ, ਜਾਂ ਪ੍ਰਕਾਸ਼ ਦੇ ਵਿੱਚ ਹਨ, ਜਾਂ ਸਮਾਜ ਦੇ ਕੁਛ ਨਿਯਮ ਹਨ, ਉਹਨਾਂ ਨਿਯਮਾਂ ਦੇ ਅਨੁਸਾਰ ਜਦੋਂ ਅਸੀਂ ਵਿਚਰਨ ਕਰਦੇ ਹਾਂ, ਔਰ ਕਈ ਤਰੀਕੇ ਦੇ ਐਸੇ ਕਰਮ ਬਣਦੇ ਨੇ ਜਿਨ੍ਹਾਂ ਕਰਮਾਂ ਦਾ ਭੁਗਤਾਨ ਜੀਵਾਤਮਾ ਨੂੰ ਕਰਨਾ ਪੈਂਦਾ ਹੈ, ਇਹ ਸਾਰੇ ਦੇ ਸਾਰੇ ਜਿਤਨੇ ਵੀ ਤਰੀਕੇ ਹੈਗੇ ਨੇ ਇਹ ਜੋ ਹੈ ਕਾਲ ਦੀ ਪੈਥੀ ਦੇ ਅੰਦਰ ਆਉਂਦੇ ਨੇ। ਯਾਨੀ ਕਿ ਕਾਲ ਦੀ ਪੈਥੀ ਦਾ ਇੱਕੋ ਹੀ ਮਕਸਦ ਹੈ ਕਿ ਇਹ ਜੀਵਾਤਮਾ ਜਨਮ ਮਰਨ ਦੀ ਰੋਗੀ ਰਹੇ। ਔਰ ਦੂਸਰੇ ਪਾਸੇ ਸਤਿਗੁਰ ਦੀ ਪੈਥੀ ਹੈ, ਸਤਿਗੁਰ ਦੀ ਪੈਥੀ ਕੀ ਹੈ? ਇਹ ਬੜੀ ਸੋਚਣ ਔਰ ਸਮਝਣ ਵਿਚਾਰਨ ਵਾਲੀ ਗੱਲ ਹੈ। ਇਸ ਪੈਥੀ ਦਾ ਇੱਕੋ ਹੀ ਕੰਮ ਹੈ, ਯਾਦ ਰੱਖਣਾ, ਸੰਤ ਸਤਿਗੁਰੂ ਜਦੋਂ ਵੀ ਆਉਂਦੇ ਨੇ ਇਸ ਜਗਤ ਦੇ ਵਿੱਚ, ਉਹ ਕਦੀ ਸ੍ਰਿਸ਼ਟੀ ਦੇ ਜੋ ਹੈ ਉਸ ਨੂੰ ਸੁਧਾਰਨ ਵਾਸਤੇ ਨਹੀਂ ਆਉਂਦੇ, ਇਹ ਵਿਚਾਰ ਕਰਨ ਦਾ ਮਜਬੂਰ ਹੈ। ਅਗਰ ਸੁਧਾਰਨ ਵਾਸਤੇ ਆਉਂਦੇ ਤੇ ਜ਼ਰੂਰੀ ਗੱਲ ਹੈ ਸਤਿਪੁਰਸ਼ ਦੀ ਤਾਕਤ ਲੈ ਕਰਕੇ ਆਏ ਨੇ। ਕਾਲ ਵੀ ਜੋ ਹੈ ਆਪਣੀ ਪੈਥੀ ਨੂੰ ਚਲਾਉਣ ਵਾਸਤੇ ਤਾਕਤ ਕਿੱਥੋਂ ਲੈ ਰਿਹਾ ਹੈ? ਸਤਿਗੁਰ ਕੋਲ ਲੈ ਰਿਹਾ ਹੈ। ਅਗਰ ਉਹ ਆਪਣੀ ਪੈਥੀ ਨੂੰ ਚਲਾਉਣ ਲਈ ਸਤਿਗੁਰ ਕੋਲ ਤਾਕਤ ਲੈ ਸਕਦਾ ਹੈ, ਤਾਂ ਕਿਆ ਸਤਿਗੁਰ ਕੋਲ ਸਮਰਥਾ ਨਹੀਂ ਹੈ ਕਿ ਇਸ ਜਗਤ ਦੇ ਵਿੱਚ ਉਹ ਸੁਧਾਰ ਕਰ ਸਕਣ? ਜਿਤਨੇ ਵੀ ਨਿਯਮ ਅਸੀਂ ਬਣਾਉਂਦੇ ਹਾਂ ਇਹ ਕਾਲ ਦੀ ਪੈਥੀ ਅਨੁਸਾਰ ਬਣਾਉਂਦੇ ਹਾਂ, ਕਿਉਂ? ਮਨ ਅੰਦਰ ਬੈਠਾ ਹੈ, ਮਨ ਕੌਣ ਹੈ? ਬ੍ਰਹਮ ਦਾ ਅੰਸ਼ ਹੈ। ਬ੍ਰਹਮ ਕੌਣ ਹੈ? ਕਾਲ ਦਾ ਬੇਟਾ ਹੈ। ਯਾਨੀ ਕਿ ਸਾਰੀ ਵਿਚਾਰਧਾਰਾ, ਸਾਰੀ ਸ਼ਕਤੀ ਉਸ ਕਾਲ ਦੇ ਜ਼ਰੀਏ ਉਸ ਬ੍ਰਹਮ ਕੋਲ ਜਾਂਦੀ ਹੈ, ਬ੍ਰਹਮ ਤੋਂ ਮਨ ਨੂੰ ਮਿਲਦੀ ਹੈ, ਔਰ ਮਨ ਦੇ ਜ਼ਰੀਏ ਬੁੱਧੀ ਔਰ ਇੰਦਰੀਆਂ ਨੂੰ ਬਖਸ਼ੀ ਜਾਂਦੀ ਹੈ, ਔਰ ਮਨ ਜੋ ਹੈ ਅੱਗੇ ਇੰਦਰੀਆਂ ਦਾ ਦਾਸ ਹੈ। ਜਿਸ ਤਰੀਕੇ ਦੀ ਇੰਦਰੀ ਜਿਸ ਘਾਟ ਤੇ ਜਾਂਦੀ ਹੈ, ਬੁੱਧੀ ਦੁਆਰਾ ਦਲੀਲਾਂ ਦੇ ਕਰਕੇ ਮਨ ਜੋ ਹੈ ਉਸ ਘਾਟ ਤੇ ਖੱਜਲ ਹੁੰਦਾ ਹੈ, ਔਰ ਆਤਮਾ ਮਨ ਦਾ ਸੰਗ ਕਰਦੀ ਹੈ, ਔਰ ਮਨ ਦੇ ਸੰਗ ਦੇ ਨਾਲ ਉਸ ਘਾਟ ਤੇ ਜਾ ਕਰਕੇ ਉਸਦੀ ਵੀ ਮਿੱਟੀ ਪਲੀਤ ਹੁੰਦੀ ਹੈ। ਕਿਸ ਤਰੀਕੇ ਦੇ ਨਾਲ ਮਿੱਟੀ ਪਲੀਤ ਹੁੰਦੀ ਹੈ? ਯਾਨੀ ਕਿ ਜਿਹੜਾ ਵੀ ਸਵਾਦ ਉਹ ਲਾਉਂਦੀ ਹੈ ਇਸ ਜਗਤ ਦੇ ਵਿੱਚ, ਜੈਸੀ ਵੀ ਵਸਤੂ ਹਾਸਲ ਕਰਨ ਵਾਸਤੇ ਉਹ ਕਿਰਿਆ ਕਰਦੀ ਹੈ, ਕਿਸੇ ਵੀ ਤਰੀਕੇ ਦੀ ਸੂਕਸ਼ਮ ਜਾਂ ਸਥੂਲ ਰੂਪ ਦੇ ਵਿੱਚ ਉਸਦਾ ਭੁਗਤਾਨ ਕਰਨ ਵਾਸਤੇ ਉਸਦੇ ਅਸਰੂ ਨਿਕਲਦੇ ਨੇ। ਯਾਨੀ ਕਿ ਉਸਨੂੰ ਬਾਰ ਬਾਰ ਜਨਮ ਔਰ ਮਰਨ ਦੇ ਗੇੜ ਵਿੱਚ ਆਉਣਾ ਪੈਂਦਾ ਹੈ। ਯਾਨੀ ਕਿ ਇਹ ਸਾਰੀ ਤਾਕਤ ਸਤਿਗੁਰੂ ਦੇ ਵਿੱਚ ਮੌਜੂਦ ਹੈ, ਪਰ ਉਸ ਦੇ ਬਾਵਜੂਦ ਸਤਿਗੁਰੂ ਇਸ ਜਗਤ ਦੇ ਵਿੱਚ ਕੀ ਕੰਮ ਕਰਨ ਆਉਂਦੇ ਨੇ? ਉਹਨਾਂ ਦੀ ਪੈਥੀ ਕੀ ਉਪਦੇਸ਼ ਦਿੰਦੀ ਹੈ? ਉਹਨਾਂ ਦਾ ਇੱਕੋ ਹੀ ਕੰਮ ਹੈ ਆਪਣੀ ਉਸ ਤੜਫਦੀ ਹੋਈ ਜੀਵਾਤਮਾ ਨੂੰ, ਯਾਨੀ ਕਿ ਪੈਥੀ ਅਨੁਸਾਰ ਨਿਰਮਲ ਕਰਕੇ, ਸਵੱਛ ਕਰਕੇ, ਨਿਰੋਗੀ ਕਰਕੇ ਆਪਣੇ ਘਰ ਲੈ ਕਰਕੇ ਜਾਣਾ। ਆਪਣਾ ਘਰ ਕਿਹੜਾ ਹੈ? ਸੱਚਖੰਡ ਹੈ। ਸੱਚਖੰਡ ਦੀ ਇਹ ਸਮੁੰਦਰ ਦੀ ਬੂੰਦ ਹੈ, ਯਾਨੀ ਕਿ ਬੂੰਦ ਨੇ ਆਪਣੇ ਮੂਲ ਦੇ ਵਿੱਚ ਸਮਾਣਾ ਹੈ। ਪਰ ਕਦੋਂ ਇੱਕ ਬੱਚਾ ਅਗਰ ਗੰਦਾ ਹੋਏ, ਮਾਂ ਕਦੇ ਵੀ ਉਸਨੂੰ ਛਾਤੀ ਦੇ ਨਾਲ ਨਹੀਂ ਲਗਾਉਂਦੀ। ਕਦੋਂ ਲਗਾਉਂਦੀ ਹੈ? ਜਦੋਂ ਉਸਨੂੰ ਧੋ ਲੈਂਦੀ ਹੈ, ਸਾਫ਼ ਕਰ ਲੈਂਦੀ ਹੈ। ਤਾਂ ਸਤਿਗੁਰ ਦੀ ਪੈਥੀ ਦਾ ਜੋ ਅਰਥ ਹੈ, ਜੋ ਉਹਨਾਂ ਦਾ ਜੋ ਵਿਚਾਰਧਾਰਾ ਹੈ, ਉਹ ਸਿਰਫ ਇੱਕੋ ਹੀ ਹੈ ਕਿ ਇਸ ਜੀਵਾਤਮਾ ਦੀ ਕਰਮਾਂ ਦੀ ਮੈਲ ਧੋਈ ਜਾਏ। ਯਾਨੀ ਕਿ ਇਹ ਗੰਦਗੀ ਇਸ ਸਮਾਜ ਦੇ ਵਿੱਚ ਜਿਹੜੀ ਉਸਨੇ ਸਵਾਦ ਲਗਾ ਕਰਕੇ ਇਕੱਠੀ ਕੀਤੀ ਹੈ, ਕਰਮਾਂ ਦੀ ਗੰਦਗੀ ਸੂਕਸ਼ਮ ਜਾਂ ਕਿ ਸਥੂਲ ਰੂਪ ਦੇ ਵਿੱਚ ਉਹਨਾਂ ਦਾ ਭੁਗਤਾਨ ਕੀਤਾ ਜਾਏ। ਜੋ ਭੁਗਤਾਨ ਕੀਤਾ ਜਾਏਗਾ ਤੇ ਉਹ ਤੋਂ ਇਹ ਮਹਿਲ ਉਤਰੇਗੀ, ਇਹ ਆਤਮਾ ਜੋ ਹੈ ਨਿਰੋਗੀ ਹੋਏਗੀ, ਔਰ ਇੱਕ ਘੜੀ ਉਹ ਜ਼ਰੂਰ ਆ ਜਾਏਗੀ। ਕਦੋਂ ਆਏਗੀ? ਜਦੋਂ ਇਸ ਪੈਥੀ ਅਨੁਸਾਰ ਇਹ ਜੀਵਾਤਮਾ ਅਮਲ ਕਰੇਗੀ। ਅਗਰ ਸਾਡਾ ਡਾਕਟਰ ਦੇ ਉੱਪਰ ਯਕੀਨ ਨਹੀਂ ਹੈ, ਉਸਦੇ ਉਪਦੇਸ਼ਾਂ ਅਨੁਸਾਰ ਅਸੀਂ ਪਰਹੇਜ਼ ਨਹੀਂ ਕਰਦੇ, ਉਹਦੇ ਉਪਦੇਸ਼ਾਂ ਅਨੁਸਾਰ ਅਸੀਂ ਅਮਲੀ ਜਾਮਾ ਨਹੀਂ ਪਹਿਨਾਉਂਦੇ, ਤੇ ਵਿਚਾਰ ਕਰਕੇ ਦੇਖੋ, ਉਹ ਪੁੜੀ ਕੁਛ ਵੀ ਕੰਮ ਨਹੀਂ ਕਰੇਗੀ। ਉਹ ਪੁੜੀ ਜਿਹੜੀ ਅਸੀਂ ਜੇਬ ਵਿੱਚ ਰੱਖ ਕਰਕੇ ਬੈਠੇ ਹਾਂ, ਕਿਸੇ ਨੇ ਅੰਮ੍ਰਿਤ ਦਾ ਵਾਟਾ ਛਕ ਲਿਆ, ਕਿਸੇ ਨੇ ਲਫ਼ਜ਼ਾਂ ਦੇ ਰੂਪ ਦੇ ਵਿੱਚ ਨਾਮ ਲੈ ਲਿਆ। ਇਹ ਦਵਾਈ ਹੈ, ਇਹ ਪੁੜੀ ਹੈ। ਇਹ ਪੁੜੀ ਕਦੋਂ ਕੰਮ ਕਰੇਗੀ? ਜਦੋਂ ਅਸੀਂ ਪਰਹੇਜ਼ ਕਰਾਂਗੇ। ਹੁਣ ਪਰਹੇਜ਼ ਕਦੋਂ ਕਰਾਂਗੇ? ਜਦੋਂ ਸਤਿਗੁਰੂ ਦੇ ਉਪਦੇਸ਼ਾਂ ਦੇ ਅਨੁਸਾਰ ਅਮਲ ਕਰਾਂਗੇ। ਹੁਣ ਵਿਚਾਰ ਕਰਕੇ ਦੇਖੋ, ਸਤਿਗੁਰੂ ਇਹ ਉਪਦੇਸ਼ ਕਿੱਥੇ ਕਿੱਥੇ ਜਾਂਦੇ ਨੇ? ਇਸ ਸ੍ਰਿਸ਼ਟੀ ਦੇ ਵਿੱਚ ਜਿੱਥੇ ਤੱਕ ਇਹ ਸਮਰੱਥਾ ਸਤਿਗੁਰਾਂ ਨੇ ਬਖਸ਼ੀ ਹੈ, ਉਸ ਦਾ ਹੁਕਮ ਹੈ, ਉਹ ਹਰ ਘਰ ਦੇ ਵਿੱਚ ਜਾ ਕਰਕੇ। ਗੁਰੂ ਨਾਨਕ ਸਾਹਿਬ ਨੇ 12 ਸਾਲ ਪੈਦਲ ਘਰ ਘਰ ਦੇ ਵਿੱਚ ਜਾ ਕਰਕੇ ਅੱਧੀ ਦੁਨੀਆ ਵਾਹੀ ਸੀ। ਔਰ ਇਸ ਨਾਮ ਦਾ ਸੰਦੇਸ਼, ਉਹ ਨਾਮ ਕੀ ਹੈ, ਉਹ ਸ਼ਬਦ ਕੀ ਹੈ, ਯਾਨੀ ਕਿ ਆਵਾਜ਼ ਔਰ ਜੋਤ, ਉਸੀ ਨੂੰ ਨਾਮ ਔਰ ਪ੍ਰਕਾਸ਼ ਕਿਹਾ ਗਿਆ ਹੈ। ਯਾਨੀ ਕਿ ਜਿਤਨੀ ਵੀ ਪ੍ਰਜਾਤੀਆਂ ਆਈਆਂ, ਉਹਨਾਂ ਨੇ ਅਲੱਗ ਅਲੱਗ ਨਾਮਾਂ ਦੇ ਨਾਲ, ਲਫ਼ਜ਼ਾਂ ਦੇ ਨਾਲ ਉਸ ਪਰਮਾਤਮਾ ਨੂੰ, ਇਸ ਸ਼ਬਦ ਨੂੰ ਜੋ ਕਿ ਆਵਾਜ਼ ਔਰ ਜੋਤ ਸਰੂਪ ਹੈ, ਉਸ ਨੂੰ ਯਾਦ ਕੀਤਾ। ਉਸੇ ਤਰੀਕੇ ਦੇ ਨਾਲ ਅਸੀਂ ਅੱਜ ਯਾਦ ਕਰ ਰਹੇ ਹਾਂ, ਆਉਣ ਵਾਲੀਆਂ ਪ੍ਰਜਾਤੀਆਂ ਆਪਣੇ ਲਫ਼ਜ਼ਾਂ ਨਾਲ ਯਾਦ ਕਰਨਗੀਆਂ। ਯਾਨੀ ਕਿ ਇਹਨਾਂ ਦੇ ਵਿੱਚ ਕੋਈ ਭਿੰਨ ਔਰ ਭੇਦ ਨਹੀਂ ਹੈ। ਰੋਟੀ ਇੱਕ ਹੈ, ਅਲੱਗ ਅਲੱਗ ਭਾਸ਼ਾ ਨੇ, ਉਸ ਰੋਟੀ ਨੂੰ ਅਲੱਗ ਅਲੱਗ ਭਾਸ਼ਾ ਦੇ ਵਿੱਚ ਕਿਸੇ ਵੀ ਨਾਮ ਦੇ ਨਾਲ ਪੁਕਾਰਿਆ ਜਾ ਸਕਦਾ ਹੈ, ਪਰ ਵਸਤੂ ਇੱਕ ਹੀ ਹੈ ਔਰ ਉਸ ਨੂੰ ਪ੍ਰਾਪਤ ਕਰਨ ਦੀ ਵਿਧੀ ਵੀ ਇੱਕੋ ਹੀ ਹੈ। ਅਗਰ ਮਨੁੱਖਾ ਜਨਮ, ਯਾਨੀ ਕਿ ਉਸਦੀ ਉਤਪਤੀ ਦੇਖੀ ਜਾਏ, ਤਾਂ ਉਤਪਤੀ ਕਿਸ ਤਰੀਕੇ ਦੇ ਨਾਲ ਹੈ? ਵਿਚਾਰ ਕਰਕੇ ਦੇਖੋ, ਇੱਕ ਰਕਤ ਦੀ ਬੂੰਦ ਹੈ, ਇੱਕ ਸੈੱਲ ਜਿਸ ਨੂੰ ਅਸੀਂ ਕੋਸ਼ਿਕਾ ਕਹਿੰਦੇ ਹਾਂ, ਉਸ ਦੇ ਵਿੱਚ ਕੀ ਹੈ? ਮਾਸ ਹੈ। ਯਾਨੀ ਕਿ ਖੂਨ ਔਰ ਮਾਸ ਤੋਂ ਇਸ ਜੀਵਾਤਮਾ ਦੀ ਉਤਪਤੀ ਹੈ। ਯਾਨੀ ਕਿ ਉਸ ਦੇ ਨਾਲ ਹੀ ਇਹ ਚੋਲੇ ਦਾ ਨਿਰਮਾਣ ਕੀਤਾ ਜਾਂਦਾ ਹੈ। ਔਰ ਇਸ ਦੇ ਵਿੱਚ ਇਹਦਾ ਪੋਸ਼ਣ ਕਿਸ ਤਰ੍ਹਾਂ ਹੁੰਦਾ ਹੈ? ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਦੇ ਵਿੱਚ ਇਸ ਨੂੰ ਸਪਸ਼ਟ ਕੀਤਾ ਹੈ। ਉਸਦਾ ਪੋਸ਼ਣ ਵੀ ਮਾਸ ਦੇ ਅੰਦਰ ਹੀ ਹੁੰਦਾ ਹੈ। ਔਰ ਉਸਨੂੰ ਖੁਰਾਕ ਕਿਹੜੀ ਦਿੱਤੀ ਜਾਂਦੀ ਹੈ? ਖੁਰਾਕ ਵੀ ਮਾਸ ਔਰ ਖੂਨ ਦੀ ਹੀ ਦਿੱਤੀ ਜਾਂਦੀ ਹੈ। ਹੋਰ ਵੀ ਕੋਈ ਜਾਨਵਰ ਦਾ ਖੂਨ ਜਾਂ ਮਾਸ ਨਹੀਂ, ਯਾਨੀ ਕਿ ਇਨਸਾਨੀ ਖੂਨ ਹੀ ਦਿੱਤਾ ਜਾਂਦਾ ਹੈ। ਔਰ ਉਸਦੇ ਬਾਅਦ ਕੀ ਹੁੰਦਾ ਹੈ? ਜਦੋਂ ਉਹ ਇਸ ਜਗਤ ਦੇ ਵਿੱਚ ਆਉਂਦਾ ਹੈ, ਫਿਰ ਖੂਨ ਔਰ ਮਾਸ ਨੂੰ ਲੈ ਕਰਕੇ ਲੜਾਈ ਝਗੜਾ ਸ਼ੁਰੂ ਕਰ ਦਿੰਦਾ ਹੈ। ਇੱਕ ਅਲੱਗ ਨਵਾਂ ਧਰਮ ਹੀ ਚਲਾ ਦਿੰਦਾ ਹੈ, ਇੱਕ ਨਵਾਂ ਮਤ ਹੀ ਚਲਾ ਦਿੰਦਾ ਹੈ। ਯਾਦ ਰੱਖਣਾ ਸਾਧ ਸੰਗਤ ਜੀ, ਕਦੇ ਵੀ ਸਤਿਗੁਰੂ ਜਿਹੜੇ ਆਉਂਦੇ ਨੇ, ਸੰਤ ਰੂਪ ਦੇ ਵਿੱਚ ਆਉਂਦੇ ਨੇ, ਜਿਹੜੇ ਸੱਚਖੰਡ ਦੇ ਮਾਲਕ ਹੁੰਦੇ ਨੇ, ਉਹ ਕੋਈ ਵੀ ਮਤ ਜਾਂ ਧਰਮ ਚਲਾਉਣ ਵਾਸਤੇ ਨਹੀਂ ਆਉਂਦੇ। ਪਰ ਜਦੋਂ ਉਹ ਚਲੇ ਜਾਂਦੇ ਨੇ, ਜਿਹੜੇ ਉਹਨਾਂ ਦੇ ਮੋਹਰੀ ਹੁੰਦੇ ਨੇ, ਸ਼ਿਸ਼ੇ ਹੁੰਦੇ ਨੇ, ਜਿਹੜੇ ਉਸ ਪਰਮ ਪਦ ਨੂੰ ਪ੍ਰਾਪਤ ਨਹੀਂ ਕਰ ਸਕੇ, ਉਸ ਸੱਚੀ ਜੋਤ ਦੇ ਦਰਸ਼ਨ ਨਹੀਂ ਕਰ ਸਕੇ, ਉਹ ਅਧੂਰੇ ਹੁੰਦੇ ਨੇ ਔਰ ਅਧੂਰੇ ਮਨ ਔਰ ਮਾਇਆ ਦੇ ਵਿੱਚ ਰਹਿ ਕਰਕੇ ਅਧੂਰੇ ਮਤ ਦੀ ਗਣਨਾ ਕਰ ਦਿੰਦੇ ਨੇ। ਬਾਕੀ ਸੰਗਤ ਨੂੰ ਤਾਂ ਇਸ ਦਾ ਗਿਆਨ ਹੀ ਨਹੀਂ, ਬਾਕੀ ਸਮਾਜ ਤੇ ਉੱਥੇ ਤੱਕ ਪਹੁੰਚ ਹੀ ਨਹੀਂ ਸਕਦੀ। ਔਰ ਜਿਹੜੇ ਪੁਜਾਰੀ ਹੁੰਦੇ ਨੇ, ਜਿਹੜੇ ਭਾਈ ਮੌਲਵੀ ਹੁੰਦੇ ਨੇ, ਉਹਨਾਂ ਨੂੰ ਪਤਾ ਹੈ ਕਿ ਇਹ ਪੱਥਰ ਕਿਸੇ ਕੰਮ ਦੇ ਨਹੀਂ, ਇਹ ਪੋਥੀਆਂ ਦਾ ਕੋਈ ਡਰ ਨਹੀਂ। ਕਿਉਂ? ਇਹਨਾਂ ਦੇ ਅੰਦਰ ਪਰਮਾਤਮਾ ਨਾਂ ਦੀ ਕੋਈ ਵਸਤੂ ਨਹੀਂ। ਪਰਮਾਤਮਾ ਅਗਰ ਹੈ ਤੇ ਸਰੀਰ ਦੇ ਅੰਦਰ ਹੈ, ਕਾਇਆ ਅੰਦਰ ਸਭ ਕੁਝ ਹੈ। ਜਿਸ ਨੇ ਕਾਇਆ ਦੇ ਅੰਦਰ ਖੋਜ ਕੀਤੀ, ਉਸ ਨੂੰ ਪਰਮਾਤਮਾ ਮਿਲਿਆ। ਜਿਸ ਨੂੰ ਵੀ ਮਿਲਿਆ ਹੈ, ਕਾਇਆ ਦੇ ਅੰਦਰ ਮਿਲਿਆ। ਜਿਸ ਨੂੰ ਮਿਲ ਰਿਹਾ ਹੈ, ਕਾਇਆ ਦੇ ਅੰਦਰ। ਜਿਸ ਨੂੰ ਮਿਲੇਗਾ, ਉਹ ਵੀ ਕਾਇਆ ਦੇ ਅੰਦਰ ਹੀ ਮਿਲੇਗਾ। ਕਾਇਆ ਤੋਂ ਬਾਹਰ ਨਾ ਪਰਮਾਤਮਾ ਹੈ। ਅਗਰ ਅਸੀਂ ਕਹਿੰਦੇ ਹਾਂ ਕਣ ਕਣ ਦੇ ਵਿੱਚ ਮੌਜੂਦ ਹੈ, ਜਿਸ ਤਰੀਕੇ ਦੇ ਨਾਲ ਅੱਗ ਹਰ ਕਾਠ ਦੇ ਵਿੱਚ ਮੌਜੂਦ ਹੈ, ਪਰ ਕਦੋਂ ਮਿਲਦੀ ਹੈ? ਜਦੋਂ ਉਸਦੇ ਅੰਦਰ ਉਹ ਤਪਸ਼ ਪ੍ਰਗਟ ਹੋ ਜਾਏ, ਯਾਨੀ ਅੱਗ ਪ੍ਰਗਟ ਕਰਨੀ ਪੈਂਦੀ ਹੈ। ਜਦ ਤੱਕ ਅੰਦਰ ਉਸ ਜੋਤ ਦੇ ਦੀਦਾਰ ਨਾ ਹੋ ਜਾਣ, ਤਦ ਤੱਕ ਇਸ ਜਗਤ ਦੇ ਵਿੱਚ ਅਸੀਂ ਅਗਰ ਇਹ ਕਹਿੰਦੇ ਹਾਂ ਕਿ ਇਹ ਪਰਮਾਤਮਾ ਕਣ ਕਣ ਵਿੱਚ ਮੌਜੂਦ ਹੈ, ਤੇ ਇਹ ਝੂਠ ਹੈ। ਕਿਉਂ? ਇੱਕ ਭੁੱਖੀ ਜਨੂਨ ਹੈ। ਕਿਸ ਤਰੀਕੇ ਦੇ ਨਾਲ? ਕਿ ਅਸੀਂ ਕਦੇ ਉਸਦੇ ਦਰਸ਼ਨ ਨਹੀਂ ਕੀਤੇ, ਅਸੀਂ ਯਕੀਨੀ ਤੌਰ ਤੇ ਕਹਿ ਵੀ ਨਹੀਂ ਸਕਦੇ। ਇਸੇ ਕਰਕੇ ਅਸੀਂ ਇੱਕ ਦੂਸਰੇ ਦਾ ਗਲਾ ਵੀ ਕੱਟਦੇ ਹਾਂ, ਔਰ ਮਤ ਔਰ ਧਰਮ ਦੀਆਂ ਦੀਵਾਰਾਂ ਖੜੀਆਂ ਕਰਕੇ ਅਸੀਂ ਆਪਣੇ ਉੱਤਮ ਗਿਆਨ ਨੂੰ, ਜਿਹੜੇ ਸੰਤਾਂ ਨੇ ਸਾਨੂੰ ਬਖਸ਼ੇ ਹੁੰਦੇ ਨੇ, ਉਹਨਾਂ ਨੂੰ ਕੈਦੀ ਕਰ ਲੈਂਦੇ ਹਾਂ, ਔਰ ਆਪਣੇ ਆਪ ਵੀ ਪੈਰਾਂ ਔਰ ਹੱਥਾਂ 'ਚ ਵੀ ਬੇੜੀਆਂ ਪਾ ਕਰਕੇ ਉਸਨਾਂ ਦੇ ਕੈਦੀ ਬਣ ਜਾਂਦੇ ਹਾਂ। ਸੋ ਇਹ ਮਜ਼ਮੂਨ ਜੋ ਹੈ, ਮਾਸ ਦੇ ਨਾਲ ਜੁੜਾ ਅੱਜ ਦਾ ਪਹਿਲੂ ਹੈ, ਇਹ ਬੜਾ ਗਹਿਰਾ ਅਰਥ ਰੱਖਦਾ ਹੈ ਕਿ ਜਦ ਤੱਕ ਅਸੀਂ ਸਰੀਰ ਦੇ ਗਿਆਨ ਨੂੰ ਪੂਰਨ ਤਰੀਕੇ ਦੇ ਨਾਲ ਜਾਣ ਨਹੀਂ ਸਕਦੇ, ਤਦ ਤੱਕ ਅਸੀਂ ਆਤਮਾ ਔਰ ਪਰਮਾਤਮਾ ਦੇ ਮਿਲਣ ਦੇ ਇਸ ਗਿਆਨ ਨੂੰ ਕਦੀ ਪ੍ਰਾਪਤ ਨਹੀਂ ਕਰ ਸਕਦੇ। ਇਸ ਕਰਕੇ ਗੁਰੂ ਸਾਹਿਬ ਸਪਸ਼ਟ ਕਰਦੇ ਨੇ ਕਿ ਇਸ ਦਾ ਜੋ ਭੋਜਨ ਹੈ, ਉਹ ਕਿਸ ਤਰੀਕੇ ਦਾ ਹੋਣਾ ਚਾਹੀਦਾ। ਜਿੱਥੇ ਹਵਾ ਔਰ ਪਾਣੀ ਇਸ ਜਗਤ ਦੇ ਵਿੱਚ ਸਤਿਗੁਰੂ ਦੀ ਰਹਿਮਤ ਦੇ ਰੂਪ ਦੇ ਵਿੱਚ ਫ੍ਰੀ ਦੇ ਵਿੱਚ ਮਿਲਦਾ ਹੈ, ਹਾਲਾਂਕਿ ਬਨਸਪਤੀ ਔਰ ਫਲ ਜੋ ਨੇ, ਇਹ ਵੀ ਇੱਕ ਤਰੀਕੇ ਦੇ ਨਾਲ ਕੁਦਰਤ ਨੇ ਸਾਨੂੰ ਫ੍ਰੀ ਤੋਹਫਾ ਦਿੱਤਾ ਸੀ, ਪਰ ਸਮਾਜ ਦੇ ਕੁਝ ਨਿਯਮ ਅਸੀਂ ਕਾਲ ਦੀ ਪੈਥੀ ਅਨੁਸਾਰ ਸਾਧ ਸੰਗਤ ਜੀ ਬਣਾ ਦਿੱਤੇ, ਔਰ ਉਸਦਾ ਇੱਕ ਸਾਧਨ ਵਿਨਿਮੇ ਦਾ ਬਣਾ ਤਾ ਪੈਸਾ, ਔਰ ਬਿਨਾਂ ਪੈਸੇ ਦੇ ਇਹ ਜੋ ਤੀਸਰਾ ਪਦਾਰਥ ਹੈ, ਫਲ ਜਾਂ ਬਨਸਪਤੀ ਜਾਂ ਮਾਸ, ਇਹ ਸਾਨੂੰ ਪ੍ਰਾਪਤ ਨਹੀਂ ਹੋ ਸਕਦਾ। ਔਰ ਇਹਨਾਂ ਇਸ ਦੀ ਪ੍ਰਾਪਤੀ ਦੇ ਬਿਨਾਂ ਅਗਰ ਯੋਗੀਆਂ ਨੂੰ ਅਸੀਂ ਇੱਕ ਸੀਮਾ ਤੱਕ ਅਲੱਗ ਕਰ ਦਈਏ, ਤੇ ਇਸ ਸ੍ਰਿਸ਼ਟੀ ਦੇ ਸਾਰੇ ਜੀਵਾਂ ਨੂੰ ਪੋਸ਼ਣ ਵਾਸਤੇ ਇਹਨਾਂ ਤਿੰਨੋਂ ਵਸਤੂਆਂ 'ਚੋਂ ਹਰ ਵਸਤੂ ਦਾ ਥੋੜ੍ਹਾ ਜਾਂ ਜ਼ਿਆਦਾ ਭੋਜਨ ਜੋ ਹੈ, ਭੋਜਨ ਦੇ ਰੂਪ ਦੇ ਵਿੱਚ ਇਹ ਗ੍ਰਹਿਣ ਇਸ ਜਗਤ ਤੋਂ ਕਰਨਾ ਪੈਂਦਾ ਹੈ। ਬਿਨਾਂ ਉਸਦੇ ਕੀਤੇ ਕਦੇ ਵੀ ਜੀਵਾਤਮਾ ਊਰਜਾ ਨੂੰ ਪ੍ਰਾਪਤ ਨਹੀਂ ਕਰ ਸਕਦੀ। ਔਰ ਅਗਰ ਇਸ ਚੋਲੇ ਨੂੰ, ਯਾਨੀ ਸਰੀਰ ਨੂੰ ਸਥਿਰ ਰੱਖਣਾ, ਊਰਜਾ ਨਹੀਂ ਮਿਲੇਗੀ, ਤੇ ਸਰੀਰ ਜੋ ਹੈ ਚੱਲ ਨਹੀਂ ਸਕਦਾ। ਉੱਥੇ ਗੁਰੂ ਸਾਹਿਬਾਂ ਨੇ ਸਪਸ਼ਟ ਕੀਤਾ ਹੈ ਕਿ ਸੰਤਾਂ ਨੇ ਇਸ ਭੋਜਨ ਦੇ ਵੀ ਤਿੰਨ ਸ਼੍ਰੇਣੀਆਂ ਦਿੱਤੀਆਂ ਨੇ। ਇੱਕ ਸਾਤਵਿਕ ਸ਼੍ਰੇਣੀ ਦਿੱਤੀ ਹੈ, ਇੱਕ ਰਾਜਸੀ ਔਰ ਇੱਕ ਤਾਮਸਿਕ ਦਿੱਤੀ ਹੈ। ਹੁਣ ਸਾਤਵਿਕ ਸ਼੍ਰੇਣੀ ਕੀ ਹੈ? ਇਸ ਦਾ ਬੜਾ ਹੀ ਅਧੂਰਾ ਅਰਥ ਅਸੀਂ ਕੱਢਿਆ ਹੈ। ਸਾਤਵਿਕ ਭੋਜਨ ਕਿਸ ਨੂੰ ਕਿਹਾ ਜਾਂਦਾ ਹੈ? ਯਾਨੀ ਕਿ ਪ੍ਰਕਿਰਤਿਕ ਰੂਪ ਦੇ ਵਿੱਚ ਜੋ ਵਸਤੂਆਂ ਸਾਨੂੰ ਉਪਲਬਧ ਨੇ, ਚਾਹੇ ਉਹ ਫਲ ਦੇ ਰੂਪ ਦੇ ਵਿੱਚ ਨੇ ਜਾਂ ਸਬਜ਼ੀ ਦੇ ਰੂਪ ਦੇ ਵਿੱਚ ਨੇ, ਅਗਰ ਅਸੀਂ ਉਹਨੂੰ ਪ੍ਰਕਿਰਤਿਕ ਰੂਪ ਦੇ ਵਿੱਚ ਬਹੁਤ ਮਤਲਬ ਅੱਛੇ ਤਰੀਕੇ ਦੇ ਨਾਲ ਗ੍ਰਹਿਣ ਕਰਦੇ ਹਾਂ ਔਰ ਉਸ ਨੂੰ ਅਸੀਂ ਸਾਤਵਿਕ ਕਹਿੰਦੇ ਹਾਂ। ਪਰ ਰੂਹਾਨੀਅਤ ਜੋ ਹੈ ਇਸ ਤੋਂ ਵੀ ਗਹਿਰਾ ਇਸ ਦਾ ਅਰਥ ਦਿੰਦੀ ਹੈ, ਉਹ ਕੀ ਹੈ ਕਿ ਸਾਤਵਿਕ ਦਾ ਜੋ ਮੁਕੰਮਲ ਅਰਥ ਹੈ ਉਸ ਨੂੰ ਬੜੇ ਅੱਛੇ ਤਰੀਕੇ ਦੇ ਨਾਲ ਸ਼ਰਵਣ ਕਰੋ ਕਿ ਸਾਤਵਿਕ ਕਿਸ ਨੂੰ ਕਿਹਾ ਜਾਂਦਾ ਹੈ। ਸਾਤਵਿਕ ਲਫ਼ਜ਼ ਦੇ ਅੰਦਰ ਹੀ ਸੱਚ ਯਾਨੀ ਕਿ ਪਰਮਾਤਮਾ ਛੁਪਿਆ ਹੋਇਆ ਹੈ, ਯਾਨੀ ਕਿ ਅਗਰ ਪਰਮਾਤਮਾ ਨਹੀਂ ਹੈ ਤੇ ਉਹ ਭੋਜਨ ਸਾਤਵਿਕ ਹੋ ਹੀ ਨਹੀਂ ਸਕਦਾ। ਯਾਨੀ ਕਿ ਪਰਮਾਤਮਾ ਦਾ ਕੀ ਭਾਵ ਹੈ ਕਿ ਸਭ ਤੋਂ ਪਹਿਲਾ ਭਾਵ ਇਹ ਹੈ ਕਿ ਇਸ ਜੀਵਾਤਮਾ ਨੇ ਆਪਣੀ ਕਮਾਈ ਜੋ ਹੈ ਉਹ ਬੜੀ ਉੱਚਮ ਔਰ ਸੁੱਚੀ ਕਰਨੀ ਹੈ, ਯਾਨੀ ਕਿ ਸੱਚ ਨੂੰ ਮੁੱਖ ਰੱਖ ਕਰਕੇ ਕਰਨੀ ਹੈ, ਆਪਣੀ ਜ਼ਿੰਦਗੀ ਦੇ ਵਿੱਚ ਸੱਚਾ ਹੋਣਾ ਹੈ। ਸੱਚ ਦੀ ਕਮਾਈ ਜਿਹੜੀ ਹੈ ਉਸ ਦੇ ਵਿੱਚੋਂ ਜਦੋਂ ਇਸ ਜਗਤ ਦੇ ਵਿੱਚੋਂ ਇਹ ਵਿਨਿਮੇ ਦਾ ਸਾਧਨ ਇਸ ਪੈਸੇ ਨੂੰ ਖਰਚ ਕਰਕੇ ਇਹਨਾਂ ਵਸਤੂਆਂ ਨੂੰ ਖਰੀਦ ਕਰਕੇ ਘਰ ਲਿਆਂਦਾ ਹੈ, ਉਸ ਤੇ ਬਾਅਦ ਫਿਰ ਇਸ ਨੂੰ ਬਣਾਇਆ ਜਾਂਦਾ ਹੈ, ਤੇ ਉਸ ਤੇ ਵੀ ਸੱਚ ਦੀ ਲੋੜ ਹੈ। ਯਾਨੀ ਕਿ ਜਿਹੜੀ ਜੀਵਾਤਮਾ ਇਸ ਵਸਤੂਆਂ ਨੂੰ ਬਣਾ ਰਹੀ ਹੈ, ਯਾਨੀ ਕਿ ਉਹ ਕੱਟ ਕਰਕੇ ਉਸ ਨੂੰ ਉਬਾਲ ਰਹੀ ਹੈ ਜਾਂ ਵੈਸੇ ਹੀ ਕੱਚੇ ਰੂਪ ਦੇ ਵਿੱਚ ਸੇਵਨ ਵਾਸਤੇ ਤਿਆਰ ਕੀਤਾ ਜਾ ਰਿਹਾ ਹੈ, ਉਸ ਦੀ ਗੰਦਗੀ ਨਿਕਾਲੀ ਜਾ ਰਹੀ ਹੈ, ਤੇ ਉਸ ਜੀਵਾਤਮਾ ਦਾ ਵੀ ਸੱਚਾ ਹੋਣਾ ਬਹੁਤ ਜ਼ਰੂਰੀ ਹੈ। ਸੱਚੇ ਦਾ ਕੀ ਭਾਵ ਹੈ ਕਿ ਉਸਦਾ ਖਿਆਲ ਜੋ ਹੈ ਹਰ ਪਲ ਹਰ ਘੜੀ ਉਸ ਸੱਚ ਦੇ ਵਿੱਚ ਯਾਨੀ ਕਿ ਸਤਿਗੁਰੂ ਦੇ ਵਿੱਚ ਲੀਨ ਹੋਣਾ ਚਾਹੀਦਾ। ਇਹ ਨਹੀਂ ਕਿ ਹੋਰ ਕਈ ਤਰੀਕੇ ਦੀਆਂ ਕਥਾ ਕਹਾਣੀਆਂ ਚੱਲ ਰਹੀਆਂ ਨੇ, ਗਾਲੀ ਗਲੋਚ ਚੱਲ ਰਹੀ ਹੈ ਔਰ ਭੋਜਨ ਤਿਆਰ ਕੀਤਾ ਜਾ ਰਿਹਾ ਹੈ। ਸਾਧ ਸੰਗਤ ਜੀ, ਉਸ ਦੇ ਵਿੱਚੋਂ ਤੁਸੀਂ ਤਾਮਸਿਕ ਹੀ ਅਸਰ ਪੈਦਾ ਹੋ ਸਕਦਾ ਹੈ, ਸਾਤਵਿਕ ਅਸਰ ਪੈਦਾ ਨਹੀਂ ਹੋ ਸਕਦਾ। ਇਸ ਕਰਕੇ ਇਸ ਨੈਚੁਰਲਪੈਥੀ ਵਾਲੇ ਇਸ ਭਰਮ ਦੇ ਵਿੱਚੋਂ ਨਿਕਲਣ ਕਿ ਅਗਰ ਅਸੀਂ ਕੰਦ ਮੂਲ ਖਾਂਦੇ ਹਾਂ, ਫਲ ਖਾਂਦੇ ਹਾਂ ਤੇ ਨੈਚੁਰਲਪੈਥੀ ਦੇ ਅਸੀਂ ਉਸ ਉਪਦੇਸ਼ ਦੇ ਉੱਪਰ ਅਮਲ ਕਰਦੇ ਹਾਂ, ਤੇ ਯਾਦ ਰੱਖਣਾ ਬੇਸ਼ੱਕ ਲਫ਼ਜ਼ਾਂ ਦੇ ਰੂਪ ਦੇ ਵਿੱਚ ਇਹ ਸਾਰੇ ਜੋ ਪਦਾਰਥ ਅਸੀਂ ਇਕੱਠੇ ਕੀਤੇ ਨੇ ਇਹ ਸਾਤਵਿਕ ਹੋ ਸਕਦੇ ਨੇ, ਪਰ ਇਹਨਾਂ ਦਾ ਅਸਰ ਕਦੇ ਵੀ ਸਾਤਵਿਕ ਨਹੀਂ ਹੋ ਸਕਦਾ। ਯਾਨੀ ਕਿ ਅਗਰ ਅਸੀਂ ਸਾਤਵਿਕ ਤੱਤ ਪ੍ਰਾਪਤ ਕਰਨਾ ਚਾਹੁੰਦੇ ਹਾਂ, ਜੋ ਸੰਤਾਂ ਦੀ ਬਾਣੀ ਦੇ ਵਿੱਚ ਬਿਲਕੁਲ ਸਪਸ਼ਟ ਉਪਦੇਸ਼ ਹੈ, ਤੇ ਉਸਦਾ ਇਹ ਬਿਲਕੁਲ ਸਹੀ ਗਹਿਰਾ ਅਰਥ ਇਹੀ ਹੈ ਕਿ ਅੱਛੀ ਔਰ ਉੱਤਮ ਕਮਾਈ ਹੋਵੇ, ਸੁੱਚੀ ਕਮਾਈ ਹੋਵੇ, ਔਰ ਜਿਸ ਜੀਵਾਤਮਾ ਨੇ ਇਸ ਨੂੰ ਤਿਆਰ ਕਰਨਾ ਹੈ ਉਹ ਵੀ ਸੁੱਚੀ ਹੋਵੇ, ਉਸਦਾ ਖਿਆਲ ਸੱਚ ਦੇ ਵਿੱਚ ਹੋਵੇ, ਔਰ ਜਿਸ ਨੇ ਇਸ ਨੂੰ ਗ੍ਰਹਿਣ ਕਰਨਾ ਹੈ ਉਹ ਕੋਈ ਵੀ ਹੈ, ਜਿਸ ਲਈ ਸ਼ਾਂਤੀ ਦੇ ਨਾਲ ਸੱਚ ਦੇ ਵਿੱਚ ਲੀਨ ਹੋ ਕਰਕੇ ਉਸ ਸੱਚ ਦਾ ਸ਼ੁਕਰਗੁਜ਼ਾਰ ਹੋ ਕਰਕੇ ਜਦੋਂ ਇਸ ਸੱਚੀ ਉਸ ਕਿਰਿਆ ਨੂੰ ਜੋ ਕੀਤੀ ਗਈ ਹੈ ਇਹਨਾਂ ਤਰੰਗਾਂ ਨੂੰ ਆਪਣੇ ਅੰਦਰ ਆਤਮਸਾਤ ਕਰਦਾ ਹੈ, ਤੇ ਸਾਧ ਸੰਗਤ ਜੀ ਸੱਚਮੁੱਚ ਇਸ ਦਾ ਸਾਤਵਿਕ ਅਸਰ ਪੈਦਾ ਹੁੰਦਾ ਹੈ। ਇਸ ਦਾ ਅਸਰ ਇਸ ਮਨ ਦੇ ਉੱਪਰ ਹੁੰਦਾ ਹੈ, ਇਸ ਮਨ ਦੀ ਜੋ ਚਲਾਇਮਾਨ ਸ਼ਕਤੀ ਹੈ ਜਿਹੜੇ ਇਹਦੇ ਵਿੱਚ ਫੁਰਨੇ ਉੱਠਦੇ ਨੇ ਉਹਨਾਂ ਨੂੰ ਸ਼ਾਂਤੀ ਦੀ ਜੋ ਹੈ ਦਾਤ ਪ੍ਰਾਪਤ ਹੁੰਦੀ ਹੈ, ਔਰ ਜੋ ਜੋ ਇਸ ਨੂੰ ਸ਼ਾਂਤੀ ਮਿਲਦੀ ਹੈ ਤੇ ਉਹ ਤੋਂ ਇਹ ਆਪਣੇ ਘਰ ਦਾ ਕੰਮ ਕਰਨ ਵਾਸਤੇ ਅਗਰਸਰ ਹੁੰਦੀ ਹੈ, ਇਸ ਨੂੰ ਜ਼ਿਆਦਾ ਤਾਕਤ ਪ੍ਰਾਪਤ ਹੁੰਦੀ ਹੈ, ਔਰ ਉਸ ਤੋਂ ਬਾਅਦ ਜੋ ਹੈ ਰਾਜਸੀ ਜੋ ਹੈ ਰਾਜਸੀ ਪੋਸ਼ਣ ਕਿਸ ਨੂੰ ਕਿਹਾ ਜਾਂਦਾ ਹੈ, ਰਾਜਸੀ ਦਾ ਭਾਵ ਹੀ ਹੈ ਆਪਣੇ ਆਪ ਦੇ ਵਿੱਚ ਅਰਥ ਸਪਸ਼ਟ ਹੈ। ਇਸ ਲੋਕ ਦੇ ਵਿੱਚ ਅਸੀਂ ਰਾਜਾ ਔਰ ਉਹਦੀ ਵਸਤੂਆਂ ਨੂੰ ਕਿਸ ਤਰੀਕੇ ਨਾਲ ਹਾਸਲ ਕਰਦੇ ਹਾਂ, ਯਾਨੀ ਕਿ ਪ੍ਰਕਿਰਤਿਕ ਰੂਪ ਦੇ ਵਿੱਚ ਜੋ ਵਸਤੂਆਂ ਸਾਨੂੰ ਮਿਲੀਆਂ ਨੇ, ਜਦੋਂ ਅਸੀਂ ਉਸ ਦੇ ਵਿੱਚ ਕੁਝ ਹੋਰ ਵਸਤੂਆਂ ਨੂੰ ਜਿਹੜੀ ਕਿਤ੍ਰਿਮ ਰੂਪ ਦੇ ਵਿੱਚ ਤਿਆਰ ਕੀਤੀਆਂ ਗਈਆਂ ਨੇ ਮਿਲਾ ਕਰਕੇ ਉਸ ਦੇ ਭੋਗ ਰਾਜਾ ਦੇ ਭੋਗ ਦੇ ਸਾਧਨ ਉਪਲਬਧ ਕਰਦੇ ਹਾਂ, ਮਹਿਲ ਮਾੜੀਆਂ ਦਾ ਉਤਪਾਦਨ ਕਰਦੇ ਹਾਂ, ਉਹਦੇ ਰਹਿਣ ਵਾਸਤੇ ਸੋਨੇ ਦਾ ਕਮਰਾ ਹੈ, ਖਾਣ ਦਾ ਕਮਰਾ ਹੈ, ਬੈਠਣ ਦੀ ਜਗ੍ਹਾ ਹੈ, ਯਾਨੀ ਕਿ ਸੁੱਖ ਸਾਧਨ ਦੀਆਂ ਜਿਹੜੀਆਂ ਵਸਤੂਆਂ ਅਸੀਂ ਇਕੱਠੀਆਂ ਕਰਦੇ ਹਾਂ ਉਹ ਕਿੱਥੋਂ ਇਕੱਠੀਆਂ ਕੀਤੀਆਂ, ਪ੍ਰਕਿਰਤਿਕ ਦੇ ਰੂਪ ਦੇ ਵਿੱਚ ਜਿਹੜੀਆਂ ਵਸਤੂਆਂ ਸਾਨੂੰ ਉਪਲਬਧ ਸੀ ਉਹਨਾਂ ਨੂੰ ਅਸੀਂ ਕੱਟ ਪੀਟ ਕੇ ਔਰ ਕਈ ਦੂਸਰੇ ਤਰੀਕੇ ਦੀਆਂ ਕ੍ਰਿਤਿਮ ਵਸਤੂਆਂ ਮਿਲਾ ਕਰਕੇ ਇਸ ਨਵੀਂ ਵਸਤੂ ਨੂੰ ਤਿਆਰ ਕੀਤਾ, ਜਿਸ ਨੂੰ ਅਸੀਂ ਰਾਜਮਹਿਲ ਜਾਂ ਰਾਜਭੋਗ ਕਹਿੰਦੇ ਹਾਂ। ਉਸੇ ਤਰੀਕੇ ਦੇ ਨਾਲ ਜਦੋਂ ਪ੍ਰਕਿਰਤਿਕ ਰੂਪ ਦੇ ਵਿੱਚ ਸਾਨੂੰ ਕੰਦ ਮੂਲ ਫਲ ਸਬਜ਼ੀਆਂ ਜਾਂ ਹੋਰ ਬਹੁਤ ਸਾਰੀਆਂ ਵਸਤੂਆਂ ਮਿਲਦੀਆਂ ਨੇ ਔਰ ਉਹਨਾਂ ਨੂੰ ਅਸੀਂ ਕੱਟ ਪਿੱਟ ਕਰਕੇ ਉਸ ਦੇ ਵਿੱਚ ਕਈ ਤਰੀਕੇ ਦੇ ਤੜਕੇ ਲਗਾ ਕਰਕੇ ਮਸਾਲੇ ਪਾ ਕਰਕੇ ਜਾਂ ਹੋਰ ਕਈ ਤਰੀਕੇ ਦੀਆਂ ਕ੍ਰਿਤਿਮ ਐਸੀ ਵਸਤੂਆਂ ਸੁਗੰਧ ਵਾਲੀਆਂ ਚੀਜ਼ਾਂ ਜਾਂ ਸਵਾਦ ਵਾਸਤੇ ਹੋਰ ਕਈ ਤਰੀਕੇ ਦੇ ਰੰਗ ਮਿਲਾ ਕਰਕੇ ਸਾਧ ਸੰਗਤ ਜੀ ਜਦੋਂ ਇਹ ਭੋਜਨ ਤਿਆਰ ਕਰਦੇ ਹਾਂ ਤੇ ਉਹਦਾ ਸਾਤਵਿਕ ਅਸਰ ਨਹੀਂ ਰਹਿ ਜਾਂਦਾ ਬਿਲਕੁਲ, ਚਾਹੇ ਉਹ ਵਸਤੂਆਂ ਬੇਸ਼ੱਕ ਕੰਦ ਮੂਲ ਜਾਂ ਫਲ ਹੀ ਨੇ, ਪਰ ਉਹਨਾਂ ਦਾ ਅਸਰ ਜੋ ਹੈ ਉਹ ਰਾਜਸੀ ਹੋ ਜਾਂਦਾ ਹੈ। ਰਾਜਸੀ ਤੋਂ ਬਾਅਦ ਆਉਂਦਾ ਹੈ ਤਾਮਸਿਕ। ਤਾਮਸਿਕ ਦਾ ਭਾਵ ਵੀ ਆਪਣੇ ਲਫ਼ਜ਼ ਦੇ ਵਿੱਚ ਹੀ ਕੈਦ ਹੈ। ਤਾਮਸ ਦਾ ਭਾਵ ਹੈ ਤਪਸ਼, ਤਪਸ਼ ਨੂੰ ਉਤਪੰਨ ਕਰਨਾ। ਤਪਸ਼ ਦਾ ਕੀ ਭਾਵ ਹੈ? ਇੱਕ ਜੀਵਾਤਮਾ ਸ਼ਾਂਤੀ ਦੇ ਨਾਲ ਕਿਸੇ ਪੇੜ ਦੀ ਛਾਇਆ ਦੇ ਵਿੱਚ ਨਿੰਦਰਾ ਦੇ ਵਿੱਚ ਮਸਤ ਹੈ, ਉਹਦੇ ਕੋਲ ਅੱਗ ਦੀ ਬਾਲਣ ਬਾਲ ਦਿੱਤੀ ਜਾਏ, ਜਿਉਂ ਜਿਉਂ ਅੱਗ ਪੱਖੇਗੀ ਤਿਉਂ ਤੋਂ ਉਸਦਾ ਸੇਕ ਲੱਗੇਗਾ ਔਰ ਉਸਦੇ ਸੇਕ ਤੋਂ ਉਹ ਆਤਮਾ ਤੜਫ ਜਾਏਗੀ, ਤੜਫ ਕਰਕੇ ਉੱਠੇਗੀ ਔਰ ਉਸ ਜਗ੍ਹਾ ਤੋਂ ਦੂਰ ਜਾਣ ਦੀ ਕੋਸ਼ਿਸ਼ ਕਰੇਗੀ। ਯਾਨੀ ਕਿ ਜਿਹੜੀ ਸ਼ੀਤਲਤਾ ਉਸਨੇ ਪੇੜ ਦੀ ਗ੍ਰਹਿਣ ਕੀਤੀ ਸੀ ਔਰ ਨਿੰਦਰਾ ਦੇ ਵਿੱਚ ਮਸਤ ਸੀ, ਉਹ ਸਾਰਾ ਆਰਾਮ ਸਾਰੀ ਨਿੰਦਰਾ ਉਸਦੀ ਜੋ ਹੈ ਓਝਲ ਹੋ ਜਾਏਗੀ। ਕਿਉਂ? ਕਿਉਂਕਿ ਉਸ ਦੇ ਵਿੱਚ ਉਹ ਤਪਸ਼ ਪੈਦਾ ਹੋ ਗਈ ਹੈ। ਯਾਨੀ ਕਿ ਉਸ ਤਪਸ਼ ਨੇ ਉਸਨੂੰ ਉਸ ਜੋ ਉਸਨੂੰ ਦਾਤ ਮਿਲੀ ਸੀ, ਪੇੜ ਦੀ ਸ਼ੀਤਲ ਛਾਇਆ ਮਿਲੀ ਸੀ, ਉਸ ਤੋਂ ਉਸਨੂੰ ਬੇਦਖਲ ਕਰ ਦਿੱਤਾ। ਉਹੀ ਅਸਰ ਜੋ ਹੈ ਇਸ ਤਾਮਸਿਕ ਭੋਜਨ ਦੇ ਵਿੱਚ ਹੈ। ਹੁਣ ਇਸ ਤਾਮਸਿਕ ਭੋਜਨ ਦੇ ਵਿੱਚ ਉਹ ਵਸਤੂਆਂ ਆਉਂਦੀਆਂ ਨੇ, ਇਹ ਕੋਈ ਮਤ ਜਾਣੇ ਕਿ ਅਗਰ ਅਸੀਂ ਰਾਜਸੀ ਭੋਜਨ ਕੀਤਾ ਹੈ ਜਾਂ ਸਾਤਵਿਕ ਭੋਜਨ ਕੀਤਾ ਹੈ ਤਾਂ ਉਸਦਾ ਤਾਮਸਿਕ ਅਸਰ ਨਹੀਂ ਹੋ ਸਕਦਾ। ਯਾਨੀ ਕਿ ਇੱਕ ਸੀਮਾ ਤੋਂ ਬਾਅਦ अगर यह सात्विक भोजन किया जाता है शरीर हथ खड़े कर देता है क्यों क्योंकि शरीर की अपनी क्षमता है एक सीमा तक ही उसके विच एंजाइम सिक्रेशन होता है एंजाइम की ने इस भोजन नू पाचन शक्ति यानी प्रदान करनी किसी आत्मसात करना इस लायक बनाना कि यह जीवात्मा दे ऊर्जा ऊर्जा उत्पन्न करने के लायक बन सके अगर ऊर्जा उत्पन्न करने के लायक नहीं है तो इस शरीर वास्ते विष का काम करता है यानी विजाती रूपों के विच होता है इस करके जदों असी जरूरत तो ज्यादा भोजन कर लेंगे राशी भोजन खास तौर पर जदों स्वाद के रूप में भी असी ज्यादा लै लेंगे तो हुंदा की है अंदर एक सीमा तो बाद एंजाइम सिक्रेशन बंद हो जाता है पर जबान के स्वाद की वजह के नाल इंद्रियां उत्तेजित हो जांदियां ने जबान ने उत्तेजना के बहुत सारा रज पैदा कर दिता और जिसनों असी भुख कहते हैं यह भुख असली नहीं है शरीर की भुख नहीं है शरीर के अंगा की भुख नहीं है ना ही उन्होंने किसी चीज की जरूरत थी पर जबान को उत्तेजित करके असी यह रस पैदा करके भुख को पैदा किया और जरूरत तो ज्यादा भोजन को ग्रहण किया और उस सीमा तो बाद जिसलिए इसने जीव तो अंदर इस स्टोमक के जा करके घर बनाया उत्थे जा करके की असर पैदा किया इसने क्योंकि अंदर के एंजाइम सिक्रेशन तो होएगा ही नहीं क्यों क्योंकि ग्रंथियां की एक सीमा है एक सीमा तो बाद कदे भी वो रस का उत्पाद नहीं कर दिया किस तरीके दे नाल इस वेले असी इलेक्ट्रॉनिक युग दे विच चल रहे हैं एक पिक्चर ट्यूब है पिक्चर ट्यूब दे विच प्रयोगों के जरिए सिद्ध किया जाता है कि इसकी क्षमता की है 2000 घंटे 2500 घंटे इस तो बाद ये ट्यूब नहीं चलेगी यानी 2000 घंटे तो बाद इसकी क्षमता घट जाएगी और 2500 घंटे तो बाद इसकी क्षमता बिल्कुल खत्म हो जाएगी यानी कि पिक्चर ट्यूब डेड हो जाएगी असी उस तो पिक्चर का काम नहीं ले सकते यानी कि तस्वीर नहीं देख सकते हुण विचार करके देखो ए प्रयोग करके साइंटिस्टा ने सानू यह आंकड़ा देता तो हुण मनुख दा जो है की फर्ज सी कि इस पिक्चर ट्यूब का इस्तेमाल इस तरीके नाल करे कि ज्यादा तो ज्यादा समय तक उसका फायदा चुक सके पर असी की कीता दिन रात इस ट्यूब नू बालते रहे हुण दिन रात ट्यूब ने बालना सी तो 2000 घंटे तो बाद उसकी क्षमता घट गई और 2500 घंटे तो बाद उसने फ्यूज हो गई यानी कि उस तो बाद सानू नवी ट्यूब की लोड़ पेगी ठीक उस तरीके दे नाल यह शरीर भी जो है अखुट भंडार लै करके एक सृष्टि का एक कुदरत का सानू तोहफा दिता गया है यह तोहफा ऐसा है कि इसकी भी एक सीमा है हर अंग की उसकी क्षमता है हर ग्रंथि की अपनी एक सीमा है यह सीमा किस तरीके नाल है असी अंदर दे अंगा की सीमा जान नहीं सकते क्यों साडा ज्ञान जो है बहुत सीमित है पर श्वासा की पूंजी के जरिए असी इस उदाहरण नू जान सकते हैं कि यह श्वासा की पूंजी जड़ी है यह निश्चित है यह हर जीवात्मा इस चीज नू महसूस करती है कि इस निश्चित सीमा तो कोई भी जीवात्मा एक भी श्वास फालतू नहीं लै सकी यानी कि जितनी सानू बख्शी गई है उतनी निश्चित है हुण यह साडे उत्ते डिपेंड करता है साडे उत्ते निर्भर करता है कि असी जो पंजवां तत्व मिलिया है यह आकाश तत्व जिस करके सानू उत्तम जूनी कही जाती है मुरखा जन्म सृष्टि का सिरमोर किया जाता है उसकी एक ही वजह है कि यह पंजवां आकाश तत्व जिस तो बुद्धि की उत्पत्ति है हुण यह बुद्धि का इस्तेमाल करना सी कि यह खर्चा कितने करना है घर का खर्चा जो असी करना होंगे कि असी इस बुद्धि का कितनी सियाणत के नाल इस्तेमाल करते हैं किस तरीके दे नाल ऐसी वस्तुआं सब तो पहले लैकर के आदि जिन्हों का उस गृहस्थी के आधारभूत यानी कि नींह का काम कर दिया ने यानी कि बहुत जरूरी ने बालन बालना है चूल्हा बालना है ईंधन की लोड़ है तो सब तो पहले ईंधन लियाना है शरीर में खुराक की लोड़ है पोषक तत्व लिया करके आने ने साग सब्जी लियानी है उस तो बाद ही जाकर के असी कपड़ा मकान या उस तो बाद भोग विलास की वस्तुआ की तरफ ख्याल करते हैं यानी कि उत्थे असी बुद्धि का इस्तेमाल कर लेंगे पर इस शरीर नू चलाने वास्ते कभी अभी इस बुद्धि का इस्तेमाल नहीं किया इस तो विचार करो कि असी किस तरीके दे नाल अधोगति नू प्राप्त कर रहे हैं हर पल हर कड़ी जिहड़ी श्वासा की पूंजी असी खर्च कर रहे हैं यह कभी भी आधारभूत काम नहीं है यानी कि आत्मा ने परमात्मा दे नाल मिलना है इस शरीर दे विच इस मनुखे जन्म दे विच रह करके यानी कि असी अपने घर का काम अज तक शुरू ही नहीं किया जड़े समझते हैं कि असी परमार्थी रस्ते से चल बैठे हाँ तो भी विचार करके देख लान अज 50 साल बाद भी उन्होंने अंदर भी अंधकार है बाहर भी अंधकार है और अज तक 50 साल उन्होंने जितने भी कर्म किए ने वो सब बैठे ने जिन्हों का भुगतान करने वास्ते इस जीवात्मा कई करोड़ होर जन्म लेने पैणगे तो इस तो सोच लो कि असी कोई अपना घर का काम किया है अज तक नहीं काम किया क्यों क्योंकि कभी असी इस उपर विचार ही नहीं किया कभी इस सीमा का ख्याल नहीं किया कि यह कुदरत ने जो अखुट भंडार सानू दिता है यह श्वासा की पूंजी जड़ी दिती है इनू असी खर्च कितने करना है बड़े सोच समझ के खर्च करना है बड़े ध्यान दे नाल एक एक साह खर्च करना है संतान ने जो सतगुरु की पैथी है उस दे विच उन्होंने ਹਰ ਪਲ ਹਰ ਘੜੀ ਸਿਮਰਨ ਦਾ ਜੋ ਉਪਦੇਸ਼ ਦਿੱਤਾ ਹੈ ਉਹ ਕਿਉਂ ਦਿੱਤਾ ਹੈ? ਉਹ ਇਸੇ ਕਰਕੇ ਦਿੱਤਾ ਹੈ ਕਿ ਜਿੱਥੇ ਇਸ ਸਰੀਰ ਨੂੰ ਚਲਾਉਣ ਵਾਸਤੇ ਇਸ ਇੰਦਰ ਨੂੰ ਇਕੱਠਾ ਕਰਨ ਵਾਸਤੇ ਕਈ ਤਰੀਕੇ ਦੇ ਭੁਗਤਾਨ ਕਰਨਾ ਪੈਂਦਾ ਹੈ ਔਰ ਕਈ ਤਰੀਕੇ ਦੀ ਕਿਰਿਆ ਕਰਨੀ ਪੈਂਦੀ ਹੈ, ਤਾਂ ਹੀ ਜਾ ਕਰਕੇ ਇਹ ਇੰਧਨ ਦੀ ਪ੍ਰਾਪਤੀ ਹੁੰਦੀ ਹੈ ਜਿਸ ਤੋਂ ਅਸੀਂ ਊਰਜਾ ਲਈ ਇਸ ਸਰੀਰ ਨੂੰ ਬਾਲਣ ਦੀ ਜੋ ਹੈ ਸੰਗਿਆ ਦੇ ਕਰਕੇ ਇਹ ਭੋਜਨ ਇਸ ਸਰੀਰ ਨੂੰ ਦਿੰਦੇ ਹਾਂ। ਪਰ ਉਸਦੇ ਵਿਚਾਰ ਕਰਨ ਵਾਲੀ ਗੱਲ ਹੈ ਕਿ ਉਸਦੇ ਵਿੱਚ ਸਾਨੂੰ ਖਰਚ ਕਰਨਾ ਪੈਂਦਾ ਹੈ, ਸਵਾਸਾਂ ਦੀ ਪੂੰਜੀ ਨੂੰ ਖਰਚ ਕਰਨਾ ਪੈਂਦਾ ਹੈ ਔਰ ਉੱਥੇ ਖਰਚ ਕਰਨ ਦੇ ਬਾਅਦ ਅਗਰ ਜੀਵਾਤਮਾ ਹੁਸ਼ਿਆਰ ਹੋ ਜਾਏ, ਚੇਤ ਹੋ ਜਾਏ, ਇਸ ਪੈਥੀ ਅਨੁਸਾਰ ਕਰਮ ਕਰੇ, ਯਾਨੀ ਕਿ ਸੇਵਾ ਕਰਤ ਉਹ ਨਿਸ਼ਕਾਮੀ ਤਿਸਕੋ ਹੋਤ ਪ੍ਰਾਪਤ ਸਵਾਮੀ, ਯਾਨੀ ਕਿ ਉਸ ਪ੍ਰਾਪਤ ਸਵਾਮੀ ਦਾ ਭਾਵ ਕੀ ਹੈ? ਵੀ ਪਰਮਾਤਮਾ ਦੀ ਪ੍ਰਾਪਤੀ ਘਰ ਦਾ ਕੰਮ ਤਦੀ ਹੋ ਸਕਦਾ ਹੈ ਜਦੀ ਉਪਦੇਸ਼ਾਂ ਅਨੁਸਾਰ ਕਿਰਿਆ ਕੀਤੀ ਜਾਏ। ਅਗਰ ਅਸੀਂ ਉਪਦੇਸ਼ਾਂ ਅਨੁਸਾਰ ਕਿਰਿਆ ਨਹੀਂ ਕੀਤੀ ਤੇ ਉਹ ਬੰਧਨਕਾਰੀ ਪ੍ਰਭਾਵ ਦੇ ਵਿੱਚ ਹੈ ਔਰ ਬੰਧਨਕਾਰੀ ਵੀ ਪ੍ਰਭਾਵ ਕਿਸ ਤਰੀਕੇ ਨਾਲ ਹੈ? ਹੱਕ ਪਰਾਈ ਨਾਨਕਾ ਉਸ ਸੂਅਰ ਉਸ ਗਾਈ ਵਿਚਾਰ ਕਰਕੇ ਦੇਖੋ, ਗੁਰ ਪੀਰ ਹਾਮਾ ਤਾਂ ਭਰੇ ਜੇ ਮੁਰਦਾਰ ਨਾ ਖਾਈ, ਗਲੀ ਬਿਸ਼ਤ ਨਾ ਜਾਈਏ, ਛੁੱਟੈ ਸੱਚ ਕਮਾਈ, ਮਾਰਨ ਪਾ ਹਰਾਮ ਮੈਂ ਹੋਈ ਹਲਾਲ ਨਾ ਜਾਈ, ਨਾਨਕ ਗਲੀ ਕੂੜੇ ਕੂੜੋ ਕੂੜ ਪੱਲੇ ਪਈ। ਹੁਣ ਇਹਨਾਂ ਤੁਕਾਂ ਦੇ ਵੀ ਗੁਰੂ ਨਾਨਕ ਸਾਹਿਬ ਨੇ ਸਾਰਾ ਭੇਦ ਸਪਸ਼ਟ ਕਰ ਦਿੱਤਾ ਹੈ। ਰੂਹਾਨੀਅਤ ਦਾ ਇਹ ਪਹਿਲੂ ਜੋ ਹੈ, ਜਿਸ ਨੂੰ ਜੋ ਮਾਸ ਦੇ ਨਾਲ ਸੰਬੰਧ ਰੱਖਦਾ ਹੈ, ਜਿੱਥੇ ਤਾਮਸਿਕ ਭੋਜਨ ਦੇ ਵਿੱਚ ਜੋ ਮਾਸ ਦੀ ਸੰਗਿਆ ਹੈ ਉਸ ਦੇ ਨਾਲ ਕਈ ਤਰੀਕੇ ਦਾ, ਯਾਨੀ ਕਿ ਇਸ ਸਰੀਰ ਨੂੰ ਪਾਚਨ ਸ਼ਕਤੀ ਲਈ ਬਹੁਤ ਸਾਰਾ ਜ਼ੋਰ ਲਗਾਉਣਾ ਪੈਂਦਾ ਹੈ। ਕਿਸ ਤਰੀਕੇ ਦੇ ਨਾਲ ਘੱਟ ਤੋਂ ਘੱਟ 12-14 ਜਾਂ 16 ਘੰਟੇ ਲੱਗਦੇ ਨੇ, ਉੱਥੇ ਹੀ ਅਗਰ ਸਾਤਵਿਕ ਭੋਜਨ ਅਗਰ ਸਰੀਰ ਨੂੰ ਦਿੱਤਾ ਜਾਂਦਾ ਹੈ ਪ੍ਰਕਿਰਤਿਕ ਰੂਪ ਦੇ ਵੀ, ਉਹ 6-8 ਘੰਟੇ ਦੇ ਵਿੱਚ ਹਜ਼ਮ ਹੋ ਜਾਂਦਾ ਹੈ, ਯਾਨੀ ਕਿ ਬਹੁਤ ਘੱਟ ਪ੍ਰਾਣ ਸ਼ਕਤੀ ਦੀ ਲੋੜ ਪੈਂਦੀ ਹੈ ਔਰ ਉਸ ਤੋਂ ਬਾਅਦ ਜੀਵਾਤਮਾ ਆਪਣੇ ਘਰ ਦਾ ਕੰਮ ਵੀ ਕਰ ਸਕਦੀ ਹੈ। ਔਰ ਜੋ ਰੂਹਾਨੀਅਤ ਹੈ, ਰੂਹਾਨੀਅਤ ਦਾ ਇਹ ਜੋ ਪਹਿਲੂ ਹੈ ਉਹ ਵੀ ਬਿਲਕੁਲ ਸਪਸ਼ਟ ਅਰਥ ਲੈ ਕਰਕੇ ਆਉਂਦਾ ਹੈ ਕਿ ਅਗਰ ਅਸੀਂ ਕਿਸੇ ਦਾ ਹੱਕ ਮਾਰ ਕਰਕੇ ਆਪਣੇ ਘਰ ਦੇ ਵਿੱਚ ਲੈ ਕਰਕੇ ਆਉਂਦੇ ਹਾਂ, ਉਸ ਦੇ ਨਾਲ ਕਿਤਨੇ ਵੀ ਤਰੀਕੇ ਦੇ ਨਾਲ ਦਾਨ ਪੁੰਨ ਕੀਤਾ ਜਾਵੇ ਤੇ ਕਦੇ ਵੀ ਉਹ ਸਾਤਵਿਕ ਭੋਜਨ ਨਹੀਂ ਬਣ ਜਾਏਗਾ। ਔਰ ਜਿਸ ਗੁਰੂ ਔਰ ਪੀਰ ਦਾ ਅਸੀਂ ਅਹੰਕਾਰ ਲੈ ਕਰਕੇ ਬੈਠੇ ਹਾਂ, ਸਤਿਗੁਰੂ ਕੋਲ ਅਸੀਂ ਨਾਮ ਲਿਆ ਹੈ, ਅੰਮ੍ਰਿਤ ਛਕਿਆ ਹੈ, ਸਾਡੇ ਜਾਮੀ ਨੇ ਸਾਧ ਸੰਗਤ ਜੀ, ਉਹਨਾਂ ਦੇ ਬਚਨ 100% ਸੱਚ ਨੇ, 100% ਝੂਠ ਵੀ ਨੇ, ਸੱਚੇ ਉਹਨਾਂ ਵਾਸਤੇ ਨੇ ਜਿਹਨਾਂ ਨੇ ਆਪਣੀ ਅਸਤੀ ਉਹਨਾਂ ਬਚਨਾਂ ਤੇ ਮਿਟਾਤੀ, ਔਰ ਝੂਠੇ ਨੇ ਉਹਨਾਂ ਵਾਸਤੇ ਜਿਹਨਾਂ ਨੇ ਕਦੀ ਉਹਨਾਂ ਦੀ ਤਰਫ਼ ਤਵੱਜਾ ਨਹੀਂ ਕੀਤੀ, ਕਦੇ ਖਿਆਲ ਹੀ ਨਹੀਂ ਕੀਤਾ, ਆਪਣੇ ਮਨ ਦੇ ਹੁਕਮ ਦੇ ਵਿੱਚ ਹੀ ਆਪਣੀ ਅਸਤੀ ਨੂੰ ਮਿਟਾਉਣ 'ਚ ਲੱਗੇ ਨੇ, ਮਨ ਨੂੰ ਤ੍ਰਿਪਤ ਕਰਨ 'ਚ ਲੱਗੇ ਨੇ, ਇਸ ਕਰਕੇ ਉਹਨਾਂ ਦੇ ਵਾਸਤੇ ਸਤਿਗੁਰਾਂ ਦੇ ਬਚਨ 100% ਝੂਠੇ ਨੇ। ਤਾਂ ਸਤਿਗੁਰੂ ਦੀ ਜਿਹੜੀ ਪੈਤੀ ਹੈ ਬੜੀ ਗਹਿਰੀ ਹੈ ਔਰ ਉਹਦੇ ਉੱਪਰ ਵਿਚਾਰ ਕੀਤੇ ਬਿਨਾਂ, ਅਮਲ ਕੀਤੇ ਬਿਨਾਂ ਇਹ ਜੀਵਾਤਮਾ ਕਦੀ ਵੀ ਨਿਰੋਗੀ ਨਹੀਂ ਹੋ ਸਕਦੀ। ਤਾਂ ਸਾਤਵਿਕ ਭੋਜਨ ਕਰਨ ਦੇ ਨਾਲ ਸਤ ਦੀ ਪ੍ਰਾਪਤੀ ਨਹੀਂ ਹੁੰਦੀ, ਇਹ ਵਿਚਾਰ ਕਰਨ ਦੀ ਗੱਲ ਹੈ। ਜਿੱਥੇ ਸਰੀਰ ਨੂੰ ਅਸੀਂ ਹਰ ਤਰੀਕੇ ਦੇ ਨਾਲ, ਰੂਹਾਨੀਅਤ ਦੇ ਵੀ ਸੰਤਾਂ ਨੇ ਸਿਰਫ 3 ਲਫ਼ਜ਼ਾਂ ਦੇ ਵਿੱਚ ਅੱਜ ਦਾ ਜੋ ਅੰਗ ਹੈ ਉਹ ਸਪਸ਼ਟ ਕਰ ਦਿੱਤਾ, ਅੰਨ ਪਾਣੀ ਥੋੜਾ, ਯਾਨੀ ਕਿ ਅਗਰ ਤੁਸੀਂ ਉਸ ਪਰਮਾਤਮਾ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ, ਅੰਨ ਪਾਣੀ ਔਰ ਥੋੜਾ ਇਤਨਾ ਲਓ ਜਿਤਨਾ ਇਸ ਸਰੀਰ ਦੀ ਜ਼ਰੂਰਤ ਹੈ, ਬਾਕੀ ਸਾਰੀਆਂ ਪੈਥੀਆਂ ਜਿਹੜੀਆਂ ਨੇ ਬਹਿਸ ਦੇ ਵਿੱਚ ਲੈ ਕਰਕੇ ਜਾਣਗੀਆਂ ਕਿ ਅਸੀਂ ਮਾਸ ਨਹੀਂ ਖਾਂਦੇ, ਅੰਡਾ ਨਹੀਂ ਖਾਂਦੇ, ਹੋਰ ਕਈ ਤਰੀਕੇ ਦਾ ਅਸੀਂ ਸ਼ਰਾਬ ਵਗੈਰਾ ਜਾਂ ਵਿਸ਼ ਦਾ ਸੇਵਨ ਨਹੀਂ ਕਰਦੇ ਤੇ ਅਸੀਂ ਸ਼ਾਇਦ ਸਤਿਗੁਰੂ ਨੂੰ ਜਾਂ ਸੱਚ ਨੂੰ ਪ੍ਰਾਪਤ ਕਰ ਲਾਂਗੇ। ਤਾਂ ਉੱਥੇ ਗੁਰੂ ਸਾਹਿਬਾਂ ਨੇ ਸਪਸ਼ਟ ਕੀਤਾ ਹੈ, ਜੋ ਰਤ ਪੀਵੇ ਮਾਨਸਾ ਤਿਨਕੋ ਨਿਰਮਲ ਚੀਤ, ਨਾਨਕ ਨਾਮ ਖੁਦਾਈ ਕਾ ਦਿਲ ਹੱਛੇ ਮੁਖ ਲੇ ਅਵਰ ਦਿਵਾਜੇ ਦੁਨੀ ਕੇ, ਝੂਠੇ ਅਮਲ ਕਰੇ, ਯਾਨੀ ਕਿ ਗੁਰੂ ਸਾਹਿਬਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਜੇ ਖੂਨ ਲੱਗ ਜਾਏ ਇਸ ਕੱਪੜੇ ਨੂੰ ਤੇ ਇਹ ਜਾਮਾ ਪਲੀਤ ਹੋ ਜਾਂਦਾ ਹੈ, ਤੇ ਅਗਰ ਅਸੀਂ ਇਸ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਲੋਕਾਂ ਦੇ ਗਲੇ ਕੱਟ ਰਹੇ ਹਾਂ, ਲੋਕਾਂ ਦੇ ਜੇਬ ਹਲਕੇ ਕਰ ਰਹੇ ਹਾਂ, ਆਪਣੇ ਲੋਭ ਵਿੱਚ ਆ ਕਰਕੇ ਜਾਂ ਹੋਰ ਕਈ ਤਰੀਕੇ ਦੇ ਐਸੀ ਭਾਵਨਾ ਦੇ ਵਿੱਚ ਆ ਕਰਕੇ ਸਾਡੇ ਆਪਣੀ ਦੁਕਾਨ ਤੇ ਜਾਂ ਕੋਈ ਸੌਦੇ ਦੇ ਵਿੱਚ ਕੋਈ ਗਾਹਕ ਆ ਤੇ ਜਾਵੇ, ਅਸੀਂ ਉਹਦੇ ਕੱਪੜੇ ਹੀ ਲਾ ਲੈਂਦੇ ਹਾਂ, ਮਜਾਲ ਹੈ ਕਿ ਉਹ ਕੱਪੜੇ ਪਾ ਕਰਕੇ ਆਇਆ ਹੈ ਔਰ ਕੱਪੜੇ ਪਾ ਕਰਕੇ ਹੀ ਆਪਣੇ ਘਰ ਚਲਾ ਜਾਏ? ਯਾਨੀ ਕਿ ਇਸ ਤਰੀਕੇ ਨਾਲ ਇਕੱਠੀ ਕੀਤੀ ਗਈ ਮਾਇਆ, ਬੇਸ਼ੱਕ ਇਸ ਜਗਤ ਦੀ ਜੋ ਕਾਲ ਦੀ ਪੈਥੀ ਹੈ, ਉਸਨੇ ਸਾਨੂੰ ਕੀ ਸਮਝਾਇਆ ਹੈ ਕਿ ਅਗਰ ਅਸੀਂ ਕੱਚੇ ਤਿਆਰ ਦੇ ਵਿੱਚ ਕੋਈ ਵਸਤੂ ਦਾ ਪਰਚੇਜ਼ ਕਰਦੇ ਹਾਂ, ਉਹ ਅਗਰ ਸਾਨੂੰ 10 ਰੁਪਏ ਦੀ ਮਿਲਦੀ ਹੈ ਤੇ ਉਹੀ ਵਸਤੂ ਅਗਰ ਕਨਾਟ ਪਲੇਸ ਜਾ ਕਰਕੇ ਲੈਂਦੇ ਹਾਂ, ਉੱਥੇ ਸਾਡੀ ਦੁਕਾਨ ਹੈ ਤੇ ਉਹ ਵਸਤੂ 100 ਰੁਪਏ ਦੀ ਵਿਕਦੀ ਹੈ, ਯਾਨੀ ਕਿ 90% ਫਾਲਤੂ ਮਿਲਦਾ ਹੈ। ਤੇ ਇਹ ਵੱਧ ਜਾਣਨਾ ਇਹ ਕਾਲ ਦੀ ਪੈਥੀ ਹੈ ਕਿ ਉਹ 90% ਘਰ ਲਿਆ ਕਰਕੇ ਅਸੀਂ ਹੱਕ ਦੀ ਕਮਾਈ ਕਰ ਲਈ ਹੈ? ਨਹੀਂ, ਇਹ ਬਿਲਕੁਲ ਕਾਲ ਦੀ ਪੈਥੀ ਹੈ, ਸਤਿਗੁਰ ਦੀ ਪੈਥੀ ਨਹੀਂ ਹੈ। ਸਤਿਗੁਰ ਦੀ ਪੈਥੀ ਤਾਂ ਉਪਦੇਸ਼ ਕਰਦੀ ਹੈ ਕਿ ਜਿਤਨੀ ਤੁਹਾਨੂੰ ਜ਼ਰੂਰਤ ਹੈ ਇਸ ਜਗਤ ਤੋਂ ਤੂੰ ਉਤਨਾ ਲੈਣਾ ਹੈ, ਉਸ ਜ਼ਰੂਰਤ ਤੋਂ ਜ਼ਿਆਦਾ ਅਗਰ ਤੁਸੀਂ ਜਗਤ ਤੋਂ ਲੈ ਕਰਕੇ ਆਉਣਾ। ਬੇਸ਼ੱਕ ਇਹ ਕਾਲ ਦੀ ਪੈਥੀ ਅਨੁਸਾਰ ਇਹ ਮਨ ਦੀਆਂ ਬੁੱਧੀ ਦੇ ਜ਼ਰੀਏ ਦਲੀਲਾਂ ਦਿੱਤੀਆਂ ਗਈਆਂ ਕਿ ਇਸ ਸੌਦੇ ਦੇ ਵਿੱਚ ਇਤਨਾ ਲਾਭ ਤੇ ਮੈਨੂੰ ਨੈਚੁਰਲ ਤੌਰ ਤੇ ਮਿਲਣਾ ਹੀ ਸੀ ਕਿ ਅਗਰ ਬਾਜ਼ਾਰ ਦਾ ਰੇਟ 1000 ਰੁਪਏ ਹੈ ਤੇ ਮੈਂ 1000 ਰੁਪਏ ਤੋਂ ਘੱਟ ਕਿਸ ਤਰੀਕੇ ਨਾਲ ਵੇਚਦਾ? ਅਗਰ 2, 4, 6, 8 ਬੰਦੇ ਘਰ ਦੇ ਮੈਂਬਰ ਨੇ, ਉਹਨਾਂ ਦੀ ਜ਼ਰੂਰਤ ਕਿਤਨੀ ਹੈ? ਅਗਰ ਉਹ 10 ਗੁਣਾ ਜ਼ਿਆਦਾ ਲੈ ਕਰਕੇ ਆਉਂਦਾ ਤੇ ਉਹ ਸਾਤਵਿਕ ਭੋਜਨ ਸਾਧ ਸੰਗਤ ਜੀ ਹੋ ਹੀ ਨਹੀਂ ਸਕਦਾ, ਉਹ ਤੇ ਤਾਮਸਿਕ ਤੋਂ ਵੀ ਭੈੜਾ ਅਸਰ ਪੈਦਾ ਕਰੇਗਾ, ਔਰ ਐਸਾ ਭੈੜਾ ਅਸਰ ਪੈਦਾ ਕਰੇਗਾ ਕਿ 1 ਕਰੋੜ ਦੁਨੀਆ ਦੇ ਵਿੱਚ ਉਸਦਾ ਭੁਗਤਾਨ ਕਰਨਾ ਪਏਗਾ। ਇਸ ਕਰਕੇ ਇਹ ਸਾਰੀ ਪੈਥੀ ਕਿਸ ਦੀ ਹੈ? ਇਹ ਕਾਲ ਦੀ ਪੈਥੀ ਹੈ, ਔਰ ਸਤਿਗੁਰ ਦੀ ਜਿਹੜੀ ਪੈਥੀ ਹੈ ਇਸ ਤੋਂ ਬਿਲਕੁਲ ਅਲੱਗ ਔਰ ਪਰਹੇਜ਼ ਦੀ ਪੈਥੀ ਹੈ ਕਿ ਇਸ ਜਗਤ ਤੋਂ ਉਤਨਾ ਹੀ ਕੰਮ ਕਰਨਾ ਹੈ ਉਤਨੀ ਕਿਰਿਆ ਕਰਨੀ ਹੈ ਕਿ ਸਿਰਫ ਆਪਣੇ ਘਰ ਦਾ ਕੰਮ ਕਰ ਸਕੀਏ। ਇਸ ਸਰੀਰ ਨੂੰ ਚਲਾਉਣ ਵਾਸਤੇ ਜਿਤਨੀ ਭੋਜਨ ਦੀ ਲੋੜ ਹੈ ਉਤਨਾ ਹੀ ਇਸ ਜਗ੍ਹਾ ਤੋਂ ਲੈ ਕਰਕੇ ਜਾਈਏ, ਉਸ ਤੋਂ ਜ਼ਿਆਦਾ ਜਿਤਨਾ ਵੀ ਲਿਆਵਾਂਗੇ ਉਹ ਪਰਾਇਆ ਹੱਕ ਹੈ। ਔਰ ਪਰਾਇਆ ਹੱਕ ਖਾਧਾ ਇਨਸਾਨ ਦਾ ਮਾਸ ਔਰ ਖੂਨ ਖਾਣ ਦੇ ਖੂਨ ਪੀਣ ਦੇ ਬਰਾਬਰ ਹੈ। ਔਰ ਇਸ ਤਰੀਕੇ ਦੀ ਮਾਇਆ ਕਮਾ ਕਰਕੇ ਪਰਚੇਜ਼ ਕੀਤੇ ਗਏ, ਚਾਹੇ ਉਹ ਕੰਧ ਮੂਲ ਨੇ ਫਲ ਨੇ, ਉਹਨਾਂ ਦਾ ਸੇਵਨ ਕਰਨ ਤੋਂ ਬਾਅਦ ਕਦੇ ਵੀ ਸਾਤਵਿਕ ਅਸਰ ਪੈਦਾ ਨਹੀਂ ਹੋਏਗਾ। ਯਾਨੀ ਕਿ ਉਸਨੂੰ ਬਾਰ ਬਾਰ ਜਨਮ ਔਰ ਮਰਨ ਦੇ ਗੇੜ ਵੀ ਆਉਣਾ ਪਏਗਾ। ਯਾਨੀ ਕਿ ਗਲੀ ਬੀਜ ਨਾ ਜਾਈਏ, ਸਵਰਗ ਦੀ ਗਲੀ, ਸਵਰਗ ਕਿਹੜਾ ਹੈ ਸੰਤਾਂ ਦਾ, ਦਸਵਾਂ ਦੁਆਰ, ਦਸਵੇਂ ਦੁਆਰ ਚੋਂ ਨਿਕਲ ਕਰਕੇ ਅਸੀਂ ਆਪਣੇ ਘਰ ਜਾਣਾ ਹੈ। ਔਰ ਦਸਵੇਂ ਦੁਆਰ, ਨੌ ਦੁਆਰ ਨਿਕਲ ਕਰਕੇ ਦਸਵੇਂ ਪਹੁੰਚਣਾ ਹੈ। ਸਤਸੰਗ ਜੀ, ਗਲੀ ਬੀਜਤ ਨਾ ਜਾਈਏ, ਛੁੱਟਾ ਸੱਚ ਕਮਾਈ, ਬਿਲਕੁਲ ਸਪਸ਼ਟ ਉਪਦੇਸ਼ ਹੈ ਕਿ ਅਗਰ ਦਸਵੇਂ ਦੁਆਰ ਤੂੰ ਪਹੁੰਚਣਾ ਚਾਹੁੰਦਾ ਹੈ ਤੇ ਨੌ ਦੁਆਰ, ਯਾਨੀ ਕਿ ਨੌ ਦੁਆਰ ਕਿਹੜੇ ਨੇ, ਇਹ ਜਗਤ ਦੀ ਜੜੀ ਕਾਲ ਦੀ ਪੈਥੀ ਹੈ, ਇਸ ਦੇ ਵਿੱਚੋਂ ਨਿਕਲਣਾ, ਯਾਨੀ ਝੂਠ ਚੋਂ ਨਿਕਲਣਾ, ਸੱਚ ਦੇ ਵਿੱਚ ਰਮਣਾ। ਸੱਚ ਕਿੱਥੇ ਹੈ? ਸਤਿਗੁਰੂ ਦੇ ਵਿੱਚ ਹੈ। ਔਰ ਸਤਿਗੁਰੂ ਦਾ ਸੱਚ ਕੀ ਹੈ? ਜੋ ਸਤਿਗੁਰੂ ਨੇ ਉਪਦੇਸ਼ ਦਿੱਤਾ ਹੈ, ਉਪਦੇਸ਼ਾਂ ਦੇ ਵਿੱਚ ਆਪਣੀ ਅਸਤੀ ਨੂੰ ਮਿਟਾ ਦੇਣਾ, ਇਹ ਸਤਿਗੁਰ ਦੀ ਪੈਥੀ ਹੈ। ਔਰ ਜਦ ਤੱਕ ਦੀ ਸੱਚ ਦੀ ਕਮਾਈ ਨਹੀਂ ਹੋਏਗੀ ਤਦ ਤੱਕ ਇਹ ਦਸਵੇਂ ਦੁਆਰ ਜੀਵਾਤਮਾ ਪਹੁੰਚ ਹੀ ਨਹੀਂ ਸਕਦੀ। ਇੱਕ ਦੋ ਢਾਈ ਘੰਟੇ ਦੀ ਕੀ ਗੱਲ ਹੈ, ਅਣਗਿਣਤ ਯੁਗਾਂ ਤੱਕ ਅੱਖ ਬੰਦ ਕਰਕੇ ਬਗਲੇ ਵਾਲਾ ਜਪ ਕਰਦੇ ਰਹੀਏ, ਕਦੇ ਵੀ ਉਹ ਸੱਚ ਦੇ ਦੀਦਾਰ ਨਹੀਂ ਹੋਣਗੇ। ਕਿਉਂ ਅੱਜ ਤੱਕ ਨਹੀਂ ਹੋਏ ਤੇ ਅੱਗੇ ਦੀ ਕੀ ਗਰੰਟੀ ਹੈ? ਕਿਉਂ ਗਰੰਟੀ ਇਸ ਕਰਕੇ ਨਹੀਂ ਹੈ ਕਿਉਂਕਿ ਆਪਣੀ ਅਸਤੀ ਅਸੀਂ ਅੱਜ ਤੱਕ ਕਾਇਮ ਕਰਕੇ ਬੈਠੇ ਹਾਂ। ਆਪਣੀ ਅਸਤੀ ਦਾ ਕੀ ਵਿਚਾਰ ਹੈ ਕਿ ਹੋਮੈ ਦੀ ਮੈਲ ਅੰਦਰ ਇਕੱਠੀ ਕੀਤੀ ਹੈ, ਔਰ ਹੋਮੈ ਦੇ ਵਿੱਚ ਹੀ ਅਸੀਂ ਕਰਮ ਕਰ ਰਹੇ ਹਾਂ। ਔਰ ਜਿੱਥੇ ਪੁਰਾਣੀ ਮੈਲ ਲੱਥੀ ਨਹੀਂ, ਨਵੀਂ ਗੱਠੜੀ ਹੋਰ ਬੰਦ ਕਰਕੇ ਇਕੱਠੀ ਕਰੀ ਜਾਂਦੇ ਹਾਂ, ਇਸ ਜੀਵਾਤਮਾ ਤੇ ਇਤਨਾ ਬੋਝ ਪਾ ਦਿੱਤਾ, ਇਹ ਜੀਵਾਤਮਾ ਕਦੋਂ ਹਲਕੀ ਹੋਏਗੀ? ਕਦੋਂ ਨੌ ਦੁਆਰਿਆਂ ਚੋਂ ਨਿਕਲ ਕੇ ਦਸਵੇਂ ਦੁਆਰ ਪਹੁੰਚੇਗੀ? ਇਹ ਇੱਕ ਭਰਮ ਹੈ। ਗਲੀ ਵਿੱਚ ਉਸ ਤੋਂ ਬਾਅਦ ਗੁਰੂ ਸਾਹਿਬ ਕੀ ਉਪਦੇਸ਼ ਕਰਦੇ ਨੇ ਕਿ ਇਹ ਜੋ ਮਾਇਆ ਤੂੰ ਕਮਾਈ ਹੈ ਇਹ ਸਾਰੀ ਪਾਪ ਦੀ ਕਮਾਈ ਹੈ, ਔਰ ਇਸ ਦੇ ਵਿੱਚੋਂ ਅਗਰ ਤੂੰ ਕੁਛ ਦਾਨ ਪੁੰਨ ਕਰ ਦਿੰਦਾ ਹੈ, ਗੁਰੂ ਘਰ ਚ ਲੰਗਰ ਚ ਖਰਚ ਕਰ ਦਿੰਦਾ, ਜਾਂ ਹੋਰ ਕੋਈ ਐਸੀ ਵਸਤੂ ਲਿਆ ਕਰਕੇ ਭੇਟ ਕਰ ਦਿੰਦਾ, ਕੁੜੀਆਂ ਦੇ ਕੈਂਪ ਲਗਾ ਦਿੰਦਾ, ਵਸਤਰ ਦੇ ਦਿੰਦਾ, ਜੇਲ੍ਹਾਂ ਦੇ ਵੀ ਲੰਗਰ ਚਲਾ ਦਿੰਦਾ ਹੈ, ਇਸ ਤਰੀਕੇ ਦੇ ਦਾਨ ਪੁੰਨ ਕਰਨ ਦੇ ਨਾਲ ਤੈਨੂੰ ਸੋਨੇ ਦੀ ਬੇੜੀ ਪੈ ਜਾਏਗੀ, ਲੋਹੇ ਦੀ ਬੇਸ਼ੱਕ ਉਤਰ ਜਾਏਗੀ, ਪਰ ਇਹ ਮਤ ਜਾਣੀ ਕਿ ਤੂੰ ਸੱਚ ਦੀ ਪ੍ਰਾਪਤੀ ਕਰ ਲਏਗਾ, ਸੱਚ ਦੀ ਪ੍ਰਾਪਤੀ ਨਹੀਂ ਹੋ ਸਕਦੀ। ਤੋ ਇਸ ਕਰਕੇ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਝੂਠੀਆਂ, ਇੱਥੇ ਕੂੜ ਲਫ਼ਜ਼ ਜੋ ਇਸਤੇਮਾਲ ਕੀਤਾ ਨਾਨਕ, ਕੂੜੋ ਕੂੜ ਪੱਲੇ ਪਈ, ਯਾਨੀ ਕਿ ਜੋ ਝੂਠੀਆਂ ਗੱਲਾਂ ਨੇ, ਝੂਠ ਦੇ ਵਿੱਚ ਰਮਿਆ ਹੈ, ਝੂਠ ਹੀ ਇਕੱਠਾ ਕਰ ਰਿਹਾ ਹੈ, ਝੂਠ ਦੇ ਵਿੱਚ ਮਰਨ ਦੇ ਬਾਅਦ ਤੇਰੀ ਉਤਪਤੀ ਵੀ ਝੂਠ ਵਿੱਚ ਹੀ ਹੋਏਗੀ, ਔਰ ਝੂਠ ਦੇ ਵਿੱਚ ਕਈ ਕਰੋੜ ਜਨਮ ਲੈ ਕਰਕੇ ਫਿਰ ਤੂੰ ਝੂਠ ਨੂੰ ਹੀ, ਯਾਨੀ ਕਿ 84 ਲੱਖ ਗੇੜ ਨੂੰ ਹੀ ਪ੍ਰਾਪਤ ਕਰੇਗਾ, ਉਹ ਸੱਚ ਨੂੰ ਜਿਸ ਨੂੰ ਅਸੀਂ ਅਵਿਨਾਸ਼ੀ ਕਹਿੰਦੇ ਹਾਂ, ਜਿੱਥੇ ਜਾ ਕਰਕੇ ਜੀਵਾਤਮਾ ਜਨਮ ਮਰਨ ਦੇ ਗੇੜ ਚੋਂ ਨਿਕਲ ਜਾਂਦੀ ਹੈ, ਉਹ ਤੈਨੂੰ ਗੱਲ ਕਦੇ ਨਹੀਂ ਪ੍ਰਾਪਤ ਹੋਏਗੀ, ਕਿਉਂਕਿ ਉਹ ਸੱਚੀ ਗੱਲ ਹੈ। ਔਰ ਸੱਚੀ ਗੱਲ ਤਾਂ ਹੀ ਮਿਲੇਗੀ ਜਦੋਂ ਸਤਿਗੁਰ ਦੇ ਉਪਦੇਸ਼ ਉੱਪਰ ਆਪਣੀ ਹਸਤੀ ਨੂੰ ਮਿਟਾਏਗਾ। ਤੋ ਸਾਧ ਸੰਗਤ ਜੀ, ਸਿਰਫ ਮਾਸ ਦੇ ਨਾਲ ਪਰਹੇਜ਼ ਕਰਨ ਦੇ ਨਾਲ ਇਸ ਵਿਸ਼ੇ ਨੂੰ ਪਛਾਣਨ ਦੀ ਗੱਲ ਹੈ, ਵਿਚਾਰ ਕਰਨ ਵਾਲੀ ਗੱਲ ਹੈ ਕਿ ਇਸ ਸਰੀਰ ਦੇ ਕੋਲੋਂ ਅਸੀਂ ਕੰਮ ਕਿਸ ਤਰੀਕੇ ਦੇ ਨਾਲ ਲੈਣਾ ਹੈ, ਜਿੱਥੇ ਅਸੀਂ ਮਾਸ ਦਾ ਪਰਹੇਜ਼ ਕਿਉਂ ਕਰਨਾ ਹੈ, ਉਸ ਨੂੰ ਗੁਰੂ ਸਾਹਿਬ ਸਪਸ਼ਟ ਕਰਦੇ ਨੇ ਕਿ ਇਸ ਨੂੰ ਪਛਾਣ ਵਾਸਤੇ ਇਸ ਜੀਵਾਤਮਾ ਨੂੰ ਬਹੁਤ ਸਾਰੀ ਸਵਾਸਾਂ ਦੀ ਪੂੰਜੀ, ਯਾਨੀ ਪ੍ਰਾਣ ਸ਼ਕਤੀ ਨੂੰ ਖਰਚ ਕਰਨਾ ਪੈਂਦਾ ਹੈ। ਜਿੱਥੇ ਪ੍ਰਾਣ ਸ਼ਕਤੀ ਸੀਮਿਤ ਹੈ, ਬਹੁਤ ਹੀ ਇਤਨੀ ਮਤਲਬ ਸੀਮਾ ਉਸਦੀ ਹੈ, ਬਾਅਦ ਵੀ ਉਹ ਕਦੇ ਵੀ ਆਪਣੇ ਸੱਚ ਨੂੰ ਪ੍ਰਾਪਤ ਨਹੀਂ ਕਰ ਸਕਦੇ। ਕਿਉਂ? ਕਿਉਂਕਿ ਇਹ ਕਾਲ ਦੀ ਪੈਥੀ ਹੈ, ਔਰ ਕਾਲ ਦੀ ਪੈਥੀ ਦਾ ਇੱਕੋ ਹੀ ਭਾਵ ਹੈ ਕਿ ਜੀਵਾਤਮਾ ਨੂੰ ਰੋਗੀ ਰੱਖਣਾ, ਰੋਗ ਯਾਨੀ ਜਨਮ ਔਰ ਮਰਮ ਦੇ ਵਿੱਚ ਉਸ ਨੂੰ ਭਰਮਣ ਕਰਾਉਣਾ। ਸੋ ਇਹ ਜੋ ਮਾਸ ਦਾ ਭਾਵ ਹੈ, ਮਦਰਿਆ ਦਾ ਭਾਵ ਹੈ, ਅਸੀਂ ਇਸ ਨੂੰ ਅਰਥ ਦੇ ਭਾਵ ਦੇ ਵਿੱਚ ਲੈਣਾ ਹੈ, ਇਸ ਦੇ ਅਰਥ ਲੈਣੇ ਨੇ ਕਿ ਅਸੀਂ ਇਸ ਤੋਂ ਕਿਸ ਤਰੀਕੇ ਨਾਲ ਪਰਹੇਜ਼ ਕਰਨਾ ਹੈ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਬਾਣੀ ਸਪਸ਼ਟ ਕੀਤਾ ਹੈ ਕਿ ਜੀਵ ਦੀ ਉਤਪਤੀ ਹੀ ਰਕਤ ਔਰ ਮਾਸ ਤੋਂ ਹੈ, ਤੇ ਨਿਕਲਣ ਤੋਂ ਬਾਅਦ ਉਸਨੇ ਇੱਕ ਨਵਾਂ ਮਤ ਔਰ ਧਰਮ ਚਲਾਤਾ, ਉਹ ਇਸ ਕਰਕੇ ਕਿਉਂਕਿ ਇਹ ਕਾਲ ਦੀ ਪੈਥੀ ਸੀ। ਸੰਤਾਂ ਨੇ ਮਤ ਔਰ ਧਰਮ ਨਹੀਂ ਚਲਾਇਆ, ਕਿਉਂ? ਕਿਉਂਕਿ ਅਸੀਂ ਇਸ ਮਜ਼ਬੂਨ ਨੂੰ ਸਮਝ ਨਹੀਂ ਸਕੇ। ਸੋ ਇਹ ਮਜ਼ਬੂਨ ਕੀ ਹੈ ਕਿ ਸਰੀਰ ਨੂੰ ਕਾਇਮ ਰੱਖਣ ਵਾਸਤੇ ਅਸੀਂ ਸਵਾਸਾਂ ਦੀ ਪ੍ਰਾਣ ਸ਼ਕਤੀ ਨੂੰ ਬਚਾਉਣਾ ਹੈ, ਔਰ ਪ੍ਰਾਣ ਸ਼ਕਤੀ ਨੂੰ ਬਚਾਉਣ ਵਾਸਤੇ ਅਸੀਂ ਗੁਰੂ ਦੇ ਉਪਦੇਸ਼ਾਂ ਅਨੁਸਾਰ ਇਸ ਸਰੀਰ ਨੂੰ ਸੱਚਮੁੱਚ ਦਾ ਸਾਤਵਿਕ ਅਸਰ ਦੇਣਾ ਹੈ। ਸਾਤਵਿਕ ਅਸਰ ਦਾ ਮਨ ਦੇ ਉੱਪਰ ਬੜਾ ਗਹਿਰਾ ਪ੍ਰਭਾਵ ਪੈਂਦਾ ਹੈ, ਔਰ ਮਨ ਨੂੰ ਹੀ ਅਸੀਂ ਨਿਸ਼ਚਲ ਕਰਨਾ ਹੈ, ਕਿਉਂਕਿ ਪਰਮਾਰਥੀ ਰਸਤੇ ਦੇ ਵਿੱਚ ਪਰਮਾਰਥ ਨੂੰ ਪ੍ਰਾਪਤ ਕਰਨਾ, ਪਰਮਾਰਥ ਦੀ ਜਿਹੜੀ ਮੰਜ਼ਿਲ ਹੈ, ਆਤਮਾ ਦਾ ਸਿਮਟਣਾ, ਔਰ ਪਰਮਾਤਮਾ ਯਾਨੀ ਕਿ ਜੋਤ ਔਰ ਆਵਾਜ਼ ਦੇ ਦੀਦਾਰ ਕਰਨੇ, ਔਰ ਸੁਣਨਾ ਕਿੰਨੇ ਸੀ? ਆਤਮਾ ਨੇ। ਔਰ ਆਤਮਾ ਕਦੋਂ ਸਿਮਟੇਗੀ? ਜਦੋਂ ਇਸ ਬੋਝ ਤੋਂ ਨਿਕਲੇਗੀ, ਇਸ ਮੈਲ ਤੋਂ ਨਿਕਲੇਗੀ। ਔਰ ਮੈਲ ਕਦੋਂ ਹਟੇਗੀ? ਜਦੋਂ ਅਸੀਂ ਸਾਤਵਿਕ ਅਸਰ ਨੂੰ, ਉਸ ਅੰਮ੍ਰਿਤ ਨੂੰ, ਸੱਚ ਨੂੰ ਪ੍ਰਾਪਤ ਕਰਾਂਗੇ, ਔਰ ਤਾਂ ਹੀ ਹੋਏਗਾ ਜਦੋਂ ਸਰੀਰ ਜੋ ਹੈ ਨਿਰੋਗੀ ਹੋਏਗਾ। ਹੁਣ ਸਰੀਰ ਨੂੰ ਨਿਰੋਗੀ ਰੱਖਣ ਵਾਸਤੇ ਅਸੀਂ ਇਸ ਨੂੰ ਜਿੱਥੇ ਹਲਕਾ ਭੋਜਨ ਦੇਣਾ ਹੈ, ਉੱਥੇ ਗੁਰੂ ਸਾਹਿਬ ਇਹ ਵਹਿਮ ਵੀ ਸਪਸ਼ਟ ਕਰਦੇ ਨੇ ਕਿ ਸਾਨੂੰ ਇੱਕ ਸੀਮਾ ਦੇ ਅੰਦਰ ਰਹਿ ਕਰਕੇ ਕੰਮ ਕਰਨਾ ਪਏਗਾ। ਇੱਕ ਉਦਾਹਰਣ ਵੀ ਸਤਿਗੁਰੂ ਦੇ ਰਹੇ ਨੇ, ਸਨ 50 ਦੇ ਕਰੀਬ ਦੀ ਗੱਲ ਹੈ, ਅਮਰੀਕਾ ਦੇ ਵਿੱਚ ਇੱਕ ਪਲੇਨ ਜੋ ਹੈ, ਇੱਕ ਮਤਲਬ ਪਹਾੜ ਦੇ ਵਿੱਚ ਕਰੈਸ਼ ਹੋ ਗਿਆ। ਉਹ ਪਹਾੜ ਜਿਹੜੇ ਸਨ ਬਰਫੀਨੀ ਬਰਫ ਵਾਲੇ ਪਹਾੜ ਸਨ, ਔਰ ਚਾਹ ਕਰਕੇ ਵੀ ਉਹਨਾਂ ਦੀ ਪੜਤਾਲ ਨਹੀਂ ਕੀਤੀ ਜਾ ਸਕੀ, ਯਾਨੀ ਕਿ ਉਹ ਲਾਸ਼ਾਂ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਾ। ਉਹ ਜਹਾਜ਼ ਜੋ ਹੈ ਇਸ ਤਰੀਕੇ ਦੇ ਨਾਲ ਕਰੈਸ਼ ਹੋਇਆ ਕਿ ਉਸ ਦੇ ਅੰਦਰ ਜਿਹੜੇ ਜੀਵ ਮੌਜੂਦ ਸਨ ਉਹ ਕੋਈ 60-70 ਦੇ ਕਰੀਬ ਸਨ, ਉਹ ਸਾਰੇ ਦੇ ਸਾਰੇ ਬਚ ਗਏ, ਯਾਨੀ ਕਿ ਉਹਨਾਂ ਨੂੰ ਮੌਤ ਦੀ ਪ੍ਰਾਪਤੀ ਨਹੀਂ ਹੋਈ, ਪਰ ਉਹ ਇਸ ਲਾਇਕ ਵੀ ਨਹੀਂ ਹੋ ਸਕੇ ਕਿ ਉਹ ਆਪਣੇ ਯਾਨੀ ਕਿ ਪ੍ਰਿਥਵੀ ਨੂੰ ਪ੍ਰਾਪਤ ਕਰ ਸਕਣ। ਉਹ ਪਹਾੜ ਦੇ ਵਿੱਚ ਹੀ ਫਸੇ ਰਹਿ ਗਏ, ਔਰ ਚਾਰੋਂ ਪਾਸੇ ਇਤਨੀ ਮਤਲਬ ਬਰਫ਼ ਪਹੁੰਚ ਗਈ, ਬਰਫ਼ਾਨੀ ਤੂਫਾਨ ਆਏ ਕਿ ਉਹ ਜਹਾਜ਼ ਔਰ ਉਹ ਚਾਰੋਂ ਪਾਸੇ ਇੱਕ ਗੁੰਬਦ ਜਿਹਾ ਬਣ ਗਿਆ, ਯਾਨੀ ਕਿ ਉਹਨਾਂ ਦੀ ਖੋਜ ਕਰਨ ਵਾਲੀ ਜਿਤਨੀਆਂ ਵੀ ਟੀਮਾਂ ਆਈਆਂ ਉਹਨਾਂ ਨੂੰ ਲੱਭ ਨਹੀਂ ਸਕੇ। ਤੋ ਅੰਦਰ ਜਿਹੜੇ ਜੀਵ ਰਹਿ ਰਹੇ ਸਨ, ਹੁਣ ਸਾਧ ਸੰਗਤ ਜੀ ਵਿਚਾਰ ਕਰਕੇ ਦੇਖੋ, ਇਨਸਾਨੀ ਜਨਮ ਬਹੁਤ ਕੀਮਤੀ ਹੈ, ਉਸਦਾ ਜਿੰਦਾ ਰਹਿਣਾ ਬਹੁਤ ਜ਼ਰੂਰੀ ਹੈ। ਉਸ ਵੇਲੇ ਸਾਰੇ ਨਿਯਮ ਜਿਹੜੇ ਨੇ ਇੱਕ ਪਾਸੇ ਰੱਖ ਦੇਣੇ ਪੈਂਦੇ ਨੇ, ਕਿਉਂ? ਕਿਉਂਕਿ ਅਗਰ ਜੀਵਨ ਹੈ ਤੇ ਅਸੀਂ ਪਰਮਾਤਮਾ ਦੀ ਪ੍ਰਾਪਤੀ ਕਰ ਸਕਦੇ ਹਾਂ, ਔਰ ਅਗਰ ਜੀਵਨ ਨਹੀਂ ਹੈ ਤੇ ਅਸੀਂ ਪਰਮਾਤਮਾ ਦੀ ਪ੍ਰਾਪਤੀ ਕਰ ਹੀ ਨਹੀਂ ਸਕਦੇ, ਕਿਉਂ? ਸਵਾਮੀ ਜੀ ਨੇ ਆਪਣੀ ਬਾਣੀ ਸਪਸ਼ਟ ਕੀਤਾ ਹੈ, ਜਗਤ ਮੇਂ ਛਾਇਆ ਘੋਰ ਅੰਧਕਾਰ। ਸਵਾਮੀ ਤੁਲਸੀਦਾਸ ਜੀ ਨੇ ਵੀ ਇਹ ਤੁਕ ਦਾ ਉਚਾਰਨ ਕੀਤਾ ਹੈ, ਗੁਰੂ ਨਾਨਕ ਸਾਹਿਬ ਜੀ ਨੇ ਵੀ ਕੀਤਾ ਹੈ। ਕਿਉਂ ਕੀਤਾ ਹੈ? ਕਿਉਂ? ਕਿਉਂਕਿ ਇਸ ਜਗਤ ਦੇ ਵਿੱਚ ਅੰਧਕਾਰ ਕਿਸ ਚੀਜ਼ ਦਾ ਹੈ ਕਿ ਇਸ ਜੀਵਾਤਮਾ ਨੂੰ ਜਿੰਦਾ ਰਹਿਣ ਵਾਸਤੇ ਜੀਵਾਤਮਾ ਦੀ ਜ਼ਰੂਰਤ ਹੈ, ਯਾਨੀ ਜੀਵ ਜੀਵ ਨੂੰ ਖਾ ਕਰਕੇ ਜਿੰਦਾ ਹੈ। ਹੁਣ ਵਨਸਪਤੀ ਜਿਹੜੀ ਅਸੀਂ ਲੈ ਕਰਕੇ ਆਉਂਦੇ ਹਾਂ ਇਸ ਦੇ ਵਿੱਚ ਵੀ ਰੂਹਾਂ ਨੇ, ਔਰ ਉਸ ਦੇ ਉੱਤੇ ਜਿਹੜੇ ਪਸ਼ੂ ਪਰਿੰਦੇ ਨੇ ਉਹਨਾਂ 'ਚ ਵੀ ਰੂਹਾਂ ਨੇ। ਸਿਰਫ ਵਿਚਾਰ ਕਰਕੇ ਅਸੀਂ ਇਹ ਦੇਖਣਾ ਹੈ ਕਿ ਜਿੱਥੇ ਅਸੀਂ ਕੰਧ ਮੂਲ ਨੂੰ ਖਾਂਦੇ ਹਾਂ ਉੱਥੇ ਉਸਦਾ ਅਸਰ ਵੀ ਘੱਟ ਹੈ, ਯਾਨੀ ਸਾਤਵਿਕ ਅਸਰ ਹੈ, ਸਰੀਰ ਦੀ ਤਾਕਤ ਘੱਟ ਖਰਚ ਹੁੰਦੀ ਹੈ ਔਰ ਬਹੁਤ ਜਲਦੀ ਹਜ਼ਮ ਹੋ ਜਾਂਦਾ ਹੈ, ਔਰ ਮਨ ਜ਼ਿਆਦਾ ਚਲਾਇਮਾਨ ਨਹੀਂ ਹੁੰਦਾ, ਯਾਨੀ ਕਿ ਉਸਦਾ ਤਾਮਸਿਕ ਅਸਰ ਨਹੀਂ ਹੁੰਦਾ। ਔਰ ਅਗਰ ਇਹ ਅਸੀਂ ਗਲਤ ਤਰੀਕੇ ਦੇ ਨਾਲ ਕਮਾਈ ਗਈ ਮਾਇਆ ਦੇ ਨਾਲ ਇਹ ਕਮਾਈ ਵੀ ਲਿਆ ਕਰਕੇ ਯਾਨੀ ਇਹ ਵਸਤੂਆਂ ਲਿਆ ਕਰਕੇ ਖਾਂਦੇ ਹਾਂ ਤੇ ਤਦ ਵੀ ਅਸੀਂ ਉਹ ਮਾਸ ਤੋਂ ਵੀ ਪਹਿਲਾ ਅਸਰ ਇਹ ਵਸਤੂਆਂ ਪੈਦਾ ਕਰਦੀਆਂ ਨੇ, ਯਾਨੀ ਕਿ ਤਾਮਸਿਕ ਅਸਰ ਪੈਦਾ ਕਰਦੀਆਂ ਨੇ। ਸੋ ਇਹ ਸਾਰਾ ਮਜ਼ਮੂਨ ਜਿਹੜਾ ਹੈ ਇਹ ਵਿਚਾਰ ਕਰਨ ਵਾਲਾ ਹੈ, ਯਾਨੀ ਕਿ ਜਿਸ ਲਈ ਉਸ ਪਲੇਨ ਦੇ ਵਿੱਚ ਅੰਦਰ ਜੋ ਜੀਵਾਤਮਾ ਮੌਜੂਦ ਸਨ ਉਹਨਾਂ ਦੇ ਸਾਹਮਣੇ ਭੋਜਨ ਦੀ ਸਮੱਸਿਆ ਆਈ ਤੇ ਜੋ ਉਹਨਾਂ ਦਾ ਸਟਾਕ ਸੀਗਾ ਉਹ ਬਹੁਤ ਜਲਦੀ ਖਤਮ ਹੋ ਗਿਆ, ਕਿਉਂਕਿ ਚਾਰੋਂ ਤਰਫ ਬਰਫ਼ ਸੀ, ਯਾਨੀ ਕਿ ਮਾਈਨਸ ਦੇ ਵਿੱਚ ਟੈਂਪਰੇਚਰ ਚਲਾ ਗਿਆ, ਉਹ ਸਾਰੀ ਵਸਤੂਆਂ ਜਿਹੜੀਆਂ ਸਨ ਉਹ ਖਾਣ ਦੇ ਲਾਇਕ ਨਾ ਰਹੀਆਂ, ਯਾਨੀ ਕਿ ਇਹ ਅਵਸਥਾ ਹੋ ਗਈ ਕਿ ਉਹਨਾਂ ਨੂੰ ਜਲ ਪੀਣ ਵਾਸਤੇ ਵੀ ਬੜੀ ਮੁਸ਼ਕਲ ਆ ਪਈ ਤੇ ਹੁਣ ਕਿਸ ਤਰੀਕੇ ਨਾਲ ਉਹ ਜਿੰਦਾ ਰਹਿ ਸਕਦੇ ਸੀ। ਹੁਣ ਉਹਦੇ ਵਿੱਚ ਕੁਝ ਬਜ਼ੁਰਗ ਵੀ ਸਨ ਜਿਹੜੇ ਬਹੁਤ ਜਲਦੀ ਜੋ ਹੈ ਇਸ ਸਥਿਤੀ ਨੂੰ ਬਰਦਾਸ਼ਤ ਨਹੀਂ ਕਰ ਸਕੇ, ਯਾਨੀ ਕਿ ਉਹਨਾਂ ਨੂੰ ਚੋਲਾ ਛੱਡਣਾ ਪਿਆ। ਹੁਣ ਉਹਦੇ ਵਿੱਚੋਂ ਕੁਝ ਜਵਾਨ ਵੀ ਸਨ ਜਿਨ੍ਹਾਂ ਦੇ ਵਿੱਚ ਹਿੰਮਤ ਜ਼ਿਆਦਾ ਸੀ, ਪ੍ਰਾਣ ਸ਼ਕਤੀ ਨੇ ਜ਼ਿਆਦਾ ਕੰਮ ਕੀਤਾ, ਔਰ ਉਹਨਾਂ ਨੇ ਕੀ ਕੀਤਾ ਕਿ ਜਿਸ ਵੇਲੇ ਉਹਨਾਂ ਨੇ ਚੋਲਾ ਛੱਡਿਆ ਉਹ ਮੁਰਦੇ ਜਿਹੜੇ ਸਨ ਉਹਨਾਂ ਨੇ ਉਸ ਦੇ ਟੁਕੜੇ ਕੀਤੇ ਔਰ ਉਹਨਾਂ ਦੇ ਮਾਸ ਨੂੰ ਬੜੇ ਤਰੀਕੇ ਦੇ ਨਾਲ ਰਗੜ ਰਗੜ ਕੇ ਗਰਮੀ ਪੈਦਾ ਕਰਕੇ ਔਰ ਉਹਦੇ ਵਿੱਚੋਂ ਖੂਨ ਦੀਆਂ ਕੁਛ ਬੂੰਦਾਂ, ਯਾਨੀ ਕਿ ਉਸ ਵੇਲੇ ਜਲ ਔਰ ਖੂਨ ਮਿਲਿਆ ਜੁਲਿਆ ਸੀ ਔਰ ਕੁਝ ਉਹਦੇ ਵਿੱਚ ਬਰਫ਼ ਔਰ ਉਸਦੇ ਆਪਣੇ ਸਰੀਰ ਦੀ ਗਰਮੀ ਦੇ ਕਰਕੇ ਕੁਛ ਬੂੰਦਾਂ ਪ੍ਰਾਪਤ ਕਰਕੇ 2-4-6 ਦਿਨ ਬਾਅਦ ਉਹਨਾਂ ਨੇ ਉਸਦਾ ਸੇਵਨ ਕੀਤਾ ਔਰ ਕੁਛ ਸੀਮਾ ਤੱਕ ਉਸ ਮਾਸ ਦਾ ਵੀ ਬਖਸ਼ਣ ਕੀਤਾ ਜੋ ਕਿ ਇਨਸਾਨੀ ਮਾਸ ਸੀਗਾ। ਔਰ ਇਸ ਤਰੀਕੇ ਦੇ ਨਾਲ ਸਾਧ ਸੰਗਤ ਜੀ ਉਹਨਾਂ ਨੇ ਕੋਈ 3 ਮਹੀਨੇ ਦੇ ਕਰੀਬ ਉਸ ਮਾਹੌਲ ਦੇ ਵਿੱਚ ਰਹਿ ਕਰਕੇ ਆਪਣੀ ਜ਼ਿੰਦਗੀ ਨੂੰ ਕਾਇਮ ਕੀਤਾ। ਉਸ ਦੇ ਵਿੱਚੋਂ ਕੋਈ ਮਤਲਬ ਤਕਰੀਬਨ ਅੱਧੇ ਕੁ ਬੰਦੇ ਜਿਹੜੇ ਸਨ ਉਹ ਮੌਤ ਨੂੰ ਪ੍ਰਾਪਤ ਹੋ ਗਏ ਔਰ ਅੱਧੇ ਬੰਦੇ ਜਿਹੜੇ ਜੀਵਿਤ ਹੋਏ ਜਿਹੜੇ ਆਪਣੇ ਆਪ ਦੇ ਬਹੁਤ ਅਸੂਲਾਂ ਦੇ ਪੱਕੇ ਸਨ, ਅਖੀਰੀ ਹਾਲਤ ਦੇ ਵਿੱਚ ਜਾ ਕਰਕੇ ਉਹਨਾਂ ਸਾਰੇ ਬੰਦਿਆਂ ਨੇ ਆਪਣੇ ਸਾਰੇ ਅਸੂਲ ਇੱਕ ਪਾਸੇ ਰੱਖਦੇ ਉਹ ਸਿਰਫ ਆਪਣੀ ਜ਼ਿੰਦਗੀ ਨੂੰ ਕਾਇਮ ਰੱਖਣ ਵਾਸਤੇ ਉਹਨਾਂ ਨੇ ਆਪਣੇ ਹੀ ਉਹ ਭਰਾਵਿਆਂ ਦਾ ਯਾਨੀ ਕਿ ਆਪਣੇ ਯਾਤਰੀਆਂ ਦਾ ਜੋ ਉਹਨਾਂ ਦੇ ਸਹਿ ਯਾਤਰੀ ਸਨ ਉਹਨਾਂ ਦਾ ਮਾਸ ਔਰ ਖੂਨ ਦਾ ਬਖਸ਼ਣ ਕਰਕੇ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਕਾਇਮ ਰੱਖਿਆ। ਔਰ ਜਦੋਂ ਫਿਰ ਇਸ ਜ਼ਿੰਦਗੀ ਨੂੰ ਕਾਇਮ ਰੱਖ ਕਰਕੇ 3 ਮਹੀਨੇ ਬਾਅਦ ਜਦੋਂ ਕੁਝ ਸੂਰਜ ਦੀ ਪ੍ਰਕਾਸ਼ ਦੀ ਗਰਮੀ ਪੈਦਾ ਹੋਈ ਉਹ ਬਰਫ਼ ਪਿਘਲੀ ਔਰ ਜਿਸ ਟੀਮਾਂ ਨੇ ਉਹਨਾਂ ਦੀ ਪੜਤਾਲਣਾ ਕੀਤੀ ਉਹਨਾਂ ਦੀ ਖੋਜ ਕੀਤੀ ਔਰ ਜਿਸ ਵੇਲੇ ਉਹਨਾਂ ਨੂੰ ਲਿਆ ਕਰਕੇ ਉਹਨਾਂ ਦੇ ਇੰਟਰਵਿਊ ਲਏ ਗਏ ਕਿਸ ਤਰੀਕੇ ਦੇ ਨਾਲ ਤੁਸੀਂ ਜਿੰਦਾ ਰਹੇ ਹੋ, ਹਾਲਾਂਕਿ ਇਹ ਮਜ਼ਮੂਨ ਜਿਹੜਾ ਹੈ ਕਈ ਸਾਲਾਂ ਤੱਕ ਕਈ ਦਸ਼ਕਾਂ ਤੱਕ ਬਿਲਕੁਲ ਗੁਪਤ ਰੱਖਿਆ ਗਿਆ, ਪਰ ਫਿਰ ਵੀ ਹੌਲੇ ਹੌਲੇ ਇਹ ਲੀਕ ਹੋ ਕਰਕੇ ਇਸ ਜਗਤ ਦੇ ਵਿੱਚ ਆ ਗਿਆ ਔਰ ਘੱਟ ਤੋਂ ਘੱਟ 20-25 ਸਾਲ ਪਹਿਲਾਂ ਦੀ ਗੱਲ ਹੈ ਕਿ ਇਸ ਜਗਤ ਦੇ ਵਿੱਚ ਇਹ ਪ੍ਰਚਾਰਿਤ ਕੀਤਾ ਗਿਆ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਕਾਇਮ ਰੱਖਿਆ। ਹੁਣ ਸਾਧ ਸੰਗਤ ਜੀ ਜ਼ਿੰਦਗੀ ਕਾਇਮ ਹੋ ਗਈ, ਕਰਮ ਤਾਂ ਵੀ ਬਣੇ, ਔਰ ਇਸ ਜੀਵਾਤਮਾ ਨੂੰ ਅਗਰ ਕੰਧ ਮੂਲ ਲਿਆ ਕਰਕੇ ਖਾਂਦੀ ਹੈ ਉਸ ਦੇ ਵਿੱਚ ਕਰਮ ਬਣਦੇ ਨੇ। ਬੇਸ਼ੱਕ ਉਸੇ ਤਰੀਕੇ ਦੇ ਨਾਲ ਗੁਰੂ ਸਾਹਿਬਾਂ ਨੇ ਸਪਸ਼ਟ ਕੀਤਾ ਹੈ ਕਿ ਮੁਰਗੀ ਦੀ ਸਜ਼ਾ ਘੱਟ ਹੈ, ਘੋੜੇ ਦੀ ਸਜ਼ਾ ਜ਼ਿਆਦਾ ਹੈ, ਔਰ ਇਨਸਾਨੀ ਕਤਲ ਕੀਤਾ ਜਾਏ ਤੇ ਉਹਦੀ ਸਜ਼ਾ ਮੌਤ ਵੀ ਹੋ ਸਕਦੀ ਹੈ। ਯਾਨੀ ਕਿ ਉਹਨਾਂ ਨੇ ਵੀ ਕਰਮ ਕੀਤੇ ਪਰ ਆਪਣੀ ਜ਼ਿੰਦਗੀ ਨੂੰ ਬਚਾ ਲਿਆ। ਹੁਣ ਅਗਰ ਜ਼ਿੰਦਗੀ ਬਚ ਗਈ ਹੈ ਸਾਧ ਸੰਗਤ ਜੀ, ਔਰ ਅਗਰ ਉਹ ਬਾਕੀ ਬਚੀ ਹੋਈ ਜ਼ਿੰਦਗੀ ਅਗਰ ਉਸ ਜੀਵਾਤਮਾ ਨੇ ਆਪਣੇ ਸਤਿਗੁਰ ਦੇ ਉਪਦੇਸ਼ ਉੱਪਰ ਆਪਣੀ ਅਸਤੀ ਨੂੰ ਕੁਰਬਾਨ ਕਰ ਦਿੱਤਾ ਹੈ ਤੇ ਜਿਤਨੇ ਵੀ ਕਰਮ ਉਹਨੇ ਕਰਮਾਂ ਦੀ ਮੈਲ ਇਕੱਠੀ ਕੀਤੀ ਸੀ, ਚਾਹੇ ਇਨਸਾਨੀ ਮਾਸ ਖਾ ਕਰਕੇ ਪੈਦਾ ਕੀਤੀ ਸੀ, ਸਰੀਰਕ ਫਿਜ਼ੀਕਲ ਰੂਪ ਦੇ ਵਿੱਚ, ਉਹ ਸਾਰੇ ਕਰਮਾਂ ਦਾ ਭੁਗਤਾਨ ਸਤਿਗੁਰੂ ਬੜੇ ਹੱਸ ਕੇ ਇਸ ਦੇਹ ਦੇ ਵਿੱਚ ਯਾਨੀ ਕਿ ਹੋਰ ਉੱਤਮ ਭੋਗੀ ਜੂਨਾ ਦੇ ਵੀ ਲਿਜਾ ਕਰਕੇ ਜਾਂ ਉਹਨਾਂ ਦੀ ਮੌਜ ਹੈ ਵੀ ਕਿਸ ਤਰੀਕੇ ਦੇ ਨਾਲ ਇੱਕ ਛਿਣ ਦੇ ਵਿੱਚ ਵੀ ਭੁਗਤਾਨ ਕਰਵਾ ਸਕਦੇ ਨੇ, ਇਹ ਸਤਿਗੁਰ ਦੀ ਤਾਕਤ ਹੈ। ਪਰ ਕਦੋਂ ਕਰਦੇ ਨੇ? ਜਦੋਂ ਅਸੀਂ ਆਪਣੀ ਹਸਤੀ ਮਿਟਾ ਦੇਈ ਹੈ, ਉਸ ਤੋਂ ਪਹਿਲੇ ਮਜ਼ਬੂਨ ਨੂੰ ਅਸੀਂ ਸਹੀ ਤਰੀਕੇ ਨਾਲ ਪਹਿਚਾਣ ਜਾਂ ਜਾਣ ਨਹੀਂ ਸਕਦੇ। ਉਸ ਤੋਂ ਅੱਗੇ ਗੁਰੂ ਸਾਹਿਬ ਸਪਸ਼ਟ ਉਪਦੇਸ਼ ਕਰਦੇ ਨੇ ਕਿ ਸ਼ਲਯ ਚਿਕਿਤਸਾ ਹੈ, ਯਾਨੀ ਕਿ ਇਸ ਚਿਕਿਤਸਾ ਦੇ ਵਿੱਚ ਇਸ ਸਰੀਰ ਦੇ ਵਿੱਚ ਕਈ ਅੰਗ ਐਸੇ ਨੇ ਜਿਹੜੇ ਕਿ ਆਪਣਾ ਕੰਮ ਕਰਨਾ ਬੰਦ ਕਰ ਦਿੰਦੇ ਨੇ। ਹੁਣ ਇੱਕ ਕਿਡਨੀ ਆ, ਉਹਨੇ ਕੰਮ ਕਰਨਾ ਬੰਦ ਕਰ ਦਿੱਤਾ, ਉਸ ਤੋਂ ਬਾਅਦ ਉਹਨੇ ਜ਼ਹਿਰ ਦਾ ਉਤਪਾਦਨ ਸ਼ੁਰੂ ਕਰਤਾ, ਯਾਨੀ ਕਿ ਉਹ ਫਿਲਟਰ ਨਹੀਂ ਕਰ ਰਹੀ। ਜ਼ਹਿਰ ਯਾਨੀ ਕਿ ਅੰਮ੍ਰਿਤ ਦੋਨਾਂ ਦੇ ਵਿੱਚ ਭਿੰਨ ਔਰ ਭੇਦ ਨਹੀਂ ਹੈ, ਦੋਨੋਂ ਇੱਕੋ ਹੀ ਅਵਸਥਾ 'ਚ ਲਿਜਾ ਕਰਕੇ ਖੂਨ ਦੇ ਵਿੱਚ ਬਾਹਰ ਦੇ ਬਾਹਰੋਂ ਦੌਰਾ ਜੋ ਹੈ ਇਸ ਸਰੀਰ ਨੂੰ ਦਿੱਤਾ ਜਾ ਰਿਹਾ। ਯਾਨੀ ਅੰਮ੍ਰਿਤ ਔਰ ਵਿਸ਼ ਦੋਨੋਂ ਮਿਲ ਕਰਕੇ ਇਸ ਸਰੀਰ ਦਾ ਕਿਤਨਾ ਨੁਕਸਾਨ ਕਰਦੇ ਨੇ, ਇਹ ਅਸੀਂ ਵਿਚਾਰ ਕਰ ਸਕਦੇ ਹਾਂ। ਯਾਨੀ ਕਿ ਸਰੀਰ ਦਾ ਅਗਰ ਕੋਈ ਅੰਗ ਕੰਮ ਕਰਨਾ ਬੰਦ ਕਰ ਦਿੰਦਾ ਹੈ ਤਾਂ ਉਸ ਵੇਲੇ ਡਾਕਟਰਾਂ ਨੂੰ ਇਹ ਸਟੈਪ ਲੈਣਾ ਪੈਂਦਾ ਕਿ ਇਸ ਅੰਗ ਨੂੰ ਕੱਟ ਕਰਕੇ ਇਸ ਸਰੀਰ ਤੋਂ ਅਲੱਗ ਕਰ ਦਿੱਤਾ ਜਾਏ, ਨਹੀਂ ਤਾਂ ਸਾਰਾ ਸਰੀਰ ਹੀ ਜ਼ਹਿਰ ਦੇ ਨਾਲ ਰੋਗੀ ਹੋ ਜਾਏਗਾ, ਯਾਨੀ ਕਿ ਮੌਤ ਨੂੰ ਪ੍ਰਾਪਤ ਕਰੇਗਾ। ਅਤੇ ਉਸ ਲਈ ਅਸੀਂ ਕੀ ਕਰਦੇ ਹਾਂ, ਯਾਨੀ ਸ਼ਲਯ ਚਿਕਿਤਸਾ ਦੇ ਸਭ ਤੋਂ ਪਹਿਲੇ ਇਨਸਾਨੀ ਖੂਨ ਦੀ ਲੋੜ ਪੈਂਦੀ ਹੈ। ਹੁਣ ਮਾਸ ਅਸੀਂ ਖਾਂਦੇ ਨਹੀਂ, ਅਸੀਂ ਪਸ਼ੂ ਦਾ ਖੂਨ ਪੀਂਦੇ ਨਹੀਂ, ਪਰ ਹੋਰ ਕਈ ਤਰੀਕੇ ਦੀ ਗਲਤ ਕਮਾਈ ਕਰਕੇ ਇਨਸਾਨ ਦਾ ਮਾਸ ਵੀ ਖਾਂਦੇ ਹਾਂ, ਖੂਨ ਵੀ ਪੀਂਦੇ ਹਾਂ। ਔਰ ਇਸ ਫਿਜ਼ੀਕਲ ਰੂਪ ਦੇ ਵਿੱਚ ਜਦੋਂ ਅਸੀਂ ਸ਼ਲਯ ਚਿਕਿਤਸਾ ਨੂੰ ਅਪਣਾਉਂਦੇ ਹਾਂ, ਜੋ ਕਿ ਬਹੁਤ ਹੀ ਜ਼ਰੂਰੀ ਹੈ, ਕਿਸ ਕਰਕੇ ਜ਼ਰੂਰੀ ਹੈ ਕਿ ਇਨਸਾਨੀ ਜੀਵਨ ਨੂੰ ਬਚਾਉਣਾ ਹੈ, ਉਸ ਵੇਲੇ ਅਸੀਂ ਬੜੇ ਹੱਸ ਕਰਕੇ ਇਸ ਮਾਸ ਔਰ ਇਸ ਖੂਨ ਨੂੰ ਵੀ ਅਸੀਂ ਇਸ ਨੜੀਆਂ ਦੇ ਵਿੱਚ ਦਾਖਲ ਕਰਵਾਉਂਦੇ ਹਾਂ, ਉਸਦਾ ਸੇਵਨ ਕਰਦੇ ਹਾਂ। ਤਾਂ ਵਿਚਾਰ ਕਰਕੇ ਦੇਖੋ, ਅਸੀਂ ਇਸ ਦੇ ਨਾਲ ਨਫ਼ਰਤ ਨਹੀਂ ਕਰਨਾ। ਅਗਰ ਅਸੀਂ ਨਫ਼ਰਤ ਕਰਾਂਗੇ, ਇੱਕ ਨਵਾਂ ਮਤ ਔਰ ਧਰਮ ਚੱਲ ਪਏਗਾ। ਜਿੱਥੇ ਪਹਿਲੇ ਇਤਨੇ ਮਤ ਔਰ ਧਰਮ ਚੱਲ ਰਹੇ ਨੇ, ਅਸੀਂ ਫਿਰ ਆਪਣੇ ਆਪ ਨੂੰ ਕੈਦੀ ਬਣਾ ਲਵਾਂਗੇ। ਇਹ ਵਿਚਾਰ ਕਰਨ ਦਾ ਮਜਬੂਰ ਹੈ ਕਿ ਅਸੀਂ ਮਾਸ ਦਾ ਪਰਹੇਜ ਕਿਉਂ ਕਰਨਾ ਹੈ, ਸ਼ਰਾਬ ਦਾ ਪਰਹੇਜ ਕਿਉਂ ਕਰਨਾ ਹੈ। ਕਿਉਂ? ਕਿਉਂਕਿ ਇਹ ਦੋਨੋਂ ਵਿਸ਼ ਦਾ ਰੂਪ, ਵਿਸ਼ ਦਾ ਕੰਮ ਕਰਦੇ ਨੇ। ਉਸ ਦੇ ਨਾਲ ਹੀ ਸਤਿਗੁਰੂ ਇੱਕ ਆਂਕੜਾ ਇਹ ਵੀ ਦੇ ਰਹੇ ਨੇ ਕਿ ਇਹ ਵੀ ਸੱਚਾਈ ਹੈ ਕਿ ਇਸ ਸ੍ਰਿਸ਼ਟੀ ਦੇ ਵਿੱਚ ਜਿਤਨੇ ਵੀ ਜੀਵ ਮੌਜੂਦ ਨੇ, ਅਗਰ ਇਹ ਸਾਰਿਆਂ ਨੂੰ ਮਾਸ ਦੇਣਾ ਬੰਦ ਕਰ ਦਿੱਤਾ ਜਾਏ, ਚਾਹੇ ਉਹ ਇਨਸਾਨੀ ਮਾਸ ਹੈ, ਚਾਹੇ ਉਹ ਪਸ਼ੂ ਦਾ ਹੈ, ਚਾਹੇ ਪਰਿੰਦੇ ਦਾ ਹੈ, ਤੇ ਇਸ ਜਗਤ ਦੇ ਵਿੱਚ, ਇਸ ਪ੍ਰਿਥਵੀ ਦੇ ਵਿੱਚ ਅਨਾਜ ਦੇ ਰੂਪ ਦੇ ਵਿੱਚ, ਬਨਸਪਤੀ ਦੇ ਰੂਪ ਦੇ ਵਿੱਚ, ਫਲ ਦੇ ਰੂਪ ਦੇ ਵਿੱਚ ਇਤਨਾ ਉਤਪਾਦਨ ਨਹੀਂ ਹੈ ਕਿ ਸਾਰੀ ਸ੍ਰਿਸ਼ਟੀਆਂ ਦੇ ਭੋਜਨ ਦਾ ਰੂਪ ਜੋ ਹੈ ਦਿੱਤਾ ਜਾ ਸਕੇ। ਯਾਨੀ ਕਿ ਦੋ ਤਿਹਾਈ ਤੋਂ ਵੱਧ ਸ੍ਰਿਸ਼ਟੀ ਜਿਹੜੀ ਹੈ ਉਹ ਮਾਸ ਦੇ ਉੱਪਰ ਨਿਰਭਰ ਹੈ। ਯਾਨੀ ਕਿ ਮਾਸ ਨੂੰ ਅਗਰ ਹਟਾ ਦਿੱਤਾ ਜਾਏ ਤੇ ਇਹ ਜਿਹੜੀਆਂ ਸਾਤਵਿਕ ਵਸਤੂਆਂ ਨੇ ਕਦੇ ਵੀ ਸ੍ਰਿਸ਼ਟੀ ਦੇ ਭੋਜਨ ਦੇ ਰੂਪ ਦੇ ਵਿੱਚ ਪ੍ਰਤਿਪਾਲਨਾ ਨਹੀਂ ਕਰ ਸਕਦੀਆਂ, ਤਾਂ ਇਸ ਸੱਚਾਈ ਤੋਂ ਵੀ ਅਸੀਂ ਮੂੰਹ ਨਹੀਂ ਮੋੜਨਾ। ਸੋ ਸਤਿਗੁਰੂ ਜਦੋਂ ਵੀ ਆਉਂਦੇ ਨੇ ਸ੍ਰਿਸ਼ਟੀ ਦਾ ਸੁਧਾਰ ਕਰਨ ਵਾਸਤੇ ਨਹੀਂ ਆਉਂਦੇ, ਉਹ ਜਗ੍ਹਾ ਜਗ੍ਹਾ ਘਰ ਘਰ ਜਾ ਕਰਕੇ ਸੱਚ ਦਾ ਉਪਦੇਸ਼ ਦਿੰਦੇ ਨੇ। ਅਸੀਂ ਸੱਚ ਦੇ ਉਪਦੇਸ਼ ਦੇ ਉੱਪਰ ਅਮਲ ਕਰਨਾ ਹੈ, ਇਸ ਮਜ਼ਬੂਨ ਨੂੰ ਪਹਿਚਾਣਨਾ ਹੈ। ਹੁਣ ਜਿਹੜੇ ਇਸ ਜਗਤ ਦੇ ਵਿੱਚ ਰਹਿ ਕਰਕੇ ਸੀਖ ਕਬਾਬ ਮਾਸ ਸ਼ਰਾਬ ਦੇ ਵਿੱਚ ਮਸਤ ਨੇ, ਇਸ ਸਰੀਰ ਨੂੰ ਜ਼ਹਿਰ ਦੇ ਰਹੇ ਨੇ, ਇਸ ਸਰੀਰ ਦੇ ਵਿੱਚ ਜਿਤਨਾ ਵੀ ਵਿਸ਼ ਪੈਦਾ ਹੋ ਰਿਹਾ ਹੈ ਸਵਾਸਾਂ ਦੀ ਪੂੰਜੀ ਖਰਚ ਕਰਕੇ, ਕਿਸ ਤਰੀਕੇ ਦੇ ਨਾਲ ਭੋਗਾਂ ਵਿਲਾਸਾਂ ਦੇ ਵਿੱਚ, ਕਿਸ ਤਰੀਕੇ ਦੇ ਨਾਲ ਸਾਹ ਸਾਹ ਹੋ ਕਰਕੇ ਇਸ ਜਗਤ ਨੂੰ ਭੋਗ ਰਹੇ ਨੇ, ਖਰਚ ਕਰ ਰਹੇ ਨੇ, ਆਪਣੀ ਮੌਤ ਦੀ ਤਰਫ ਨਜ਼ਦੀਕ ਜਾ ਰਹੇ ਨੇ, ਔਰ ਬਹੁਤ ਜਲਦੀ ਮੌਤ ਨੂੰ ਪ੍ਰਾਪਤ ਵੀ ਕਰ ਲੈਣਗੇ, ਇਹ ਜਗਤ ਨੂੰ ਮਿੱਠਾ ਕਰਕੇ ਜਾਣ ਰਹੇ ਨੇ, ਉਹਨਾਂ ਨੂੰ ਸੋਝੀ ਨਹੀਂ, ਗਿਆਨ ਨਹੀਂ, ਉਹਨਾਂ ਦੇ ਕਰਮ ਇਸ ਲਾਇਕ ਨਹੀਂ ਬਣ ਸਕੇ ਕਿ ਸੱਚ ਨੂੰ ਪ੍ਰਾਪਤ ਕਰ ਸਕਣ। ਸੋ ਅਸੀਂ ਉਹਨਾਂ ਦੀ ਤਰਫ ਖਿਆਲ ਨਹੀਂ ਕਰਨਾ, ਅਸੀਂ ਉਸ ਤਰਫ ਖਿਆਲ ਕਰਨਾ। ਸਾਧ ਸੰਗਤ ਜੀ, ਯਾਦ ਰੱਖਣਾ, ਅਗਰ ਕੋਈ ਜੀਵਾਤਮਾ ਆਪਣੇ ਪੂਰੇ ਜਨਮ ਦੇ ਵਿੱਚ, ਚਾਹੇ 80 ਸਾਲ ਦਾ ਹੈ, ਚਾਹੇ 100 ਸਾਲ ਦਾ ਹੈ, ਅਗਰ ਆਪਣੇ ਮਨ ਨੂੰ ਮਨਾ ਲੈਂਦੀ ਹੈ, ਆਪਣੇ ਆਪ ਨੂੰ ਠੀਕ ਰਸਤੇ ਤੇ ਲੈ ਜਾਂਦੀ ਹੈ, ਤੇ ਵਿਚਾਰ ਕਰਕੇ ਦੇਖ ਲਓ, ਉਸਨੇ ਪੁੰਨ ਖੱਟ ਲਿਆ। ਉਹ ਹਜ਼ਾਰੋਂ ਕਰੋੜੋਂ ਦਾਨ ਕੀਤਿਆਂ ਤੋਂ ਵੀ ਵੱਡਾ ਪੁੰਨ ਹੈ ਜਿਸਨੇ ਆਪਣੀ ਜੀਵਾਤਮਾ ਨੂੰ ਆਵਾਗਮਨ ਤੋਂ ਮੁਕਤ ਕਰਾ ਲਿਆ, ਔਰ ਆਵਾਗਮਨ ਤੋਂ ਮੁਕਤ ਤਾਂ ਹੀ ਹੋਏਗੀ ਜਦੋਂ ਇਹ ਸਤਿਗੁਰ ਦੇ ਉਪਦੇਸ਼ਾਂ ਉੱਪਰ ਅਮਲ ਕਰੇਗੀ। ਸੋ ਅਸੀਂ ਇਸ ਜਗਤ ਨੂੰ ਜੋ ਉਪਦੇਸ਼ ਹੈ ਕਿ ਸਰੀਰ ਵਾਸਤੇ ਮਾਸ ਨੁਕਸਾਨ ਹੈ, ਇਹ ਸਾਰੀਆਂ ਜੀਵਾਤਮਾ ਵਾਸਤੇ ਯਾਨੀ ਕਿ ਮਨੁੱਖੇ ਜਨਮ ਵਾਸਤੇ ਹੈ, ਪਰ ਉਹਨਾਂ ਵਾਸਤੇ ਨਿਯਮ ਦੇ ਰੂਪ ਦੇ ਵਿੱਚ ਹੈ ਜਿਹੜੇ ਸਤਿਗੁਰੂ ਨੂੰ ਪ੍ਰਾਪਤ ਕਰਨਾ ਚਾਹੁੰਦੀਆਂ ਨੇ, ਉਸ ਪਰਮਾਤਮਾ ਨੂੰ ਪ੍ਰਾਪਤ ਕਰਨੀਆਂ ਚਾਹੁੰਦੀਆਂ, ਇਸ ਜਨਮ ਮਰਨ ਦੇ ਰੋਗ ਤੋਂ ਮੁਕਤ ਹੋਣੀਆਂ ਚਾਹੁੰਦੀਆਂ। ਅਗਰ ਕੋਈ ਜੀਵਾਤਮਾ ਇਸ ਰੋਗ ਤੋਂ ਮੁਕਤੀ ਹੋਣਾ ਨਹੀਂ ਚਾਹੁੰਦੀ, ਅਗਰ ਕੋਈ ਕੈਦੀ ਜੇਲ੍ਹ ਚੋਂ ਨਿਕਲਣਾ ਹੀ ਨਹੀਂ ਚਾਹੁੰਦਾ, ਤੇ ਉਸ ਨੂੰ ਕੀ ਫਰਕ ਪੈਂਦਾ ਹੈ ਕਿ ਜੇਲ੍ਹ ਦਾ ਦਰਵਾਜ਼ਾ ਬੰਦ ਹੈ ਜਾਂ ਕਿ ਸਤਿਗੁਰਾਂ ਨੇ ਖੋਲ ਦਿੱਤਾ ਹੈ। ਅਗਰ ਅਸੀਂ ਸਤਿਗੁਰਾਂ ਦੀ ਸ਼ਰਨ ਲਈ ਹੈ, ਉਹਨਾਂ ਕੋਲ ਨਾਮ ਲਿਆ, ਅੰਮ੍ਰਿਤ ਛਕਿਆ, ਤੇ ਸਾਡਾ ਫਰਜ਼ ਬਣ ਜਾਂਦਾ ਹੈ ਕਿ ਉਹਨਾਂ ਨੇ ਦਰਵਾਜ਼ਾ ਖੋਲ ਦਿੱਤਾ ਹੈ, ਉਸ ਦਰਵਾਜ਼ੇ ਤੋਂ ਨਿਕਲ ਕੇ ਅਸੀਂ ਦੌੜ ਜਾਈਏ, ਐਸੇ ਤਰੀਕੇ ਨਾਲ ਦੌੜੀਏ ਕਿ ਸਾਹ ਸਾਹ ਹੋ ਜਾਈਏ, ਪਿੱਛੇ ਮੁੜ ਕਰਕੇ ਵੀ ਨਾ ਦੇਖੀਏ। ਅਗਰ ਅਸੀਂ ਸਾਹ ਲੈਣ ਵਾਸਤੇ ਰੁਕੀਏ ਤੇ ਸਿਰਫ ਸੱਚਖੰਡ ਜਾ ਕਰਕੇ ਰੁਕੀਏ, ਉਸ ਸਤਿਗੁਰੂ ਦੀ ਗੋਦ ਵਿੱਚ ਜਾ ਕਰਕੇ ਵਿਸ਼ਰਾਮ ਕਰੀਏ, ਜਿੱਥੇ ਜਾ ਕਰਕੇ ਉਸ ਸਤਿਗੁਰੂ ਨੇ ਉਸ ਪਰਮਾਤਮਾ ਨੇ ਸਾਨੂੰ ਉਹ ਬਾਕੀ ਦੀ ਸਮਰੱਥਾ ਦੇਣੀ ਹੈ, ਇਸ ਲਾਇਕ ਬਣਾ ਦੇਣਾ ਹੈ ਕਿ ਅਸੀਂ ਉਸ ਅਨਾਮੀ ਨੂੰ ਜਾਣਨ ਦੇ ਕਾਬਲ ਬਣ ਸਕੀਏ। ਉਸ ਤੋਂ ਪਹਿਲੇ ਤੱਕ ਦਾ ਸਾਰਾ ਮਜ਼ਬੂਨ ਜੋ ਹੈ ਸਤਿਗੁਰੂ ਦੀ ਪੈਥੀ ਔਰ ਕਾਲ ਪੈਥੀ ਦੇ ਵਿੱਚ ਭ੍ਰਮਣ ਕਰਕੇ ਹੀ ਅਸੀਂ ਪ੍ਰਾਪਤ ਕਰ ਸਕਦੇ ਹਾਂ। ਪਰ ਕਦੋਂ? ਜਦੋਂ ਅਸੀਂ ਦੋਨੋਂ ਪੈਥੀਆਂ ਨੂੰ ਅੱਛੇ ਤਰੀਕੇ ਦੇ ਨਾਲ, ਸੂਖਮ ਤਰੀਕੇ ਦੇ ਨਾਲ ਵਿਚਾਰ ਕਰਕੇ ਧਾਰਨ ਕਰਾਂਗੇ, ਉਹ ਜਦ ਤੱਕ ਅਸੀਂ ਧਾਰਨ ਨਹੀਂ ਕਰਾਂਗੇ ਤਦ ਤੱਕ ਇਸ ਨੂੰ ਅਸੀਂ ਅਮਲੇ ਜਾਮਾ ਨਹੀਂ ਪਹਿਨਾ ਸਕਦੇ। ਸੋ ਸਾਧ ਸੰਗਤ ਜੀ, ਇਹ ਬਿਲਕੁਲ ਸਪਸ਼ਟ ਹੈ ਕਿ ਮਾਸ ਦਾ ਅਸੀਂ ਪਰਹੇਜ ਕਿਉਂ ਕਰਨਾ ਹੈ। ਇਸ ਕਰਕੇ ਪਰਹੇਜ ਕਰਨਾ ਹੈ ਕਿ ਇਸ ਸਰੀਰ ਵਾਸਤੇ ਇਹ ਬੋਝ ਹੈ, ਔਰ ਜਦੋਂ ਇਸ ਸਰੀਰ ਦੇ ਵਿੱਚ ਇਸ ਨੂੰ ਦਾਖਲ ਕੀਤਾ ਜਾਂਦਾ ਹੈ, ਤਕਨੀਕੀ ਰੂਪ ਦੇ ਵਿੱਚ ਗੁਰੂ ਸਾਹਿਬ ਸਪਸ਼ਟ ਕਰਦੇ ਨੇ ਕਿ ਇਸ ਦੇ ਵਿੱਚ ਜੋ ਪ੍ਰੋਟੀਨ ਔਰ ਫੈਟ ਦੀ ਕਿ ਸਰੀਰ ਦੇ ਵਿੱਚ ਜੋ ਐਨਜ਼ਾਈਮ ਸਿਕਰੇਸ਼ਨ ਹੁੰਦਾ ਹੈ ਉਹ ਇਤਨਾ ਘੱਟ ਹੁੰਦਾ ਹੈ ਕਿ ਇਸ ਦੀ ਇਹ ਸਾਰੀ ਮਾਤਰਾ ਨੂੰ ਉਹ ਡਾਈਜੈਸਟ ਨਹੀਂ ਕਰ ਸਕਦਾ, ਯਾਨੀ ਕਿ ਜਿੱਥੇ ਤੱਕ ਐਨਜ਼ਾਈਮ ਸਿਕਰੇਸ਼ਨ ਹੋਇਆ ਉੱਥੇ ਤੱਕ ਉਹ ਪ੍ਰੋਟੀਨ ਔਰ ਫੈਟਸ ਨੂੰ ਜੋ ਹੈ ਆਪਣੇ ਸਰੀਰ ਦੇ ਲਾਇਕ ਬਣਾ ਲੈਂਦਾ ਹੈ, ਬਾਕੀ ਦਾ ਜਿਹੜਾ ਹੈ ਉੱਥੇ ਪਿਆ ਸੜਦਾ ਹੈ, ਜਿਸ ਲਈ ਉਹ ਸੜਨ ਪੈਦਾ ਕਰਦਾ ਹੈ ਉਹ ਸਾਰਾ ਵਿਸ਼ ਦਾ ਰੂਪ ਲੈ ਲੈਂਦਾ ਹੈ ਔਰ ਇਹ ਵਿਸ਼ ਹੈ ਔਰ ਉਸਦੇ ਬਾਅਦ ਇਸ ਸਰੀਰ ਦੀ ਜੋ ਕਿਰਿਆ ਚੱਲਦੀ ਹੈ ਕਿਰਿਆ ਨੂੰ ਕਰਨ ਵਾਸਤੇ ਸੈੱਲ ਨੂੰ ਆਪਣੀ ਤਾਕਤ ਦੇਣੀ ਪੈਂਦੀ ਹੈ, ਜਿਸ ਦੇ ਅੰਦਰ ਪ੍ਰਾਣ ਸ਼ਕਤੀ ਇਹ ਸਵਾਸਾਂ ਦੀ ਪੂੰਜੀ ਖਰਚ ਹੁੰਦੀ ਹੈ ਔਰ ਜੋ ਜੋ ਇਹ ਤਾਕਤ ਖਰਚ ਹੁੰਦੀ ਹੈ ਤੇ ਉਹ ਤੇ ਉਹ ਡੈਡ ਹੁੰਦੇ ਨੇ ਔਰ ਡੈਡ ਹੋਣ ਤੋਂ ਬਾਅਦ ਇਸ ਨੂੰ ਨਵੇਂ ਸੈੱਲਾਂ ਦੀ ਲੋੜ, ਨਵੀਂ ਪ੍ਰਾਣ ਸ਼ਕਤੀ ਦੀ ਲੋੜ ਪੈਂਦੀ ਹੈ ਔਰ ਨਵੇਂ ਸੈੱਲਾਂ ਨੂੰ ਬਣਨ ਵਾਸਤੇ ਕੁਛ ਐਸੇ ਤਕਨੀਕੀ ਤੱਤਵਾਂ ਦੀ ਲੋੜ ਪੈਂਦੀ ਹੈ। ਸਾਧ ਜੀ ਅਗਰ ਇਹਨਾਂ ਤੱਤਵਾਂ ਦਾ ਨਾਂ ਲਿੱਤਾ ਜਾਏ ਇੱਥੇ ਤੇ ਬਹੁਤ ਸਾਰੀਆਂ ਰੂਹਾਂ ਇਸ ਰੂਹਾਨੀ ਗਿਆਨ ਤੋਂ ਦੂਰ ਹੋ ਜਾਣਗੀਆਂ, ਕਿਉਂਕਿ ਇਹਨਾਂ ਨੂੰ ਅਸੀਂ ਪਹਿਚਾਣ ਨਹੀਂ ਸਕਦੇ ਔਰ ਇਹ ਮਜਬੂਰ ਰੂਹਾਨੀਅਤ ਦਾ ਜੋ ਹੈ ਕੋਈ ਅਖਰੀ ਗਿਆਨ ਨਹੀਂ ਹੈ, ਇਹ ਆਤਮਾ ਔਰ ਪਰਮਾਤਮਾ ਦਾ ਪ੍ਰੇਮ ਦਾ ਗਿਆਨ ਹੈ, ਪਰ ਸਰੀਰ ਦਾ ਗਿਆਨ ਵੀ ਜੋ ਇਸ ਦੇ ਨਾਲ ਗਹਿਰਾ ਅਰਥ ਰੱਖਦਾ ਹੈ ਔਰ ਇਸ ਨੂੰ ਗੁਰੂ ਸਾਹਿਬ ਜੋ ਹੈ ਬੜੇ ਸਧਾਰਨ ਲਫ਼ਜ਼ਾਂ ਦੇ ਵਿੱਚ ਸਾਡੀ ਝੋਲੀਆਂ ਤਕਸੀਮ ਕਰ ਰਹੇ ਨੇ, ਇਸ ਕਰਕੇ ਉਹ ਤਕਨੀਕੀ ਲਫ਼ਜ਼ ਜਿਹੜੇ ਨੇ ਜਿਹੜੇ ਕਿ ਮੈਡੀਕਲ ਦੇ ਨਾਲ ਸੰਬੰਧ ਰੱਖਦੇ ਨੇ ਉਹਨਾਂ ਦਾ ਇਸਤੇਮਾਲ ਨਹੀਂ ਕਰ ਰਹੇ, ਸਿਰਫ਼ ਮੌਖਿਕ ਰੂਪ ਦੇ ਵਿੱਚ ਬਾਹਰੀ ਰੂਪ ਦੇ ਵਿੱਚ ਸਿਰਫ਼ ਇਤਨਾ ਸਮਝਾ ਰਹੇ ਨੇ ਕਿ ਅਸੀਂ ਕਿਸ ਤਰੀਕੇ ਦੇ ਨਾਲ ਪ੍ਰਾਣ ਸ਼ਕਤੀ ਨੂੰ ਖਰਚ ਕਰਨਾ ਹੈ, ਕਿਸ ਤਰੀਕੇ ਦੇ ਨਾਲ ਇਸ ਸਰੀਰ ਨੂੰ ਅਸੀਂ ਨਿਰੋਗੀ ਬਣਾਉਣਾ ਹੈ। ਤੋ ਅੰਦਰ ਜਿਸਲੇ ਮਾਸ ਜਾ ਕਰਕੇ ਪੂਰਾ ਤਰੀਕੇ ਦੇ ਨਾਲ ਡਾਈਜੈਸਟ ਨਹੀਂ ਹੁੰਦਾ, ਉਸਦੀ ਜੋ ਫੈਟ ਦੀ ਮਾਤਰਾ ਪ੍ਰੋਟੀਨ ਦੀ ਮਾਤਰਾ ਹੈ ਅਨਡਲੂਟ ਹੁੰਦੀ ਹੈ, ਉਹ ਬਲੱਡ ਦੇ ਵਿੱਚ ਭਰਮਣ ਕਰਦੀ ਹੈ, ਉਸ ਦੇ ਵਿੱਚ ਭਰਮਣ ਕਰਨ ਦੇ ਨਾਲ ਕੀ ਹੁੰਦਾ ਕਿਡਨੀ ਦੇ ਉੱਪਰ ਲੋਡ ਪੈਂਦਾ, ਕਿਡਨੀ ਵੀ ਹੱਥ ਖੜੇ ਕਰ ਦਿੰਦੀ ਹੈ ਔਰ ਜਿਸਲੇ ਬਾਰ ਬਾਰ ਇਸਦਾ ਭਰਮਣ ਹੁੰਦਾ ਤੇ ਜੋ ਨਲੀਆਂ ਹੁੰਦੀਆਂ ਖੂਨ ਲਿਜਾਣ ਵਾਲੀਆਂ ਜਾਂ ਹੋਰ ਅੰਦਰ ਦੇ ਅੰਗ ਨੇ ਜਿੱਥੇ ਜਿੱਥੇ ਦਾ ਖੂਨ ਜਾਂਦਾ ਹੈ ਉਹਨਾਂ ਦੇ ਕਿਸੇ ਨਾ ਕਿਸੇ ਕੋਨੇ ਦੇ ਵਿੱਚ ਇਹ ਰੁਕਣਾ ਸ਼ੁਰੂ ਹੋ ਜਾਂਦਾ ਹੈ। ਕਿਉਂ? ਕਿਉਂਕਿ ਐਨਜ਼ਾਈਮਸ ਇਤਨਾ ਹੈ ਨਹੀਂ ਜੋ ਇਸ ਨੂੰ ਡਿਲੂਟ ਕਰ ਸਕੇ ਔਰ ਬਿਨਾਂ ਡਿਲੂਟ ਕੀਤੇ ਇਸ ਲਾਇਕ ਨਹੀਂ ਬਣ ਸਕਦਾ ਕਿ ਇਹਨੂੰ ਊਰਜਾ ਦੇ ਰੂਪ ਦੇ ਵਿੱਚ ਇਹ ਸਰੀਰ ਯਾਨੀ ਕਿ ਇੰਧਨ ਦੇ ਰੂਪ ਦੇ ਵਿੱਚ ਇਸਤੇਮਾਲ ਕੀਤਾ ਜਾ ਸਕੇ। ਤੋ ਇਸ ਤੋਂ ਵਿਚਾਰ ਕਰਨ ਵਾਲੀ ਗੱਲ ਹੈ, ਜਿਸ ਲਈ ਅੰਦਰ ਦੇ ਵਿੱਚ ਇਕੱਠਾ ਹੁੰਦਾ ਉਸ ਦੇ ਨਾਲ ਕੁਛ ਯਾਨੀ ਕਿ ਕੋਲੈਸਟ੍ਰੋਲ ਦੀ ਲੈਵਲ ਜੋ ਹੈ ਉਹ ਮਾਤਰਾ ਵੱਧ ਜਾਂਦੀ ਹੈ। ਉਹ ਕੋਲੈਸਟ੍ਰੋਲ ਲੈਵਲ ਕੀ ਹੈ? ਇੱਕ ਤਰੀਕੇ ਦੇ ਨਾਲ ਰਸਤੇ ਦੇ ਵਿੱਚ ਨਾਲੀ ਦੇ ਵਿੱਚ ਜਿਸ ਤਰ੍ਹਾਂ ਕੂੜਾ ਕਰਕਟ ਇਕੱਠਾ ਹੋ ਜਾਂਦਾ ਉਸੇ ਤਰੀਕੇ ਦੇ ਨਾਲ ਕੋਲੈਸਟ੍ਰੋਲ ਹੈ ਉਹ ਜਾ ਕਰਕੇ ਰੁਕਾਵਟ ਪੈਦਾ ਕਰਦਾ, ਇਹ ਨਲੀਆਂ ਜਿਹੜੀਆਂ ਸਖਤ ਹੋ ਜਾਂਦੀਆਂ ਯਾਨੀ ਕਿ ਇਹਨਾਂ ਦਾ ਲਚੀਲਾਪਣ ਖਤਮ ਹੋ ਜਾਂਦਾ, ਇਸ ਦੇ ਅੰਦਰ ਰੁਕਾਵਟ ਪੈਦਾ ਹੁੰਦੀ ਹੈ, ਫੈਟਸ ਦੀ ਪਰਸੈਂਟੇਜ ਵੱਧ ਜਾਂਦੀ ਹੈ, ਦੀਵਾਰਾਂ ਦੇ ਅੰਦਰ ਜੋ ਹੈ ਸੰਕਰੀਆਂ ਹੋ ਜਾਂਦੀਆਂ, ਕਠੋਰ ਹੋ ਜਾਂਦੀਆਂ ਨੇ, ਕੋਲੈਸਟ੍ਰੋਲ ਲੈਵਲ ਵਧਣ ਦੇ ਨਾਲ ਯਾਨੀ ਕਿ ਗੰਦ ਰੁਕਣ ਨਾਲ ਇਸ ਹੱਡ ਦੇ ਉੱਪਰ ਸਾਰਾ ਜ਼ੋਰ ਪੈਂਦਾ। ਕਿਉਂ? ਹੱਡ ਨੇ ਸਾਰਾ ਕੰਮ ਕਰਨਾ, ਇਹ ਖੂਨ ਦਾ ਦੌਰਾ ਉਸੇ ਨੇ ਚਲਾਉਣਾ, ਕਿਡਨੀ ਨੇ ਇਸਦੀ ਸਫਾਈ ਕਰਨੀ ਹੈ, ਕਿਡਨੀ ਦੇ ਵਿੱਚ ਉਹ ਰੱਤ ਉਹ ਸਰਾਬ ਹੈ ਨਹੀਂ ਜਿਹੜਾ ਇਸ ਨੂੰ ਫਿਲਟਰ ਕਰ ਸਕੇ ਔਰ ਹੱਡ ਦੇ ਉੱਪਰ ਜ਼ੋਰ ਇਤਨਾ ਜ਼ਿਆਦਾ ਹੈ ਕਿਉਂਕਿ ਨਲੀਆਂ ਤੰਗ ਹੋ ਚੁੱਕੀਆਂ, ਉਸਦਾ ਨਤੀਜਾ ਕੀ ਹੁੰਦਾ ਹੈ ਕਿ ਇਹ ਚੋਲਾ ਜੋ ਹੈ ਇਸ ਜੀਵਾਤਮਾ ਨੂੰ ਛੱਡਣਾ ਪੈਂਦਾ, ਜਿਸ ਨੂੰ ਅਸੀਂ ਹਾਰਟ ਅਟੈਕ ਕਹਿੰਦੇ ਹਾਂ ਜਾਂ ਹਿਰਦੇ ਨਾਲ ਹੋਰ ਕਈ ਤਰੀਕੇ ਦੀਆਂ ਬਿਮਾਰੀਆਂ ਲੱਗ ਜਾਂਦੀਆਂ, ਇਹਨਾਂ ਬਿਮਾਰੀਆਂ ਤੋਂ ਇਹ ਜੀਵਾਤਮਾ ਫਿਰ ਬਚ ਨਹੀਂ ਸਕਦੀ। ਯਾਨੀ ਕਿ ਅਗਰ ਅਸੀਂ ਬਚਣਾ ਚਾਹੁੰਦੇ ਹਾਂ ਤਾਂ ਜ਼ਰੂਰੀ ਗੱਲ ਹੈ ਕਿ ਸਾਨੂੰ ਐਸੇ ਭੋਜਨ ਦਾ ਤਿਆਗ ਕਰਨਾ ਪਏਗਾ ਜਿਸ ਤੋਂ ਐਸੇ ਵਿਸ਼ ਉਤਪੰਨ ਹੁੰਦੇ ਨੇ, ਉਹਨਾਂ ਦੇ ਵਿੱਚ ਇਹ ਭੋਜਨ ਯਾਨੀ ਕਿ ਤਾਮਸਿਕ ਅਸਰ ਪੈਦਾ ਕਰਨ ਵਾਲੇ ਜਿਤਨੇ ਵੀ ਭੋਜਨ ਨੇ, ਚਾਹੇ ਉਹ ਮਾਸ ਹੈ, ਚਾਹੇ ਉਹ ਸ਼ਰਾਬ ਹੈ, ਚਾਹੇ ਚਾਹ ਕਾਫੀ ਹੈ, ਚਾਹੇ ਹੋਰ ਕਿਸੇ ਵੀ ਤਰੀਕੇ ਦਾ ਯਾਨੀ ਕਿ ਅਗਰ ਸਾਤਵਿਕ ਭੋਜਨ ਵੀ ਹੈ ਅਗਰ ਸੀਮਾ ਤੋਂ ਵੱਧ ਹੈ ਤੇ ਉਹ ਤਾਮਸਿਕ ਅਸਰ ਪੈਦਾ ਕਰਦਾ ਹੈ, ਤੇ ਅਸੀਂ ਜਿੱਥੇ ਮਾਸ ਦਾ ਪਰਹੇਜ਼ ਕਰਨੇ ਆ ਉੱਥੇ ਸਾਨੂੰ ਇਹ ਕੰਦ ਮੂਲ ਦਾ ਵੀ ਇਹ ਫਲਾਂ ਦਾ ਵੀ ਇੱਕ ਸੀਮਾ ਤੱਕ ਹੀ ਇਸਤੇਮਾਲ ਕਰਨਾ ਹੈ ਕਿਉਂਕਿ ਉਸ ਤੋਂ ਬਾਅਦ ਜੋ ਹੈ ਇਹਦਾ ਵੀ ਤਾਮਸਿਕ ਅਸਰ ਯਾਨੀ ਕਿ ਮਾਸ ਵਾਲਾ ਹੀ ਅਸਰ ਪੈਦਾ ਹੈ, ਯਾਨੀ ਕਿ ਚੋਲੇ ਦੇ ਵਿੱਚ ਬਿਮਾਰੀਆਂ ਹੀ ਉਤਪੰਨ ਹੋਣਗੀਆਂ ਔਰ ਅਗਰ ਅਸੀਂ ਬਿਮਾਰੀਆਂ ਤੋਂ ਬਚਣਾ ਹੈ ਇਸ ਜੀਵਾਤਮਾ ਨੂੰ ਨਿਰੋਗੀ ਕਰਨਾ ਹੈ ਤਾਂ ਜ਼ਰੂਰੀ ਗੱਲ ਹੈ ਕਿ ਸਤਿਗੁਰੂ ਦੀ ਇਸ ਪੈਥੀ ਨੂੰ ਯਾਨੀ ਕਿ ਇਸ ਪਰਹੇਜ਼ ਨੂੰ ਇਸਤੇਮਾਲ ਕਰਨਾ ਪਏਗਾ। ਉਹ ਜਦ ਤੱਕ ਅਸੀਂ ਇਹ ਇਸਤੇਮਾਲ ਨਹੀਂ ਕਰਾਂਗੇ ਤਦ ਤੱਕ ਅਸੀਂ ਇਸ ਸਰੀਰ ਨੂੰ ਨਾ ਤਾਂ ਨਿਰੋਗੀ ਕਰ ਸਕਦੇ ਹਾਂ ਨਾ ਹੀ ਉਸ ਸੱਚ ਨੂੰ ਪ੍ਰਾਪਤ ਕਰ ਸਕਦੇ ਹਾਂ। ਤੋ ਸਾਧ ਸੰਗਤ ਜੀ ਇਹ ਵਿਚਾਰ ਕਰਨ ਵਾਲੀ ਗੱਲ ਹੈ ਜਿੱਥੇ ਅਸੀਂ ਸਰੀਰ ਨੂੰ ਇਹ ਨਿਰੋਗੀ ਕਰਨ ਵਾਸਤੇ ਇਹ ਸਾਰੀਆਂ ਵਸਤੂਆਂ ਦਾ ਪਰਹੇਜ਼ ਕਰਨਾ ਹੈ, ਉੱਥੇ ਹੀ ਸਮਾਜ ਦੇ ਵਿੱਚ ਜੋ ਰੂਹਾਨੀਅਤ ਦਾ ਜੋ ਪਹਿਲੂ ਹੈ ਉਹਦੇ ਵਿੱਚ ਅਸੀਂ ਕਮਾਈ ਕਿਸ ਤਰੀਕੇ ਨਾਲ ਕਰਨੀ ਹੈ ਇਹ ਵੀ ਸਤਿਗੁਰਾਂ ਨੇ ਆਪਣੀ ਬਾਣੀ ਦੇ ਵਿੱਚ ਸਪਸ਼ਟ ਕਰ ਦਿੱਤਾ ਹੈ ਕਿ ਐਸੀ ਕਮਾਈ ਕਰਨੀ ਹੈ ਜੋ ਸੱਚੋ ਸੱਚ ਹੈ, ਉਹ ਸੱਚ ਤੋਂ ਬਿਨਾਂ ਕੀਤੀ ਗਈ ਕਮਾਈ ਅਗਰ ਉਹ ਕੰਧ ਮੂਲ ਵੀ ਹੈ ਤੇ ਉਹ ਵੀ ਜ਼ਹਿਰ ਯਾਨੀ ਕਿ ਤਾਮਸਿਕ ਅਸਰ ਪੈਦਾ ਕਰਦੀ ਹੈ, ਯਾਨੀ ਕਿ ਅਸੀਂ ਫਿਰ ਫਾਇਦਾ ਕੀ ਹੋਇਆ ਅਗਰ ਅਸੀਂ ਮਾਸ ਔਰ ਸ਼ਰਾਬ ਨੂੰ ਤਿਆਗ ਕੇ ਇੱਕ ਨਵਾਂ ਧਰਮ ਤੇ ਚਲਾ ਤਾ ਪਰ ਇਨਸਾਨ ਦਾ ਮਾਸ ਖਾਣਾ ਔਰ ਖੂਨ ਪੀਣਾ ਅਸੀਂ ਬੰਦ ਨਹੀਂ ਕੀਤਾ ਤਾਂ ਉਸ ਤੋਂ ਵੀ ਅਸੀਂ ਬਚ ਨਹੀਂ ਸਕਦੇ ਔਰ ਉਸ ਤੋਂ ਵੀ ਤੀਸਰਾ ਪਹਿਲੂ ਇਹ ਹੈ ਕਿ ਇਸ ਜਗਤ ਦੇ ਵਿੱਚ ਅਗਰ ਅਸੀਂ ਆਪਣੇ ਆਪ ਨੂੰ ਕਾਇਮ ਰੱਖਣਾ ਤੇ ਸਾਡੇ ਕਰਮਾਂ ਅਨੁਸਾਰ ਕੁਝ ਬਿਮਾਰੀਆਂ ਆਉਂਦੀਆਂ ਨੇ। ਸਾਧ ਸੰਗਤ ਜੀ ਕਰਮ ਦੀ ਬਿਮਾਰੀ ਕਰਮ ਦੇ ਨਾਲ ਜਾਏਗੀ ਪਰ ਅਸੀਂ ਵਿਚਾਰ ਕੀ ਕਰਨਾ ਹੈ ਕਿ ਇਸ ਜਨਮ ਦੇ ਵਿੱਚ ਆ ਕਰਕੇ ਜੋ ਸਾਨੂੰ ਕਰਮਾ ਸੰਧੜਾ ਖੇਤ ਯਾਨੀ ਕਿ ਨਵਾਂ ਕਰਮ ਬੀਜਣ ਵਾਸਤੇ ਖੇਤ ਮਿਲਿਆ ਉਹਦੇ ਵਿੱਚ ਅਸੀਂ ਇਸ ਤਰੀਕੇ ਦੀ ਕਿਰਿਆ ਕਰਨੀ ਹੈ ਜਿਸ ਦੇ ਨਾਲ ਸਾਡਾ ਮਨ ਜ਼ਿਆਦਾ ਚਲਾਇਮਾਨ ਨਾ ਹੋਏ। ਅਗਰ ਮਨ ਜ਼ਿਆਦਾ ਚਲਾਇਮਾਨ ਹੋ ਜਾਏਗਾ ਤਾਂ ਉਸਦਾ ਕੀ ਫਾਇਦਾ ਚਾਹੇ ਅਸੀਂ ਕੰਦ ਮੂਲ ਖਾਧੇ ਜਾਂ ਮਾਸ ਖਾਧਾ, ਯਾਨੀ ਕਿ ਅਸੀਂ ਬਚ ਨਹੀਂ ਸਕੇ ਕਰਮਾਂ ਦੀ ਗਤੀ ਤੋਂ। ਅਸੀਂ ਜਿੱਥੇ ਅਸੀਂ ਸਾਤਵਿਕ ਅਸਰ ਯਾਨੀ ਕਿ ਉਸ ਭੋਜਨ ਰਮਣ ਕਰਕੇ ਹੀ ਅਸੀਂ ਇਸ ਜਗ੍ਹਾ ਦੇ ਵਿੱਚ ਪ੍ਰਾਪਤ ਕਰ ਸਕਦੇ ਹਾਂ। ਅਗਰ ਅਸੀਂ ਸਤਿਗੁਰ ਦੇ ਉਪਦੇਸ਼ਾਂ ਅਨੁਸਾਰ ਨਹੀਂ ਰਮਦੇ, ਉਹਨਾਂ ਅਨੁਸਾਰ ਅਸੀਂ ਵਿਚਰਨ ਨਹੀਂ ਕਰਦੇ, ਤੇ ਅਸੀਂ ਚਾਹ ਕਰਕੇ ਵੀ ਕਦੇ ਵੀ ਉਸ ਸੱਚ ਨੂੰ ਪ੍ਰਾਪਤ ਜੋ ਹੈ ਨਹੀਂ ਕਰ ਸਕਾਂਗੇ। ਤਾਂ ਸਤਿਗੁਰਾਂ ਨੇ ਆਪਣੀ ਬਾਣੀ ਦੇ ਵਿੱਚ ਵੀ ਇਹ ਤੁੱਕ ਜਿਹੜੀ ਲਈ ਹੈ ਉਹ ਬਿਲਕੁਲ ਸਪਸ਼ਟ ਕੀਤੀ ਹੈ ਕਿ ਪ੍ਰਾਣੀ ਤੂੰ ਆਇਓ ਲਾਹਾ ਲੈਣ, ਯਾਨੀ ਕਿ ਹੇ ਪ੍ਰਾਣੀ ਤੂੰ ਇਸ ਸ੍ਰਿਸ਼ਟੀ ਦੇ ਵਿੱਚ ਆਇਆ ਕੀ ਕਰਨ ਹੈ, ਤੂੰ ਤੇ ਲਾਭ ਕਮਾਉਣ ਵਾਸਤੇ ਆਇਆ ਹੈ। ਔਰ ਇਸ ਸ੍ਰਿਸ਼ਟੀ ਦੇ ਵਿੱਚ ਲਾਭ ਕੀ ਹੈ? ਇੱਕੋ ਹੀ ਲਾਭ ਹੈ, ਇਸ ਜੀਵਾਤਮਾ ਦਾ ਉਸ ਮੂਲ ਦੇ ਵਿੱਚ ਮਿਲ ਜਾਣਾ, ਇਸ ਜਨਮ ਮਰਨ ਦੇ ਰੋਗ ਚੋਂ ਨਿਕਲ ਜਾਣਾ, ਯਾਨੀ ਕਿ ਨਿਰੋਗੀ ਹੋ ਜਾਣਾ। ਜਿਸ ਤਰ੍ਹਾਂ ਇਸ ਸਰੀਰ ਨੂੰ ਨਿਰੋਗੀ ਕਰਨ ਵਾਸਤੇ ਅਸੀਂ ਡਾਕਟਰ ਦਾ ਹੁਕਮ ਮੰਨਦੇ ਹਾਂ, ਉਹਦੇ ਦਿੱਤੇ ਗਏ ਪਰਹੇਜ਼ ਨੂੰ ਇਸਤੇਮਾਲ ਕਰਦੇ ਹਾਂ, ਉਸੇ ਤਰੀਕੇ ਦੇ ਨਾਲ ਸਤਿਗੁਰੂ ਦੀ ਪੈਥੀ ਅਨੁਸਾਰ ਰੂਹਾਨੀਅਤ ਦੇ ਇਸ ਫਲ ਨੂੰ ਪ੍ਰਾਪਤ ਕਰਨ ਵਾਸਤੇ, ਇਸ ਜੀਵਾਤਮਾ ਨੂੰ ਨਿਰੋਗੀ ਕਰਨ ਵਾਸਤੇ ਸਾਨੂੰ ਜ਼ਰੂਰੀ ਗੱਲ ਹੈ ਕਿ ਜੋ ਅਸੀਂ ਸਤਿਗੁਰਾਂ ਨੇ ਉਪਦੇਸ਼ ਦਿੱਤਾ ਹੈ, ਸਾਨੂੰ ਚੇਤਾਇਆ ਹੈ, ਹੁਸ਼ਿਆਰ ਕੀਤਾ ਹੈ ਕਿ ਜਗਤ ਦੀ ਤਰਫੋਂ ਸੋ ਜਾਣਾ ਹੈ, ਰੂਹਾਨੀਅਤ ਯਾਨੀ ਕਿ ਪਰਮਾਤਮਾ ਦੀ ਤਰਫੋਂ ਜਾਗਣਾ ਹੈ, ਜਗਤ ਦੀ ਤਰਫੋਂ ਕਿਸ ਤਰੀਕੇ ਨਾਲ ਸੋਣਾ ਹੈ, ਕਿ ਜਗਤ ਦੀ ਤਰਫੋਂ ਅਸੀਂ ਕੰਮ ਕਰਨਾ ਹੈ, ਕੰਮ ਲੈਣਾ ਹੈ ਇਸ ਜਗ੍ਹਾ ਤੋਂ, ਧੀਆਂ ਪੁੱਤਰਾਂ ਦੀ ਸੇਵਾ ਜੋ ਕਰਨੀ ਹੈ ਇੱਕ ਸੀਮਾ ਤੱਕ ਉਹਨਾਂ ਦਾ ਭੁਗਤਾਨ ਕਰਨਾ ਹੈ, ਉਸ ਭੁਗਤਾਨ ਦੇ ਬਾਅਦ ਅਸੀਂ ਉਹਦੇ ਵਿੱਚ ਲਿਬੜ ਨਹੀਂ ਜਾਣਾ, ਯਾਨੀ ਕਿ ਗੰਦਗੀ ਦੇ ਵਿੱਚ ਜਾਂ ਪਰਾਂ ਦੇ ਉੱਪਰ ਪਾਣੀ ਨਹੀਂ ਪਾ ਲੈਣਾ। ਹੁਣ ਮੁਰਗਾ ਵੀ ਕਿਸ ਤਰੀਕੇ ਨਾਲ ਉੱਡ ਜਾਂਦੀ ਹੈ? ਕਿਉਂਕਿ ਪਰਾਂ ਤੇ ਪਾਣੀ ਨਹੀਂ ਪੈਣ ਦਿੰਦੀ। ਅਗਰ ਅਸੀਂ ਇਸ ਜਗਤ ਦੀ ਗੰਦਗੀ ਇਸ ਕਾਲ ਦੀ ਪੈਥੀ ਅਨੁਸਾਰ ਆਪਣੇ ਸਰੀਰ ਦੇ ਉੱਪਰ ਯਾਨੀ ਕਿ ਆਤਮਾ ਦੇ ਉੱਪਰ ਕਰਮਾਂ ਦੇ ਬੋਝ ਦੇ ਰੂਪ ਦੇ ਵਿੱਚ ਧਾਰਨ ਕਰਾ ਦਿੱਤੀ, ਇਸ ਦਾ ਬੋਝ ਵਧਾ ਦਿੱਤਾ, ਤੇ ਅਸੀਂ ਚਾਹ ਕਰਕੇ ਵੀ ਸਤਿਗੁਰ ਦੀ ਪੈਥੀ ਨੂੰ ਪ੍ਰਾਪਤ ਨਹੀਂ ਕਰ ਸਕਾਂਗੇ, ਯਾਨੀ ਕਿ ਉਸਦੇ ਅਸਵੀ ਸਾਤਵਿਕ ਅਸਰ ਜੋ ਹੈ ਉਸ ਅਸਰ ਨੂੰ ਪ੍ਰਾਪਤ ਨਹੀਂ ਕਰ ਸਕਦੇ, ਉਸ ਅੰਮ੍ਰਿਤ ਨੂੰ ਨਹੀਂ ਪ੍ਰਾਪਤ ਕਰ ਸਕਦੇ ਜਿਹਨੂੰ ਪ੍ਰਾਪਤ ਕਰਕੇ ਇਹ ਜੀਵਾਤਮਾ ਸਦਾ ਲਈ ਨਿਰੋਗੀ ਹੋ ਜਾਂਦੀ ਹੈ। ਤੋ ਅੱਗੇ ਗੁਰੂ ਸਾਹਿਬਾਂ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਤੂੰ ਕਿਹੜੇ ਚੱਕਰ ਕਿਹੜੇ ਕੁ ਫਕੜੇ ਦੇ ਵਿੱਚ ਫਸਿਆ ਪਿਆ, ਕਿਸ ਤਰੀਕੇ ਦੇ ਨਾਲ ਫਸਿਆ ਹੈ, ਕਿ ਤੇਰੀ ਇਹ ਰਾਤ ਕਿਹੜੀ ਹੈ? ਇਹ ਜ਼ਿੰਦਗੀ ਰੂਪੀ ਰਾਤ ਹੈ, ਯਾਨੀ ਕਿ ਜ਼ਿੰਦਗੀ ਹਰ ਪਲ ਹਰ ਘੜੀ ਘਟ ਰਹੀ ਹੈ। ਹੁਣ ਵਿਚਾਰ ਕਰਕੇ ਦੇਖੋ, ਜਿਹੜੀ ਸਵਾਸ ਅਸੀਂ ਖਰਚ ਕਰ ਦਿੱਤੀ ਉਹ ਸਾਨੂੰ ਦੁਬਾਰਾ ਨਹੀਂ ਮਿਲ ਸਕਦੀ, ਇਹ ਕਿਤਨੀ ਕੀਮਤੀ ਹੈ! ਇਸ ਦੀ ਇਤਨੀ ਕੀਮਤ ਹੈ ਕਿ ਇਹ ਸ੍ਰਿਸ਼ਟੀ ਕੀ ਬ੍ਰਹਮੰਡ ਦੀ ਸਾਰੀ ਦੌਲਤ ਦੇ ਕਰਕੇ ਵੀ ਕੋਈ ਵੀ ਜੀਵਾਤਮਾ ਕਿਸੇ ਵੀ ਚੋਲੇ ਦੇ ਵਿੱਚ ਰਹਿ ਕਰਕੇ ਇੱਕ ਵੀ ਸਵਾਦ ਜੋ ਹੈ ਫਾਲਤੂ ਨਹੀਂ ਲੈ ਸਕਦੀ। ਇਹ ਹੈ ਇਸ ਦੀ ਕੀਮਤ। ਔਰ ਅਸੀਂ ਇਸ ਨੂੰ ਕਿਸ ਤਰੀਕੇ ਦੇ ਨਾਲ ਹਸੀ ਖੁਸ਼ੀ ਦੇ ਵਿੱਚ ਇਸ ਸਮਾਜ ਦੇ ਵਿੱਚ ਧੀਆਂ ਪੁੱਤਰ ਜ਼ਮੀਨ ਜਾਇਦਾਦ ਔਰ ਜੜ ਵਸਤੂਆਂ ਨੂੰ ਪ੍ਰਾਪਤ ਕਰਨ ਵਾਸਤੇ ਇਹਨਾਂ ਨੂੰ ਖਰਚ ਕਰਨ ਲੱਗੇ ਹੋਏ ਹਾਂ, ਕਿ ਇਸ ਤਰੀਕੇ ਨਾਲ ਖਰਚ ਕਰ ਰਹੇ ਹਾਂ ਕਿ ਸਾਨੂੰ ਪਤਾ ਹੀ ਨਹੀਂ ਕਿ ਇਸ ਦੀ ਕੀਮਤ ਕੀ ਹੈ? ਉਹ ਸਾਧ ਸੰਗਤ ਜੀ, ਸੱਚੀ ਗੱਲ ਹੈ ਕਿ ਸਾਨੂੰ ਇਸ ਦੀ ਕੀਮਤ ਨਹੀਂ ਪਤਾ। ਉਹ ਪਤਾ ਕਦੋਂ ਚੱਲਦੀ ਹੈ? ਜਿਸਲੇ ਆਖਰੀ ਘੜੀ ਆਉਂਦੀ ਹੈ। ਹੁਣ ਆਖਰੀ ਘੜੀ ਕੀ ਆਉਂਦੀ ਹੈ? ਉਸਲੇ ਜੀਵਾਤਮਾ ਚੇਤਦੀ ਹੈ, ਨੋ ਦੁਆਰਾ ਚੋਂ ਸਿਮਟਦੀ ਹੈ, ਉਹਨੂੰ ਖਿੱਚ ਕਰਕੇ ਕੱਢਿਆ ਜਾਂਦਾ। ਉਹ ਦਰਦ ਤੇ ਇੱਕ ਪਾਸੇ ਹੈ, ਪਰ ਜਿਸਲੇ ਆਤਮਾ ਸਿਮਟਦੀ ਹੈ ਉਸਨੂੰ ਉਹ ਚੇਤਦੀ ਵੀ ਹੈ, ਉਸਨੂੰ ਸਤਿਗੁਰਾਂ ਦੇ ਬਚਨ ਵੀ ਯਾਦ ਆਉਂਦੇ ਨੇ। ਪਰ ਸਾਧ ਸੰਗਤ ਜੀ, ਉਸਲੇ ਸਤਿਗੁਰਾਂ ਦੇ ਬਚਨ ਯਾਦ ਆਉਣ ਦਾ ਕੀ ਲਾਭ? ਉਸਲੇ ਸਿਰਫ ਆਤਮ ਲੈਣੇ ਬਾਕੀ ਰਹਿ ਜਾਂਦੇ ਨੇ। ਕਿਉਂ? ਕਿਉਂਕਿ ਉਸ ਵੇਲੇ ਇਹ ਚੋਲਾ ਜੋ ਹੈ ਇਹ ਸਵਾਸਾਂ ਦੀ ਪੂੰਜੀ ਖਤਮ ਹੋ ਗਈ, ਇਸ ਨੂੰ ਛੱਡਣਾ ਪੈਂਦਾ। ਉਸਲੇ ਉਹਨੂੰ ਕੀਮਤ ਯਾਦ ਆਉਂਦੀ ਹੈ ਕਿ ਇਹ ਮੈਂ ਕੀਮਤ ਕਿੱਥੇ ਖਰਚ ਕੀਤੀ, ਇਹ ਜੜ ਵਸਤੂਆਂ ਇਕੱਠੀਆਂ ਕਰਨ ਵਾਸਤੇ, ਇਹ ਜਿੰਦੇ ਜੀ ਇਹਨਾਂ ਨੇ ਮੇਰਾ ਸਾਥ ਨਹੀਂ ਦਿੱਤਾ, ਮਰਨ ਦੇ ਬਾਅਦ ਇਹ ਕੀ ਸਾਥ ਦੇਣਗੀਆਂ? ਉਸ ਵੇਲੇ ਉਹ ਰੋਂਦਾ, ਉਸਲੇ ਪਿੱਟਦਾ। ਹੁਣ ਉਸ ਵੇਲੇ ਸਤਿਗੁਰ ਦੀ ਮੌਜ ਹੈ ਕਿ ਉਹ ਉਸ ਜੀਵਾਤਮਾ ਦੀ ਤਰਫ ਖਿਆਲ ਦੇਣ ਜਾਂ ਨਾ ਦੇਣ। ਸੋ ਇਹ ਉਸ ਵੇਲੇ ਜੀਵਾਤਮਾ ਦਾ ਮਜਬੂਰ ਨਹੀਂ, ਉਸਨੇ ਫਿਰ ਕਾਲ ਦੀ ਪੈਥੀ ਕੰਮ ਕਰਦੀ ਹੈ। ਹੁਣ ਕਾਲ ਦੀ ਪੈਥੀ ਕੀ ਹੈ? ਕਿ ਉਸਨੇ ਜਿਸ ਤਰੀਕੇ ਦਾ ਭੋਗ ਲਵਾਇਆ ਉਸਨੇ ਆਪਣੀ ਪੈਥੀ ਅਨੁਸਾਰ ਉਸਦਾ ਹਿਸਾਬ ਵੀ ਲੈਣਾ, ਔਰ ਜੈਸੀ ਕਾਮਨਾ ਰੱਖ ਕੇ ਉਸਨੇ ਭੋਗ ਕੀਤਾ ਵੈਸੀ ਕਾਮਨਾ ਅਨੁਸਾਰ ਜਿਸ ਵੀ ਨਿਚਲੇ ਜਾਮੇ ਉਸਨੂੰ ਉਸਨੇ ਆਪਣੇ ਕਾਮਨਾ ਕਰਕੇ ਤ੍ਰਿਸ਼ਨਾ ਦੀ ਪੂਰਤੀ ਕਰਨੀ ਹੈ, ਉਸ ਚੋਲੇ 'ਚ ਉਸਨੂੰ ਜਨਮ ਦਿੱਤਾ ਜਾਂਦਾ। ਹੁਣ ਉਧਵ ਨੇ ਸਵਾਲ ਕੀਤਾ ਕਿਸ਼ਨ ਜੀ ਨੂੰ ਕਿ ਤੁਸੀਂ ਇਹ ਸਾਰੀ ਇਹ ਜੀਵਾਂ ਨੂੰ ਲੈ ਕਰ, ਗੁਰੂ ਸਾਹਿਬਾਂ ਨੇ ਉਹਨਾਂ ਨੂੰ ਸਪਸ਼ਟ ਉਪਦੇਸ਼ ਦਿੱਤਾ ਕਿ ਮੈਂ ਤਾਂ ਸਾਰਿਆਂ ਨੂੰ ਲਿਜਾਣਾ ਚਾਹੁੰਦਾ ਵਾਂ, ਪਰ ਵਿਚਾਰ ਕਰਕੇ ਦੇਖੋ ਕਿ ਇਹ ਸਾਰੇ ਜੀਵ ਜਾਣਾ ਹੀ ਨਹੀਂ ਚਾਹੁੰਦੇ। ਉਹਦਾ ਵੀ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹੋਇਆ। ਉਸਨੇ ਕਿਹਾ ਨਹੀਂ ਕਿਸ਼ਨ ਜੀ, ਇਹ ਕਦੀ ਨਹੀਂ ਹੋ ਸਕਦਾ। ਤਾਂ ਕਿਸ਼ਨ ਜੀ ਨੇ ਕਿਹਾ ਚੱਲ ਫਿਰ ਠੀਕ ਹੈ, ਆਪਾਂ ਚੱਲਦੇ ਹਾਂ ਮ੍ਰਿਤ ਲੋਕ ਦੇ ਵਿੱਚ, ਤੈਨੂੰ ਇੱਕ ਜੂਨੀ ਕੋਲ, ਸਭ ਤੋਂ ਨਿਕ੍ਰਿਸ਼ਟ ਜੂਨੀ ਜਿਹੜੀ ਹੈ ਸੂਅਰ ਦੀ ਮੰਨੀ ਜਾਂਦੀ ਹੈ, ਸੂਅਰ ਦੇ ਕੋਲ ਪਹੁੰਚ ਗਏ ਨੇ। ਕਹਿੰਦੇ ਵੀ ਇਹਨੂੰ ਪੁੱਛ ਕਰਕੇ ਦੇਖ ਲੈ ਕਿ ਤੂੰ ਵੈਕੁੰਠ ਜਾਣਾ ਚਾਹੁੰਦਾ ਜਾਂ ਨਹੀਂ, ਮੈਂ ਤਾਂ ਇਸਦਾ ਸਾਰਿਆਂ ਨੂੰ ਲਿਜਾਣਾ ਚਾਹੁੰਦਾ ਵਾਂ। ਤਾਂ ਉਸਨੇ ਉਧਮ ਨੇ ਕਿਹਾ ਵੀ ਮੈਂ ਗੱਲ ਕਿਸ ਤਰੀਕੇ ਨਾਲ ਕਰਾਂਗਾ? ਤਾਂ ਸਤਿਗੁਰਾਂ ਨੇ ਉਪਦੇਸ਼ ਕੀਤਾ, ਕਹਿੰਦੇ ਭਾਈ ਮੈਂ ਇਹਨੂੰ ਤਵੱਜਾ ਦਿੰਦਾ, ਇਹ ਤੇਰੀ ਭਾਸ਼ਾ 'ਚ ਗੱਲ ਕਰੇਗਾ। ਉਸਲੇ ਜਿਸਲੇ ਤਵੱਜਾ ਦਿੱਤੀ ਹੈ, ਉਸਲੇ ਉਧਮ ਨੇ ਪੁੱਛਿਆ ਸੂਰ ਨੂੰ, ਇਹ ਭਾਈ ਸੂਰ, ਆ ਤੂੰ ਵੈਕੁੰਠ ਨੂੰ ਸਵਰਗ ਨੂੰ ਜਾਣਾ ਚਾਹੁੰਦਾ? ਤੇ ਉਹਨੇ ਸਵਾਲ ਕੀਤਾ, ਕਹਿੰਦਾ ਵੀ ਉੱਥੇ ਸਵਰਗ ਵੈਕੁੰਠ 'ਚ ਕੀ ਹੈ? ਉਸਲੇ ਬਹੁਤ ਕਈ ਮਤਲਬ ਘੜੀਆਂ ਜੋ ਹੈ ਉਧਮ ਨੇ ਲਗਾਈਆਂ ਉਸਨੂੰ ਸਮਝਾਉਣ ਵਿੱਚ ਕਿ ਸਵਰਗ ਔਰ ਵੈਕੁੰਠ ਵਿੱਚ ਕਿਤਨੇ ਸਾਰੇ ਸੁੱਖ ਨੇ, ਕਿਤਨੀ ਸਾਰੀ ਵਸਤੂਆਂ ਨੇ, ਕੀ ਨੇ, ਉਹ ਸਾਰਾ ਕੁਝ ਜਿਸਲੇ ਵਿਆਖਿਆਨ ਕਰ ਬੈਠਾ ਤਾਂ ਉਸਲੇ ਸੂਅਰ ਨੇ ਕੀ ਸਵਾਲ ਕੀਤਾ? ਕਹਿੰਦਾ ਭਾਈ ਇੱਕ ਗੱਲ ਦੱਸ। ਕਹਿਣ ਲੱਗਾ ਵੀ ਪੁੱਛ। ਕਹਿੰਦਾ ਉੱਥੇ ਗੰਦਗੀ ਹੈ? ਹੁਣ ਉਹਦੇ ਬਗਲਾਂ ਚੱਕਣ ਲੱਗ ਗਿਆ ਉਧਮ ਜੀ, ਕਹਿੰਦੇ ਗੰਦਗੀ ਹੈ, ਉੱਥੇ ਗੰਦਗੀ ਦਾ ਕੀ ਕੰਮ ਹੈ ਭਾਈ? ਉਸਲੇ ਸੂਰ ਵੀ ਸੋਚਣ ਲੱਗ ਗਿਆ, ਕਹਿੰਦਾ ਭਾਈ ਉੱਥੇ ਗੰਦਗੀ ਨਹੀਂ ਹੈ ਤੇ ਮੈਂ ਖਾਵਾਂਗਾ ਕੀ? ਮਨ ਹੀ ਮਨ ਸੋਚਦਾ। ਉਸ ਤੋਂ ਬਾਅਦ ਫਿਰ ਸਵਾਲ ਕਰਦਾ, ਕਹਿੰਦਾ ਚੱਲ ਉਸਦੇ ਨਾਲ ਮੈਂ ਕੋਈ ਗੁਜ਼ਾਰਾ ਕਰ ਲਵਾਂਗਾ, ਤੇ ਇਹ ਦੱਸ ਉੱਥੇ ਕਿਚੜ ਹੈ? ਹੁਣ ਉਧਮ ਦੀ ਹਾਲਤ ਖਰਾਬ ਹੋ ਗਈ। ਕਹਿੰਦੇ ਨੇ ਭਾਈ ਜਿੱਥੇ ਗੰਦ ਨਹੀਂ ਕਿੱਚੜ ਨਹੀਂ ਮੈਂ ਉੱਥੇ ਜਾ ਕੇ ਕੀ ਕਰਾਂਗਾ, ਉੱਥੇ ਤੁਸੀਂ ਆਪ ਹੀ ਜਾਓ, ਮੈਂ ਨਹੀਂ ਉੱਥੇ ਜਾਣਾ। ਯਾਨੀ ਕਿ ਇਹ ਕਾਲ ਦਾ ਦੂਸਰਾ ਜੋ ਵਰ ਲਿਆ ਉਹ ਇੱਥੇ ਸਪਸ਼ਟ ਹੋ ਜਾਂਦਾ। ਕਾਲ ਨੇ ਦੂਸਰਾ ਵਰ ਲਿਆ ਕਿ ਜਿਸ ਵੀ ਜੀਵਾਤਮਾ ਨੂੰ ਮੈਂ ਜਿਸ ਵੀ ਚੋਲੇ ਵਿੱਚ ਰੱਖਾਂਗਾ ਉਹ ਜੀਵਾਤਮਾ ਉਸ ਚੋਲੇ ਵਿੱਚ ਪ੍ਰਸੰਨ ਰਹੇਗੀ। ਸੋ ਜੋ ਕਾਲ ਦਾ ਜੋ ਦੂਸਰਾ ਵਰ ਹੈ ਇਸ ਰੂਪ ਦੇ ਵਿੱਚ ਉਪਦੇਸ਼ ਦੇ ਵਿੱਚ ਸਪਸ਼ਟ ਹੋ ਜਾਂਦਾ। ਉਸ ਵੇਲੇ ਕਿਸ਼ਨ ਜੀ ਨੇ ਕਿਹਾ, ਕਿਉਂ ਭਾਈ ਉਦੋਂ ਹੁਣ ਤੂੰ ਸਵਾਲ ਕੋਈ ਕਰਨਾ ਹੈ? ਉਸ ਲਈ ਉਦੋਂ ਉਹਨੇ ਸਵਾਲ ਕੀਤਾ, ਉਹ ਕਹਿੰਦਾ ਜੀ ਅਗਰ ਇਹ ਨਹੀਂ ਜਾਣਾ ਚਾਹੁੰਦੇ ਤਾਂ ਇਹਨਾਂ ਨੂੰ ਛੱਡੋ, ਤੁਸੀਂ ਮੈਨੂੰ ਹੀ ਲੈ ਚੱਲੋ। ਕਹਿਣ ਲੱਗੇ ਵੀ ਉਹਦੇ ਵਾਸਤੇ ਵੀ ਤੁਹਾਨੂੰ ਸਫਾਈ ਕਰਨੀ ਪਏਗੀ, ਤੈਨੂੰ ਇਹ ਜਿਤਨੇ ਵੀ ਯੋਗ ਆਸਣ ਨੇ ਇਹ ਲਗਾਉਣੇ ਪੈਣਗੇ, ਯਾਨੀ ਕਿ ਜਿਤਨੇ ਅਸ਼ਟਾਂਗ ਨੇ ਇਹਨਾਂ 'ਚ ਤੁਹਾਨੂੰ ਪੂਰਾ ਉਤਰਨਾ ਪਏਗਾ। ਯਾਨੀ ਕਿ ਤੁਹਾਨੂੰ ਅੰਦਰ ਦੀ ਸਫਾਈ ਕਰਨੀ ਪਏਗੀ, ਮਨ ਨੂੰ ਇੰਦਰੀ ਦੀ ਦਾਸਤਾ ਤੋਂ ਮੁਕਤ ਕਰਾਉਣਾ ਪਏਗਾ, ਯਾਨੀ ਕਿ ਮਨ ਨੂੰ ਨਿਸ਼ਚਲ ਕਰਨਾ ਪਏਗਾ। ਕਿਉਂ? ਇਹ ਤਕਨੀਕੀ ਮਜ਼ਬੂਨ ਹੈ। ਜਦ ਤੱਕ ਤੂੰ ਮਨ ਨੂੰ ਨਿਸ਼ਚਲ ਨਹੀਂ ਕਰੇਗਾ, ਆਪਣੀ ਮਨ ਇੰਦਰੀਆਂ ਨੂੰ ਮੇਰੇ ਅੰਦਰ ਸਥਿਰ ਨਹੀਂ ਕਰੇਗਾ, ਆਪਣੇ ਆਪ ਨੂੰ ਇਸ ਜਗਤ ਦੇ ਵਿੱਚ ਹਰ ਵਸਤੂ ਨੂੰ ਮੇਰੇ ਇਸ ਨਿੱਜ ਸਰੂਪ ਨੂੰ ਨਹੀਂ ਦੇਖੇਗਾ, ਤਦ ਤੱਕ ਤੂੰ ਮੇਰੇ ਉਸ ਨਿੱਜ ਸਰੂਪ ਅੰਦਰ ਦੀ ਉਸ ਤਾਕਤ ਨੂੰ ਨਹੀਂ ਪ੍ਰਾਪਤ ਕਰ ਸਕਦਾ। ਔਰ ਉਸ ਤਾਕਤ ਨੂੰ ਪ੍ਰਾਪਤ ਕੀਤੇ ਬਿਨਾਂ ਇਹ ਜੀਵਾਤਮਾ ਤੇਰੀ ਸਿਮਟੇਗੀ ਨਹੀਂ। ਔਰ ਜਦ ਤੱਕ ਤੂੰ ਦਸਵੇਂ ਦੁਆਰ